ਗਾ ਸੁਹਾਣਾ ਇੰਡੀਅਨ ਆਈਡਲ ਸੀਜ਼ਨ 10 ਦੇ ਜ਼ਬਰਦਸਤ ਕੰਟੈਸਟੈਂਟਸ ਦੇ ਨਾਲ ਐਂਕਰ ਮਨੀਸ਼ ਪਾਲ ਤੁਹਾਨੂੰ ਕਰਨਗੇ ਐਂਟਰਟੇਨ ਤੇ ਇਹਨਾਂ ਨੂੰ ਅਕੰਪਨੀ ਕਰਨਗੇ ਸਲਮਾਨ ਅਲੀ, ਨਿਲੰਜਨਾ ਰੇ, ਅੰਕੁਸ਼ ਭਾਰਦਵਾਜ ਆਪਣੇ ਪੰਜ ਸਾਥੀਆਂ ਦੇ ਨਾਲ ਫਰਮ ਇੰਡੀਅਨ ਆਈਡਲ 10 ਆਈਡਲ ਕੇ ਦੀਵਾਨੇ ਕਰੂਜ਼ ਫਨ ਫਿਲਡ ਕਰੂਜ਼ ਵਿਦ ਮਿਊਜ਼ਿਕ ਐਂਟਰਟੇਨਮੈਂਟ ਡਾਂਸਿੰਗ ਐਂਡ ਮਚ ਮਚ ਮੋਰ ਤੁਹਾਡੇ ਸਫ਼ਰ ਨੂੰ ਬਣਾਉਣਗੇ ਹੋਰ ਵੀ ਸੁਹਾਣਾ ਤਿੰਨ ਕਨਸਰਟਸ ਅਤੇ ਭਰਪੂਰ ਐਂਟਰਟੇਨਮੈਂਟ ਹੋਰ ਤਾਂ ਹੋਰ ਭੰਗੜਾ ਗਰਬਾ ਡਾਂਡੀਆ ਵਰਗੀਆਂ ਐਕਟੀਵਿਟੀਜ਼ ਸਿਰਫ ਤੁਹਾਡੇ ਲਈ ਅਤੇ ਨਾਲ ਵਰਾਇਟੀ ਆਫ ਕੁਜ਼ੀਨਸ ਸਾਊਥ ਏਸ਼ੀਅਨ ਹਲਾਲ ਫੂਡ ਅਤੇ ਵੈਜੀਟੇਰੀਅਨ ਫੂਡ ਪ੍ਰਾਈਵੇਟ ਬੀਚ ਪਾਰਟੀ ਅਤੇ ਹੋਰ ਵੀ ਬਹੁਤ ਕੁਝ ਅਤੇ ਛੋਟੇ ਬੱਚਿਆਂ ਦੇ ਲਈ ਇਸ ਕਰੂਜ਼ ਤੇ ਬਹੁਤ ਸਾਰੀਆਂ ਐਕਟੀਵਿਟੀਜ਼ ਇਹ ਸਭ ਲੈ ਕੇ ਆ ਰਹੇ ਨੇ ਤੁਹਾਡੇ ਲਈ ਬੰਪ ਪ੍ਰਮੋਸ਼ਨਸ ਵਾਲੇ ਆਈਡੀ ਕੇ ਦੀਵਾਨੇ ਕਰੂਜ਼ ਬੁਕਿੰਗ ਏਜੰਟ ਨੇ ਜਲਵਾ ਅੱਜ ਹੀ ਟਿਕਟ ਬੁੱਕ ਕਰਾਓ ਕਾਲ ਕਰੋ 416-451-3609 ਜਾਂ 905-302-7199 ਜਾਂ ਵਿਜ਼ਿਟ ਕਰੋ ਇਹਨਾਂ ਦੀ ਵੈਬਸਾਈਟ jalvacruise.com
रोज हेवन होम्स करते हैं आपके घर के सपने को पूरा पिछले 25 सालों से सदर्न अंटारियो में घर बनाने के लिए जाने जाते हैं रोज हेवन होम्स एक्सपीरियंस कीजिए इनका पैशन एट ओडिसी इन ग्रिम्सबरी लेकसाइड कॉन्डोज एंड टाउन्स ब्यूटीफुल व्यूज के साथ शुरू हो रहे हैं फ्रॉम द 300s ज्वाइन कीजिए इनका वन डे एक्सक्लूसिव वाई मीडिया इवेंट सैटरडे को 13th July एंड एडिशनल $5,000 ऑफ इस इनक्रेडिबल कम्युनिटी में आपको मिलेगा southasiandaily.com पर जाकर आप सारी जानकारी ले सकते हैं या कॉल कर सकते हैं फॉर डिटेल 416-475-5000
बस कुछ डॉलर्स इन्वेस्ट करके यू कैन सेव योर प्रॉपर्टी लाइफस्टाइल एंड योर लव्ड वंस चॉइसेस बहुत हैं और स्ट्रेटजीज भी तो आपके लिए कौन सी स्ट्रेटजी सूटेबल रहेगी इसके लिए कॉल द एक्सपर्ट फाइनेंशियल सिक्योरिटी एडवाइजर सौरभ रतन एट 416-833-8533 दैट्स 833-8533
ईडन ओक होम्स लेकर आए हैं आपके लिए डायनेमिक फोर्सेस एंड कम्युनिटी इन कॉलिंगवुड बेस्ट वैल्यू है इन सदर्न ओंटारियो नाउ 30% सोल्ड तो मौका हाथ से जाने ना दें कंस्ट्रक्शन नाउ अंडरवे 36 feet 46 feet and 56 feet detached homes with two car garage shuru ho rahe hain from 457-900 bungalow lofts and two story designs new release of town homes contemporary features and finishes hain including 9 feet ceiling on main close to fashionable shops and restaurants of downtown Collingwood jankari ke liye aaj hi visit kijiye 833 Hur Ontario Street in Collingwood call kar sakte hain aap 705-443-8574 par 705-443-8574 par
Y Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
और हमारे लिसनर्स को बताना चाहते हैं वीर जी तैयार हैं लेकर आप सबके लिए हेडलाइंस पार्ट टू जानिए वीर जी के साथ और वही हमारे सेगमेंट के मेन स्पॉन्सर हमारे साथ हैं रुपिंदर जी आर्मर इंश्योरेंस एंड रश्मि जी काल मॉर्गेजेस से वेलकम टू द शो रश्मि जी
थैंक यू वेरी मच सिमन जी तुहानू ते साडे सारे लिसनर्स नू वेरी गुड मॉर्निंग सत श्री अकाल गलबात करांगे जी अज उन्हां क्लाइंट्स बारे जिहड़े कि नॉन रेजिडेंट कनेडियन हैगे ने सो नॉन रेजिडेंट कनेडियंस मतलब कनेडियंस जिहड़े कि किसी होर कंट्री विच रहिंदे ने ते काम करदे ने सो दसना चाहांगी अपने लिसनर्स नूं कि असीं ऐसे बैंकां नाल काम करदे आ जिहड़े कि इहो जिहे कनेडियंस नूं हैल्प करदे ने प्रॉपर्टी लैण विच जिस विच नंबर एक ओह कंट्री विच नहीं रहिंदे ते नंबर दो ओह कैनेडा विच टैक्सिस भी जिहड़े हैगे फाइल नहीं करदे सो जिदा तुहानूं पता है कि नवें मॉर्गेज रूल्स इंट्रोड्यूस होण दे नाल काफी मुश्किल आ रही है या क्लाइंट्स नूं इशूज आ रहे ने मॉर्गेज लैण विच तो इस दे नाल नाल इह वी दसना चाहांगी कि इहना नॉन रेजिडेंट कनेडियंस वास्ते जिहड़े साडे कोल प्रोग्राम्स हैगे ने मेजर बैंकां दे नाल ने सेम प्रिविलेजेस मिलदियां ने जिहड़ियां कि अगर किसी भी आम कनेडियन सिटीजन वास्ते हैगियां ने इस दे नाल नाल हमेशा एम्फसाइज करदी हां कि हर क्लाइंट दी सिचुएशन डिफरेंट होंदी है सो ऑलवेज कॉल करो जे तुसी अपना सेकेंडरी होम लेना हैगा वेकेशन होम लेना हैगा कोई इन्वेस्टमेंट प्रॉपर्टी लेनी हैगी है कैनेडा विच बट तुसी कनेडियन होने के बावजूद जिहड़ा हैगा किसी होर कंट्री विच रह रहे हो तो वधिया कंडीशन हैगियां ने यू कैन गो विद एज लो एज 20% डाउन इस दे नाल नाल इह वी दसना चाहवांगी कि अकाल मॉर्गेजेस से असी 50+ लेंडर्स दे नाल काम करते हैं हमेशा कोशिश रहती है कि अपने क्लाइंट्स नू डिफरेंट जिहड़े हैगे सॉल्यूशंस लैके दईए जानकारी लैके दईए कि मार्केट विच अवेलेबल हैगा जे तुहानू बहुत ही जानकारी चाहीदी है एज अ नॉन रेजिडेंट कनेडियन ਜਾਂ ਹੋਰ ਕੋਈ ਆਪਣੀ ਮੋਰਗੇਜ ਕੰਸਰਨਸ ਹੈਗੇ ਨੇ, ਤੁਹਾਡੇ ਫਾਈਨੈਂਸਿੰਗ ਪ੍ਰੋਬਲਮਸ ਹੈਗੀਆਂ, ਤੁਸੀਂ ਆਲਵੇਸ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਿਸ 6475394499 6475349 4499. ਧੰਨਵਾਦ,
ਥੈਂਕ ਯੂ ਸੋ ਮਚ ਰਸ਼ਮੀਤ ਜੀ, ਹੈਵ ਅ ਵੰਡਰਫੁਲ ਡੇ।
ਥੈਂਕ ਯੂ
ਏਜੈਂਟ ਪਲ ਸਾਇੰਸ ਐਂਡ ਸੁਣ ਰਹੇ ਹਮਾਰੇ ਸਾਰੇ ਲਿਸਨਰਸ, ਔਰ ਬਤਾਨਾ ਚਾਹਤੇ ਹੈ ਆਪਕੇ ਲੀਏ ਜ਼ਬਰਦਸਤ ਮੌਕਾ ਲੇਕਰ ਆਏ ਹੈ ਰੋਜ਼ ਹੈਵਨ ਹੋਮਸ। ਜੀ ਹਾਂ, ਕੌਂਡੋਜ ਐਂਡ ਟਾਊਨ ਟਾਊਨ ਹੋਮਸ ਲੇਕਰ ਆਏ ਹੈ ਵਿਦ ਬਿਊਟੀਫੁਲ ਵਿਊ ਸ਼ੁਰੂ ਹੋ ਰਹੇ ਹੈ ਫਰੋਮ ਦਾ 300, ਔਰ ਵਾਈ ਮੀਡੀਆ ਐਕਸਕਲੂਸਿਵ ਵਨ ਡੇ ਇਵੈਂਟ ਲੇਕਰ ਆ ਰਹੇ ਹੈ ਸਿਰਫ ਔਰ ਸਿਰਫ ਆਪਕੇ ਲੀਏ। ਸੈਟਰਡੇ 13th July ਐਡੀਸ਼ਨਲ ਆਪਕੋ $5,000 ਔਫ ਮਿਲਨੇ ਵਾਲਾ ਹੈ, ਔਰ ਆਪ ਰਜਿਸਟਰ ਕਰਾਏ ਆਜ ਹੀ ਕਾਲ ਕੀਜੀਏ ਜਾਣਕਾਰੀ ਕੇ ਲੀਏ 416-475-5000 ਪਰ 416-475-5000 ਇਜ਼ ਦਾ ਨੰਬਰ ਟੂ ਕਾਲ ਫਾਰ ਰੋਜ਼ ਹੈਵਨ ਹੋਮਸ। ਔਰ ਵਹੀ ਜਬ ਬਾਤ ਆਤੀ ਹੈ ਪ੍ਰੀਮੀਅਮ ਮੈਨਵੇਅਰ ਬ੍ਰਾਂਡ ਕੀ ਤੋ ਬਾਤ ਆਤੀ ਹੈ ਸਪੀਰਨ ਮਿਕੇ ਕੀ 100% ਇਜਿਪਸ਼ੀਅਨ ਕਾਟਨ ਸ਼ਰਟਸ, ਮਰੀਨੋ ਵੂਲ ਸੂਟ, ਜੈਕਟਸ, ਟ੍ਰਾਊਜ਼ਰਸ ਅਗਰ ਆਪ ਲੈਣਾ ਚਾਹਤੇ ਹੈ ਤੋ ਸਪੀਰਨ ਮਿਕੇ ਪਰ ਆਪਨੇ ਪਹੁੰਚਣਾ ਹੈ 1535 ਮੇਰਸਾਈਡ ਡਰਾਈਵ ਯੂਨਿਟ 20 ਮਿਸਿਸਾਗਾ, ਸਪੀਰ ਐਂਡ ਮਿਕੇ। ਬਾਤ ਕਰੇਂਗੇ ਯੁਵੀਰ ਜੀ ਕੇ ਸਾਥ ਜੋ ਤਿਆਰ ਹੈ ਲੇਕਰ ਹੈਡਲਾਈਨਸ ਪਾਰਟ 2, ਔਰ ਵਹੀ ਯੁਵੀਰ ਜੀ ਹਮਾਰੇ ਸਾਥ ਇਸ ਵਕਤ ਹੈ ਹਮਾਰੇ ਇਸ ਸੈਗਮੈਂਟ ਕੇ ਮੇਨ ਸਪੋਂਸਰ ਰੁਪਿੰਦਰ ਜੀ ਫਰੋਮ ਆਰਮਰ ਇੰਸ਼ੋਰੈਂਸ। ਜੀ ਯੁਵੀਰ ਜੀ, ਜੀ ਬਿਲਕੁਲ, ਯੁਵੀਰ ਜੀ ਕੇ ਸਾਥ ਹੀ ਬਾਤ ਕਰੇਂਗੇ। ਔਰ
ਰੁਪਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹੈਲੋ
ਯੁਵੀਰ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ, ਤੇ ਤੁਹਾਡੇ ਨਾਲ ਜੁੜ ਕੇ ਇਜ਼ ਆਲਵੇਜ਼ ਅ ਪਲੇਜ਼ਰ।
ਥੈਂਕ ਯੂ, ਥੈਂਕ ਯੂ। ਔਰ ਜਿਹੜੇ ਕਰੰਟ ਟੌਪਿਕਸ ਚੱਲ ਰਹੇ ਜੀ, ਮੈਂ ਚਾਹਾਂਗਾ ਕਿ ਤੁਹਾਡੇ ਨਾਲ ਉਸਦੇ ਉੱਤੇ ਵੀ ਗੱਲਬਾਤ ਕੀਤੀ ਜਾਵੇ। ਇੱਕ ਤੇ ਕ੍ਰਿਕਟ ਵਰਲਡ ਕੱਪ ਜਿਹੜਾ ਇਸ ਸਮੇਂ ਚੱਲ ਰਿਹਾ ਹੈਗਾ, ਸੋ ਮੈਂ ਚਾਹਾਂਗਾ ਕਿ ਤੁਹਾਡੇ ਇਸ ਤੇ ਕੀ ਕਮੈਂਟਸ ਨੇ। ਵੀ ਆਰ ਆਲਮੋਸਟ ਦੇਅਰ ਕਿ 4 ਟੀਮਸ ਰਹਿ ਗਈਆਂ, ਵੀ ਵਿਲ ਸੀ ਦ ਵਿਨਰ ਸੂਨ। ਅੱਜ ਦੇ ਮੈਚ ਦੇ ਉੱਤੇ ਕੋਈ ਤੁਸੀਂ ਕਮੈਂਟ ਕਰਨਾ ਚਾਹੋਗੇ ਪਹਿਲਾਂ, ਔਰ ਫਿਰ ਕ੍ਰਿਕਟ ਵਰਲਡ ਕੱਪ ਦੇ ਵਿੱਚ ਕਿਹੜੀ ਟੀਮ ਲੱਗਦੀ ਹੈ ਕਿ ਅੱਗੇ ਜਾਂਦੀ ਨਜ਼ਰ ਆ ਰਹੀ ਹੈ?
ਜਿੱਦਾਂ ਆਪਣਾ ਯਾਦ ਹੈ ਸ਼ੁਰੂ ਚ ਦ ਡੇ 1 ਵਰਲਡ ਕੱਪ ਸਟਾਰਟਡ, ਅਸੀਂ ਮੇਰੇ ਜਿਹੜਾ ਸੀ ਆਈ ਵਾਸ ਆਲਵੇਜ਼ ਸਟਰੋਂਗ ਪ੍ਰਮੋਟਰ ਕੇ ਮੇਰੇ ਹਿਸਾਬ ਨਾਲ ਦੋ ਟੀਮਾਂ ਜਿਹੜੀਆਂ ਸਟਰੋਂਗੈਸਟ ਕੰਟੈਂਡਰ ਰਹੀਆਂ ਉਹ ਹੈਗੀਆਂ ਇੰਡੀਆ ਤੇ ਆਸਟ੍ਰੇਲੀਆ। ਆਈ ਥਿੰਕ ਸਾਨੂੰ ਉਹਨਾਂ ਦਾ ਹੀ ਜਿਹੜਾ ਹੈਗਾ ਫਾਈਨਲ ਵੇਖਣ ਨੂੰ ਮਿਲੂਗਾ। ਦੂਸਰਾ ਜਿਹੜੀ ਆ ਵਧਾਈ ਦੇ ਪਾਤਰ ਹੈਗੇ ਆ ਜਿਹਨੂੰ ਜਸਪ੍ਰੀਤ ਬੁਮਰਾਹ, ਆਈ ਥਿੰਕ ਜਿਹੜੀ ਰੀਡ ਦੀ ਹੱਡੀ ਜਿਹੜੀ ਆ ਉਹ ਫਸਟ ਓਵਰ ਚ ਤੋੜੀ ਗਈ ਆ ਨਿਊਜ਼ੀਲੈਂਡ ਦੀ, ਉਹਦੇ ਤੋਂ ਰਿਕਵਰ ਨਹੀਂ ਹੋ ਸਕੇ, ਔਰ ਅਸੀਂ ਰੈਗੂਲਰਲੀ ਜਿਹੜੀਆਂ ਵਿਕਟਸ ਲਈਆਂ। ਆਈ ਥਿੰਕ ਜੇ ਹੁਣ ਬਾਰਿਸ਼ ਦੇ ਬਾਅਦ ਮੈਚ ਸ਼ੁਰੂ ਵੀ ਹੁੰਦਾ ਆ, ਇੰਡੀਆ ਇਜ਼ ਸੋ ਵੈਲ ਪਲੇਸਡ ਕਿ ਬਿਕੋਜ਼ ਰਨ ਰੇਟ ਬਹੁਤ ਘੱਟ ਆ, ਆਈ ਥਿੰਕ ਇੰਡੀਆ ਹੈਜ਼ ਅ ਵੈਰੀ ਸਟਰੋਂਗ ਚਾਂਸ ਕਿ ਜੇ ਗੇਮ ਜਿਹੜੀ ਆ 20 ਓਵਰ ਵੀ ਹੋਰ ਮਿਲ ਗਏ ਖੇਡਣ ਦੇ, ਸੋ ਦੇ ਵਿਲ ਗੈਟ ਥਰੂ ਟੂ ਫਾਈਨਲ ਟੁਡੇ।
ਠੀਕ ਹੈ ਜੀ, ਔਰ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਜੀ, ਔਰ ਪ੍ਰੋਗਰਾਮ ਦੇ ਸਾਡੇ ਇਸੇ ਦੇ ਮੇਨ ਸਪੋਂਸਰ ਨੇ ਆਰਮਰ ਇੰਸ਼ੋਰੈਂਸ ਤੋਂ ਰੁਪਿੰਦਰ ਜੀ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਔਰ ਨਾਲ ਦੀ ਨਾਲ ਸਾਡੇ ਜਿਹੜੇ ਕਾਲਰਸ ਨੇ ਉਹਨਾਂ ਦੇ ਵਿਚਾਰ ਵੀ ਅਸੀਂ ਔਨ ਦੇਅਰ ਕਰਨ ਜਾ ਰਹੇ ਹੈਗੇ ਹਾਂ। ਅਨਿਲ ਜੀ ਤੁਸੀਂ, ਹਾਂਜੀ ਹਾਂਜੀ ਅਨਿਲ ਜੀ ਤੁਸੀਂ ਆਉਂਦੇ ਰਹੋ, ਅਨਿਲ ਜੀ ਗੋ ਹੈਡ।
ਹਾਂਜੀ ਯੁਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਯੁਵੀਰ ਜੀ, ਦੇਖੋ ਇਹ ਸੈਮੀ ਫਾਈਨਲ ਜੈਸੀ ਮੈਚ ਹੈ ਔਰ ਲੋ ਸਕੋਰਿੰਗ ਮੈਚ ਹੈ, ਉਸਨੇ ਰੈਗੂਲਰ ਸਪਿਨਰ ਯੁਜਵਿੰਦਰ ਚਹਲ ਨੇ ਉਹ ਪਾਰਟ ਟਾਈਮ ਸਪਿਨਰ ਰਵਿੰਦਰ ਜਾਡੇਜਾ ਸੇ 29 ਰਨ ਜ਼ਿਆਦਾ ਦੇ ਦਿਏ ਹੈ, ਇਹ 29 ਰਨ ਬਹੁਤ ਜ਼ਿਆਦਾ ਪੜਦੇ ਹੈ ਇਸ ਐਸੀ ਲੋ ਸਕੋਰਿੰਗ ਮੈਚ ਮੇਂ, ਆਪਕਾ ਕਿਆ ਕਹਿਣਾ ਹੈ?
देखिए ये मैच लो स्कोरिंग रहेगा कि नहीं ये अब आगे पता लगेगा। अगर तो इंडिया जल्दी विकेट अर्ली लूज कर गया फास्ट बॉल को, फिर तो लो स्कोरिंग रह सकता है, पर विकेट इजी है, विकेट इज नॉट अ वेरी डिफिकल्ट विकेट टू बैट। शुरू में बॉल थोड़ा स्विंग कर रही थी, बाद में बॉल को ज्यादा स्विंग भी नहीं कर रही थी, टर्न ले रही है विकेट पर, बहुत ज्यादा टर्न नहीं है। जैसे जिस बॉल पे निकोल्स को बोल्ड किया है रविंद्र जडेजा ने, दैट बॉल डिड टर्न अ बिट, लेकिन बहुत ज्यादा टर्न नहीं है विकेट में, कोई ज्यादा कोई बाउंस नहीं है विकेट में, इट्स नॉट अ वेरी डिफिकल्ट विकेट टू बैट। सो अगर ये बैटिंग करने के लिए ज्यादा विकेट डिफिकल्ट नहीं है, तो मेरे ख्याल से पहले 10-15 ओवर में थोड़ी बहुत परेशानी आ सकती है इंडिया को। अगर न्यूजीलैंड ने मैच जीतना है तो पहले 10-15 ओवर में उनको 3 विकेट कम से कम लेने पड़ेंगे, मिनिमम बोल रहा हूं, और अगर वो पहले 10-15 ओवर में एक ही विकेट ले पाते हैं, इंडिया 70-80-90 रन बना जाता है एक विकेट गवा के, तो ये कोई लो स्कोरिंग गेम नहीं है, इट्स एन ईजी विकेट, इंडिया बड़ी कंफर्टेबली जीत जाएगा। खतरा पहले आपके लिए पहले 100 रन के अंदर अंदर खतरा है, उसके बाद खतरा नहीं है इसमें। बाकी रही बात रन देने की, तो उसमें क्या है कि उन्होंने टारगेट किया है, और जो चाहल है ही इज ऑलवेज बीन एक्सपेंसिव, नथिंग न्यू फॉर चाहल, चाहल इज ऑलवेज बीन एक्सपेंसिव। जडेजा ने बहुत अच्छी बॉलिंग की है, पिछले मैच में भी जडेजा की जगह नहीं थी, श्रीलंका के अगेंस्ट मैच में आए हैं जडेजा, उन्होंने बॉल अच्छी की है। आज उन्होंने कुलदीप यादव, कुलदीप यादव की जगह पे भी उन्होंने देखिए जडेजा को रखा अंदर, ठीक है, तो इस कारण ये इशू मेरे ख्याल से कोई इतना बड़ा नहीं है जी। थैंक यू। और असी बताएंगे जी अपनी अगली कॉल वाल। हाँ जी गुरदेव सिंह जी, तुम ऑन दे रहो। गुरदेव सिंह जी गो अहेड।
हाँ जी भाई सत श्रीकाल
जी।
पहली गल तो भाजी वर्ल्ड कप जरा बहुत ही ज्यादा बोरिंग है, हर मैच इंटरेस्ट बचे लग पा, इंद्र देवता मेहरबान हो जाते हैं, इंद्र देवता बड़ा मुश्किल डकना पैंदा जी, बेचारे तरले तुरले लेते हैं, इंद्र साहब सानू वेख लें तो मैच बाकी सारा टाइम ताड़े को ही है। तो वर्ल्ड कप जरा बहुत बोरिंग मैनू लगता वा, अगला सैमीफाइनल फाइनल भी जो मी सपोज करो युद्ध भी जी अगला जो सैमीफाइनल वो भी बारिश कि रुट जाता, फाइनल च भी मीह आई जाता वा, तो फिर भारतीय मनबर इंडिया ही तरदा तरदा कप फड़ूगा कि ग्राउंड के चुग रहे हो भी। हाँ जी मैं देख लगता क्योंकि बड़ी मुश्किल स्थिति, मजा नहीं आता जी इस तरह वेखना जी कि मैच रुक जाए इस तरह। यह इंडिया ना दूजी बनाने लगा इंग्लैंड जी, तुम्हें पता होना वा एक इंग्लैंड के नाल मैच सी, सौरव गांगुली कप्तान से, पहले दिन उन्होंने तीन चार विकट हो गई, तो दूसरे दिन फिर कि मैच हो इंडिया जित गया जी वो मैच। तो बाकी ये भी ताकि गल ठीक है, पहले जे 10 ओवर है ना वो ही टर्निंग पॉइंट है, बाद च विकट जी कोई गल नहीं हैगी, जिदा अपनी बैटिंग आ तो विकट जी जो एक तरीके बॉलिंग की लाइन लेंथ बिगाड़ दिता ना एक बैट्समैन, तो कोई डर वाली गल नहीं क्योंकि स्कोर नहीं है, सानू टेंशन जी है ना स्कोर सारा बनना चाहिए 240, उस स्कोर नहीं होना। तो तुम ये बारे दस रहे बारिश ने बड़ा काम खराब किया
जी। गुरदेव सिंह जी ये कोई दो राय नहीं है कि बारिश ने इस बार बहुत किया है, लेकिन अदर देन द रेन वैसे वर्ल्ड कप तुम कह रहे हो बोरिंग है, पर मैंने बहुत इंटरेस्टिंग लगा इस बार वर्ल्ड कप, इसलिए बड़ा इंटरेस्टिंग लगा कि राइट अंटिल द लास्ट डे आखिरी दिन जो मैचेस हो रहे थे सैटरडे वाले दिन लीग मैच खेले जा रहे थे, ਸਾਨੂੰ ਨਹੀਂ ਸੀ ਪਤਾ ਕਿ ਕਿਹੜੀਆਂ ਚਾਰ ਟੀਮ ਜਿਹੜੀਆਂ ਉਹ ਸੈਮੀਫਾਈਨਲ ਵਾਸਤੇ ਕੁਆਲੀਫਾਈ ਕਰਨਗੀਆਂ, ਔਰ ਜਦੋਂ ਆਖਰੀ ਮੁਕਾਬਲੇ ਹੋ ਰਹੇ ਸੀ ਬਾਅਦ ਡਿਸਾਈਡ ਹੋ ਰਿਹਾ ਸੀ ਕਿ ਕਿਹੜੀ ਟੀਮ ਕਿਹਦੇ ਨਾਲ ਖੇਲੇਗੀ, ਸੋ ਇਸ ਕਾਰਨ ਇਹ ਵਰਲਡ ਕੱਪ ਬਹੁਤ ਇੰਟਰਸਟਿੰਗ ਰਿਹਾ। ਤੁਸੀਂ ਦੇਖੋ ਪਾਕਿਸਤਾਨ ਦੇ 11 ਪੁਆਇੰਟ ਹੈ ਔਰ ਨਿਊਜ਼ੀਲੈਂਡ ਦੇ 11 ਪੁਆਇੰਟ ਹੈ, ਪਾਕਿਸਤਾਨ ਔਰ ਨਿਊਜ਼ੀਲੈਂਡ ਦੋਨੋਂ ਦੇ 11 ਪੁਆਇੰਟਸ ਰਹੇ ਨੇ, ਔਰ ਸਿਰਫ ਨੈਟ ਰਨ ਰੇਟ ਦੇ ਆਧਾਰ ਦੇ ਉੱਤੇ ਨਿਊਜ਼ੀਲੈਂਡ ਜਿਹੜਾ ਅੱਗੇ ਗਿਆ, ਔਰ ਆਖਰੀ ਮੌਕੇ ਤੱਕ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਹੁਣ ਵੀ ਕੋਈ ਅਪਸੈਟ ਹੋਇਆ, ਔਰ ਸਭ ਤੋਂ ਜ਼ਿਆਦਾ ਮਜ਼ੇਦਾਰ ਗੱਲ ਜਿਹੜੀ ਆ ਉਹ ਇਹਦੇ ਵਿੱਚ ਇਹ ਰਹੀ ਹੈਗੀ ਆ ਕਿ ਲਗਾਤਾਰ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੇ ਅਪਸੈਟਸ ਦੇਖਣ ਨੂੰ ਮਿਲੇ ਨੇ। ਬੰਗਲਾਦੇਸ਼ ਨੇ ਸਾਊਥ ਅਫਰੀਕਾ ਨੂੰ ਹਰਾਇਆ, ਬੰਗਲਾਦੇਸ਼ ਨੇ ਵੈਸਟ ਇੰਡੀਜ਼ ਨੂੰ ਹਰਾਇਆ, ਪਹਿਲੇ ਮੈਚ ਦੇ ਵਿੱਚ ਪਾਕਿਸਤਾਨ ਵੈਸਟ ਇੰਡੀਜ਼ ਤੋਂ ਹਾਰ ਜਾਂਦਾ ਹੈ, ਪਹਿਲੇ ਮੈਚ ਪਾਕਿਸਤਾਨ ਵੈਸਟ ਇੰਡੀਜ਼ ਤੋਂ ਬਹੁਤ ਬੁਰੀ ਤਰ੍ਹਾਂ ਹਾਰ ਜਾਂਦਾ, ਲੇਕਿਨ ਪਾਕਿਸਤਾਨ ਇੰਗਲੈਂਡ ਨੂੰ ਉਹਦੇ ਘਰ ਦੇ ਵਿੱਚ ਹਰਾ ਦਿੰਦਾ ਹੈ, ਇੰਗਲੈਂਡ ਪਹਿਲਾਂ ਹਾਰਨ ਲੱਗ ਰਿਹਾ ਫਿਰ ਜਿੱਤ ਜਾਂਦਾ ਹੈ, ਫਿਰ ਅਖੀਰ 'ਚ ਹਾਰ ਰਿਹਾ ਫਿਰ ਜਿੱਤ ਰਿਹਾ ਇੰਗਲੈਂਡ, ਮਤਲਬ ਇਟ ਵਾਜ਼ ਅ ਫੁੱਲ ਰੋਲਰ ਕੋਸਟਰ ਰਾਈਡ ਫੋਰ ਦਾ ਇੰਗਲੈਂਡ ਟੀਮ, ਔਰ ਆਖਰ ਮੌਕੇ ਤੱਕ ਇੰਗਲੈਂਡ ਦੀ ਟੀਮ ਜਿਹੜੀ ਕਿ ਨੰਬਰ 1 ਰੈਂਕਿੰਗ 'ਤੇ ਆਈ ਸੀਗੀ ਇਸ ਵਰਲਡ ਕੱਪ ਦੇ ਵਿੱਚ, ਇਸ ਜਦੋਂ ਵਰਲਡ ਕੱਪ ਸ਼ੁਰੂ ਹੋਇਆ, ਔਰ ਆਪਣੇ ਹੀ ਘਰ ਦੇ ਵਿੱਚ ਐਜ਼ ਹੋਸਟ ਕੰਟਰੀ ਐਜ਼ ਹੌਟ ਫੇਵਰੇਟਸ, ਆਖਰੀ ਮੌਕੇ ਤੱਕ ਇੰਗਲੈਂਡ ਨੂੰ ਇਹ ਨਹੀਂ ਸੀ ਪਤਾ ਕਿ ਉਹ ਸੈਮੀਫਾਈਨਲ 'ਚ ਪਹੁੰਚਣਗੇ ਕਿ ਨਹੀਂ ਪਹੁੰਚਣਗੇ। ਆਸਟ੍ਰੇਲੀਆ ਦੀ ਟੀਮ ਵਰਲਡ ਦੀ 5ਵੀਂ ਰੈਂਕ ਟੀਮ ਹੈ ਇਸ ਵੇਲੇ, ਆਸਟ੍ਰੇਲੀਆ ਦੀ ਇਹ ਰੈਂਕਿੰਗ ਤੁਸੀਂ ਦੇਖੋ ਇਸ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ, ਆਸਟ੍ਰੇਲੀਆ ਦੀ ਰੈਂਕਿੰਗ 5ਵੀਂ ਹੈ, ਲੇਕਿਨ ਸਭ ਤੋਂ ਪਹਿਲਾਂ ਆਸਟ੍ਰੇਲੀਆ ਕੁਆਲੀਫਾਈ ਕਰ ਗਈ। ਸੋ ਆਈ ਥਿੰਕ, ਔਰ ਇੰਡੀਆ ਇੰਨੇ ਮੈਚ ਜਿੱਤਣ ਦੇ ਬਾਵਜੂਦ ਵੀ ਇੰਡੀਆ ਸਿਰਫ ਇੱਕ ਮੈਚ ਬਾਕੀ ਰਹਿ ਗਿਆ ਸੀ ਸ਼੍ਰੀਲੰਕਾ ਤੋਂ ਪਹਿਲਾਂ ਜਿਹੜਾ ਮੈਚ ਹੋਇਆ, ਉਸ ਸਮੇਂ ਇੰਡੀਆ ਵੀ ਕਿਤੇ ਜਾ ਕੇ ਕੁਆਲੀਫਾਈ ਕੀਤਾ। ਸੋ ਆਈ ਥਿੰਕ ਇਟਸ ਅ ਵੈਰੀ ਵੈਰੀ ਇੰਟਰਸਟਿੰਗ ਵਰਲਡ ਕੱਪ, ਬਹੁਤ ਮਜ਼ਾ ਆਇਆ ਇਸ ਵਾਰ ਵਰਲਡ ਕੱਪ ਦੇਖਣ ਦਾ। ਹਾਂ ਰੇਨ ਵਾਜ਼ ਸਰਟਨਲੀ ਦਾ ਸਪੋਇਲਰ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਬਟ ਅਦਰ ਦੈਨ ਰੇਨ ਆਈ ਥਿੰਕ ਰੀਅਲੀ ਇੰਜੋਇਡ ਦਿਸ ਕ੍ਰਿਕਟ ਵਰਲਡ ਕੱਪ। ਤੁਸੀਂ ਕੀ ਕਹੋਗੇ ਇਹਦੇ ਉੱਤੇ? ਹਾਂਜੀ ਰੁਪਿੰਦਰ ਜੀ।
ਇਹ ਨਾ ਯੁੱਧਵੀਰ, ਮੈਂ ਤੇ ਤੁਹਾਡੇ ਨਾਲ ਸਹਿਮਤ ਹੈਗਾ, ਇਹ ਇੰਨਾ ਇੰਟਰਸਟਿੰਗ ਰਿਹਾ ਆ ਕਿ ਵੇਖੋ, ਪਹਿਲੀ ਗੱਲ ਤੇ ਜਿੱਥੋਂ ਆਪਾਂ ਇੰਡੀਆ ਦੇ ਹਿਸਾਬ ਨਾਲ ਵੇਖੀਏ, ਇੰਡੀਆ ਨੂੰ ਹਰਾਇਆ ਇੰਗਲੈਂਡ ਨੇ, ਰਾਈਟ, ਔਰ ਇੰਗਲੈਂਡ ਜਿੰਨਾ ਤਿੰਨ ਟੀਮਾਂ ਤੋਂ ਹਾਰਿਆ, ਆਸਟ੍ਰੇਲੀਆ, ਸ਼੍ਰੀਲੰਕਾ, ਪਾਕਿਸਤਾਨ, ਉਹਨਾਂ ਨੂੰ ਅਸੀਂ ਹਰਾਇਆ, ਰਾਈਟ। ਸੋ ਇਹ ਜਿਹੜੀ ਇਸ ਵਰਲਡ ਕੱਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਇਹਨਾਂ ਨੇ ਹਮੇਸ਼ਾ ਹੀ ਰੋਲਰ ਕੋਸਟਰ ਰਾਈਡ ਬਣਾ ਰੱਖੀ ਆ, ਔਰ ਇਟ ਹੈਜ਼ ਬੀਨ ਵੈਰੀ ਇੰਟਰਸਟਿੰਗ ਵਰਲਡ ਕੱਪ।
ਬਿਲਕੁਲ, ਔਰ ਅਸੀਂ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਅਸੀਂ ਜਿਹੜੀ ਅਪਡੇਟ ਆ ਉਹ ਦੇ ਰਹੇ ਹੈਗੇ ਆ ਕਿ ਦੇਰ ਹੈਵ ਬੀਨ ਨੋ ਓਵਰਸ ਲੌਸਟ ਐਜ਼ ਆਫ ਨਾਓ, ਔਰ ਕੱਲ ਦਾ ਜਿਹੜਾ ਰਿਜ਼ਰਵ ਡੇ ਆ ਉਹ ਵੀ ਮੌਜੂਦ ਹੈ, ਸੋ ਹੋਪਫੁਲੀ ਕੋਈ ਜ਼ਿਆਦਾ ਦਿੱਕਤ ਜਿਹੜੀ ਹੈ ਉਹ ਨਹੀਂ ਆਏਗੀ, ਐਸਾ ਅਸੀਂ ਉਮੀਦ ਕਰ ਰਹੇ ਹਾਂ, ਕਿਉਂਕਿ ਆਈ ਡੋਂਟ ਥਿੰਕ ਸੋ ਦੈਟ ਓਵਰਸ ਵਿਲ ਬੀ ਲੌਸਟ। ਔਰ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਕਿ ਆਈ ਥਿੰਕ 240-250
ਸ਼ਾਇਦ 260-70 ਵੀ ਬਣ ਜਾਏ, ਪਰ 240 ਤੋਂ 260 ਦੇ ਵਿੱਚ ਜਿਹੜਾ ਉਹ ਸਕੋਰ ਬਣਦਾ ਨਜ਼ਰ ਆ ਰਿਹਾ। ਸੋ ਇੰਨੇ ਸਕੋਰ ਦੇ ਵਿੱਚ ਮੈਨੂੰ ਲੱਗ ਨਹੀਂ ਰਿਹਾ ਕਿ ਕੋਈ ਜ਼ਿਆਦਾ ਦਿੱਕਤ ਜਿਹੜੀ ਹੈ ਉਹ ਆਏਗੀ। ਅਗਲੀ ਕਾਲ ਨਾਲ ਵੱਧਦੇ ਜੀ। ਹਾਂਜੀ 313-313-313-559 ਤੁਸੀਂ ਆਉਂਦੇ ਹੋ ਜੀ। ਹੈਲੋ ਹੈਲੋ ਹਾਂਜੀ, ਕੌਣ ਸਾਹਿਬ ਬੋਲੇ ਜੀ?
ਮੈਂ ਬਾਈ ਜੀ ਬਰਾੜ ਸੁਖਵਿੰਦਰ ਬੋਲਦਾ। ਪੁੱਛਣਾ ਸੀਗਾ ਅੱਜ ਮੈਚ ਹੋਊਗਾ ਦੁਬਾਰਾ ਕਿ ਨਹੀਂ ਜਿਹੜਾ ਵਿਚੋ ਰਿਹਾ।
ਹਾਂਜੀ ਬਰਾੜ ਸਾਹਿਬ, ਤੁਸੀਂ ਕਿੱਥੋਂ ਕਾਲ ਕਰ ਰਹੇ ਹੋ? ਡੈਟਰੋਇਟ ਤੋਂ ਕਾਲ ਕਰ ਰਹੇ ਹੋ?
ਨਹੀਂ ਨਹੀਂ, ਮੈਂ ਕਰਤਾ ਇਸੋ ਬਿਕੋ ਤੋਂ ਰਿਹਾ, ਮੈਂ ਟਰੈਕ ਚਲਾਉਣਾ ਬਾਈ ਨੰਬਰ ਉੱਧਰ ਲਾ।
ਓਕੇ ਠੀਕ ਹੈ ਜੀ। ਇਸ ਤਰ੍ਹਾਂ ਆ ਕਿ ਜੀ ਮੈਚ ਹਾਂਜੀ ਬਿਲਕੁਲ ਹੋ ਸਕਦਾ ਦੁਬਾਰਾ ਸ਼ੁਰੂ, ਕਿਉਂਕਿ ਹਜੇ ਮੀਂਹ ਪੈ ਰਿਹਾ ਹੈਗਾ, ਲੇਕਿਨ ਮੈਚ ਦੁਬਾਰਾ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਇਸ ਵੇਲੇ। ਮੈਂ ਜਿਹੜੀ ਮੀਂਹ ਦੀ ਇੰਟੈਂਸਿਟੀ ਉਹ ਕਾਫੀ ਜ਼ਿਆਦਾ ਘੱਟ ਗਈ ਹੈ, ਸੋ ਉਹ ਚਾਂਸਿਸ ਪੂਰੇ ਨੇ ਕਿ ਜੀ ਮੈਚ ਜਿਹੜਾ ਉਹ ਦੁਬਾਰਾ ਸ਼ੁਰੂ ਹੋ ਜਾਏ। ਇਨ ਕੇਸ ਅੱਜ ਮੈਚ ਪੂਰਾ ਨਹੀਂ ਹੋਇਆ, ਲੇਟ ਸ਼ੁਰੂ ਹੋਇਆ, ਤੇ ਕੱਲ ਰਿਜ਼ਰਵ ਡੇ ਆ, ਸੋ ਜਿੱਥੇ ਤੱਕ ਮੈਚ ਅੱਜ ਖੇਲਿਆ ਜਾਏਗਾ ਕੱਲ ਉੱਥੋਂ ਹੀ ਸ਼ੁਰੂ ਹੋਏਗਾ ਦੁਬਾਰਾ ਤੋਂ। ਇਹ ਨਹੀਂ ਕਿ ਮੈਚ ਸਾਰਾ ਹੀ ਦੁਬਾਰਾ ਤੋਂ ਸ਼ੁਰੂ ਹੋ ਜਾਏਗਾ, ਜਿੱਥੇ ਤੱਕ ਅੱਜ ਖੇਲਿਆ ਗਿਆ, ਸੋ ਜਿੰਨਾ ਅੱਜ ਖੇਲਿਆ ਗਿਆ ਅੱਜ ਕੱਲ ਬਾਕੀ ਦਾ ਮੈਚ ਕੱਲ ਪੂਰਾ ਕਰ ਦਿੱਤਾ ਜਾਏਗਾ। ਕੱਲ ਪੂਰਾ ਇੱਕ ਦਿਨ ਰਿਜ਼ਰਵ ਡੇ ਆ, ਔਰ ਇਨ ਕੇਸ ਕੱਲ ਵੀ ਪੂਰਾ ਨਹੀਂ ਹੋ ਸਕਿਆ ਤਾਂ ਵੀ ਬਰਾੜ ਸਾਹਿਬ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇੰਡੀਆ ਪੁਆਇੰਟਸ ਟੇਬਲ ਤੇ ਅੱਗੇ ਸੀਗਾ, ਸੋ ਇਸ ਕਾਰਨ ਇੰਡੀਆ ਵਿਲ ਗੋ ਟੂ ਦਾ ਫਾਈਨਲਸ। ਸੋ ਬਰਾੜ ਸਾਹਿਬ ਦਿੱਕਤ ਦੀ ਕੋਈ ਗੱਲ ਨਹੀਂ, ਇੰਡੀਆ ਆਈ ਥਿੰਕ ਇੰਡੀਆ ਦੀ ਪੋਜੀਸ਼ਨ ਸਟਰੋਂਗ ਹੈ ਇਸ ਵੇਲੇ ਫਾਈਨਲ 'ਚ ਜਾਣ ਲਈ। ਥੈਂਕ ਯੂ।
ਠੀਕ ਹੈ ਜੀ, ਠੀਕ ਹੈ ਬਾਈ ਜੀ, ਇਹੀ ਡਰ ਲੱਗਦਾ ਸੀਗਾ, ਮੈਂ ਦੇਖੀ
ਜਾਂਦਾ। ਨਹੀਂ 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 ਬਰਾੜ ਸਾਹਿਬ ਡਰਨ ਵਾਲੀ ਕੋਈ ਗੱਲ ਹੀ ਨਹੀਂ। ਆਲ ਦੀ ਬੈਸਟ, ਆਲ ਦੀ ਬੈਸਟ, ਥੈਂਕ ਯੂ। ਹਾਂਜੀ ਸੁਧੀਰ ਚੌਹਾਨ ਜੀ, ਤੁਸੀਂ ਆਉਂਦੇ ਰਹੋ ਸੁਧੀਰ ਚੌਹਾਨ ਜੀ, ਗੋ ਅਹੈਡ। ਹਾਂਜੀ ਹਾਂਜੀ ਸੁਧੀਰ ਚੌਹਾਨ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਰੇਡੀਓ ਦੀ ਵਾਲੀਅਮ ਬੰਦ ਕਰ ਲਓ। ਹਾਂਜੀ ਜੀ ਜੀ ਜੀ, ਤੁਸੀਂ ਆਉਂਦੇ ਰਹੋ ਜੀ, ਰੇਡੀਓ ਦੀ ਵਾਲੀਅਮ ਬੰਦ ਕਰ ਲਓ, ਗੋ ਅਹੈਡ ਸਰ। ਹਾਂਜੀ ਹਾਂਜੀ, ਤੁਹਾਡੀ ਕਾਲ ਹੈ ਸੁਧੀਰ ਚੌਹਾਨ ਜੀ, ਗੋ ਅਹੈਡ ਜਲਦੀ। ਹਾਂਜੀ ਗੱਲ ਪੂਰੀ ਕਰ ਲਓ, ਕਾਲਰ ਵੇਟ ਕਰ ਰਿਹਾ
ਜੀ। ਹੈਲੋ।
ਹਾਂਜੀ ਹਾਂਜੀ, ਹੈਲੋ ਜੀ, ਹੈਲੋ ਜੀ,
ਹਾਂਜੀ ਮੈਂ ਹਾਂਜੀ ਇਹ ਪੁੱਛਣਾ ਚਾਹੁੰਦਾ ਜੀ, ਇਹ ਰੂਲ ਕਦੋਂ ਤੋਂ ਬਣਿਆ? ਜਿੱਦਾਂ ਪਹਿਲਾਂ ਤਾਂ ਇੱਦਾਂ ਹੁੰਦਾ ਰਿਜ਼ਰਵ ਡੇ ਰੱਖਿਆ ਹੁੰਦਾ, ਜਦੋਂ ਬਾਰਿਸ਼ ਹੋ ਗਈ ਤਾਂ ਨੈਕਸਟ ਡੇ ਮੈਚ ਸ਼ੁਰੂ ਤੋਂ ਸਟਾਰਟ ਕਰਦੇ ਸੀਗੇ। ਇਹ ਕਦੋਂ ਤੋਂ ਰੂਲ ਬਣਿਆ ਇਹ ਹੁਣ ਕਿ ਉੱਥੇ ਹੀ ਸਟਾਰਟ ਹੋਣਾ ਮੈਚ ਜਿੱਥੇ ਖਤਮ ਹੋ ਰਿਹਾ ਸੀਗਾ?
ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕੋਈ ਵੀ ਵਰਲਡ ਕੱਪ ਹੁੰਦਾ ਜਾਂ ਕੋਈ ਵੀ ਟੂਰਨਾਮੈਂਟ ਹੁੰਦਾ, ਟੂਰਨਾਮੈਂਟ ਤੋਂ ਪਹਿਲਾਂ ਹੀ ਰੂਲਸ ਜਿਹੜੇ ਨੇ ਉਹ ਡਿਸਾਈਡ ਕਰ ਲਿੱਤੇ ਜਾਂਦੇ ਨੇ, ਔਰ ਇਹ ICC ਡਿਸਾਈਡ ਕਰਦੀ ਹੈ, ਇੰਟਰਨੈਸ਼ਨਲ ਕ੍ਰਿਕਟ ਕੌਂਸਲ ਜਿਹੜੀ ਹੈ। ਸੋ ਇਹ ਐਸਾ ਨਹੀਂ ਹੈ ਕਿ ਪਹਿਲਾਂ, ਵੈਸੇ ਬਹੁਤ ਪਹਿਲਾਂ ਜਿੱਦਾਂ ਹੁਣੇ ਹੀ ਉਹਨਾਂ ਨੇ ਦੱਸਿਆ ਹੀ ਹੈ ਆਪਣੇ ਗੁਰਦੇਵ ਸਿੰਘ ਜੀ ਨੇ, ਬਹੁਤ ਪਹਿਲਾਂ ਵੀ ਇੱਕ ਵਾਰੀ ਇਹ ਰੂਲ ਜਿਹੜਾ ਲਾਗੂ ਕੀਤਾ ਗਿਆ ਸੀਗਾ ਕਿ ਜਿੱਥੋਂ ਮੈਚ ਰੁਕਦਾ ਹੈ ਰਿਜ਼ਰਵ ਡੇ ਤੇ ਉੱਥੋਂ ਹੀ ਸ਼ੁਰੂ ਹੁੰਦਾ ਹੈ। ਸੋ ਇਸ ਵਰਲਡ ਕੱਪ ਦੇ ਵਿੱਚ ਵੀ ਇਹੀ ਸਿਸਟਮ ਹੈ ਕਿ ਰਿਜ਼ਰਵ ਡੇ ਦੇ ਵਿੱਚ ਜਿੱਥੋਂ ਮੈਚ ਰੁਕੇਗਾ ਚੌਹਾਨ ਸਾਹਿਬ ਉੱਥੋਂ ਹੀ ਸ਼ੁਰੂ ਹੋਏਗਾ। ਸੋ ਇਹ ਰੂਲ
ਫਿਰ ਮਿਠਾਈ ਦੀ ਦੁਕਾਨ ਦੱਸੋ, ਫਿਰ ਲੱਡੂ ਕਿੱਥੋਂ ਲਿਆਏ ਜਾਣ?
ਲੱਡੂ ਜਿੱਧਰੋਂ ਮਰਜ਼ੀ ਲੈ ਲਓ ਜੀ, ਲੱਡੂ ਤਿਆਰ ਕਰ, ਲੱਡੂ ਤੁਸੀਂ ਤਿਆਰ ਕਰ ਲਓ। ਤੁਸੀਂ ਏਰੀਆ ਦੱਸੋ, ਅਸੀਂ ਤੁਹਾਨੂੰ ਦੱਸਦੇ ਹਾਂ ਜੀ ਤੁਸੀਂ ਕਿੱਥੋਂ ਲੈ ਸਕਦੇ ਹੋ, ਤੁਸੀਂ ਕਿਹੜੇ ਏਰੀਆ 'ਚ ਹੈਗੇ ਹੋ
ਇਹ ਦੱਸੋ। ਸਿਟੀ ਸੈਂਟਰ ਕੋਲ ਰਹਿੰਦੇ ਹਾਂ ਜੀ।
ਤੁਸੀਂ ਬ੍ਰੈਮਲੀ ਸਿਟੀ ਸੈਂਟਰ ਕੋਲ ਰਹਿੰਦੇ ਹੋ? ਅੱਛਾ ਜੀ, ਤੇ ਬ੍ਰੈਮਲੀ ਸਿਟੀ ਸੈਂਟਰ ਦੇ ਕੋਲ ਤੇ 3-4 ਏਰੀਆਜ਼ ਹੈਗੇ ਨੇ ਜਿੱਥੋਂ ਕਿ ਤੁਸੀਂ ਲੱਡੂ ਲੈ ਸਕਦੇ ਹੋ। ਇੱਕ ਤੇ ਤੁਸੀਂ ਲੈ ਸਕਦੇ ਹੋ ਜੀ ਜਾ ਕੇ ਮਿਠਾਈ ਇੰਡੀਆ ਟੇਸਟ ਤੋਂ, ਇੰਡੀਆ ਟੇਸਟ ਜਿਹੜੀ ਹੈਗੀ ਹੈ ਉਹ, ਹਾਂ ਇੰਡੀਆ ਟੇਸਟ ਤੋਂ ਲੈ ਲਓ ਫਿਰ ਤੁਸੀਂ ਚੰਗੂਜ਼ੀ ਔਰ ਰੇਲ ਹੌਸਨ ਦੀ ਇੰਟਰਸੈਕਸ਼ਨ ਦੇ ਨੇੜੇ ਇੰਡੀਆ ਸਪੀਅਰ ਹੈਗਾ ਦੇ ਵਿੱਚ, ਸਭ ਤੋਂ ਮਸ਼ਹੂਰ ਉਹੀ ਹੈ। ਸੋ ਤੁਸੀਂ ਉੱਥੋਂ ਜਾ ਕੇ ਤੁਸੀਂ ਲੈ ਸਕਦੇ ਹੋ ਸੁਧੀਰ ਜੀ, ਇੰਡੀਆ ਟੇਸਟ ਤੋਂ ਲਓ। ਥੈਂਕ ਯੂ ਸਰ, ਥੈਂਕ ਯੂ। ਗਿਰੀਸ਼ ਜੀ ਤੁਸੀਂ ਆਉਂਦੇ ਰਹੋ ਜੀ, ਗਿਰੀਸ਼ ਜੀ।
ਯੁੱਧਵੀਰ ਜੀ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ।
ਯੁੱਧਵੀਰ ਜੀ, ਉਦਾਂ ਤਾਂ ਇੰਡੀਆ ਦੀ ਬੋਲਿੰਗ ਬਹੁਤ ਅੱਛੀ ਰਹੀ ਹੈ ਪੂਰੇ ਟੂਰਨਾਮੈਂਟ 'ਚ, ਪਰ ਅੱਜ ਇੰਡੀਆ ਦੀ ਬੋਲਿੰਗ ਦੀ ਮੈਚਿਓਰਟੀ ਬਹੁਤ ਸੀਗੀ। ਰਾਈਟ ਫਰਮ ਦਾ ਫਸਟ ਡਿਲੀਵਰੀ ਜਿਹੜੀ ਦੇਖੋ, ਇਹ ਥੋੜੇ ਔਰ ਮੋਰ ਕੰਫੀਡੈਂਟ ਹੋ ਗਏ, ਰਿਵਿਊ ਲੈਣ ਦੀ ਲੋੜ ਨਹੀਂ ਸੀ, ਪਰ ਬੋਲ ਉਹ ਵੀ ਬਹੁਤ ਅੱਛੀ ਸੀਗੀ। ਬਾਕੀ ਯੁੱਧਵੀਰ ਜੀ ਇਹ ਕਨਫਰਮ ਹੀ ਆ ਹੁਣ ਜਿਹੜਾ ਟੌਪ 'ਤੇ ਟੇਬਲ ਕਰ ਰਿਹਾ, ਜਿੱਦਾਂ ਦੀ ਸਿਚੁਏਸ਼ਨ ਹੈ ਮੈਚ ਦੀ, ਇਹ ਤਾਂ ਇੰਡੀਆ ਦੇ, ਮੈਂ ਕਹਿੰਦਾ ਇੰਗਲੈਂਡ ਦੀ ਤਿਆਰੀ ਕਰੀ ਹੈ ਫਾਈਨਲ ਦੀ, ਅਤੇ ਆਸਟ੍ਰੇਲੀਆ ਦੀ ਤਿਆਰੀ ਕਰਾਉਣੀ ਤੁਸੀਂ?
ਮੈਂ ਤੇ ਆਸਟ੍ਰੇਲੀਆ ਦੀ ਕਰਾ ਰਿਹਾ ਹੈਗਾ, ਮੈਨੂੰ ਲੱਗਦਾ ਗਿਰੀ ਜੀ ਆਸਟ੍ਰੇਲੀਆ ਜਿੱਤੇਗਾ, ਬਾਕੀ ਪਤਾ ਨਹੀਂ ਕੀ ਹੁੰਦਾ। ਪਰ
ਮੈਨੂੰ ਲੱਗਦਾ ਇੰਗਲੈਂਡ ਜਿੱਤੇਗਾ ਜਦੋਂ ਵੀ, ਹੁਣ ਪੇਪਰ ਤੇ ਦੇਖੋ ਸਾਰੀ ਟੀਮਾਂ ਸਟਰੋਂਗ ਹੈ। ਲਾਸਟ ਮੈਚ ਲੀਗ ਦਾ ਵੀ ਦੇਖੋ, ਆਸਟ੍ਰੇਲੀਆ ਤੇ ਸਾਊਥ ਅਫਰੀਕਾ ਦਾ ਕੋਈ ਕੰਪੈਰੀਜ਼ਨ ਨਹੀਂ ਸੀਗਾ, ਰਿਜ਼ਲਟ ਦੇਖ ਲਓ ਕੀ ਆਇਆ।
ਨਹੀਂ ਆਸਟ੍ਰੇਲੀਆ ਪਿਛਲੇ ਮੈਚ ਉਹਨਾਂ ਨੂੰ ਨਾ ਦੇਵਰ ਹਿਟ ਬਾਏ 3 ਇੰਜਰੀਜ਼, ਇੱਕ ਤੇ ਦੇਖੋ ਉਸਮਾਨ ਖਵਾਜਾ ਉਹਨਾਂ ਦਾ ਇੰਜਰਡ ਹੋ ਗਿਆ, ਇੱਕ ਉਹਨਾਂ ਦਾ ਗਲੈਨ ਮੈਕਸਵੈਲ ਇੰਜਰਡ ਹੋ ਗਿਆ, ਇੱਕ ਸ਼ੌਨ ਮਾਰਸ਼ ਇੰਜਰਡ ਹੋ ਗਿਆ। ਸ਼ੌਨ ਮਾਰਸ਼ ਨੂੰ ਤਾਂ ਉਹਨਾਂ ਨੂੰ ਘਰੇ ਭੇਜਣਾ ਪੈ ਗਿਆ, ਸੋ ਸ਼ੌਨ ਮਾਰਸ਼ ਨੂੰ ਘਰੇ ਭੇਜ ਦਿੱਤਾ, ਖਵਾਜਾ ਗਰਾਊਂਡ ਦੇ ਵਿੱਚ ਹਿੱਟ ਹੋ ਗਿਆ, ਗਲੈਨ ਮੈਕਸਵੈਲ ਵੀ ਫਿੱਟ ਨਹੀਂ ਸੀਗਾ, ਉਹ ਵੀ ਤੁਸੀਂ ਦੇਖ ਲਿਆ ਖੇਲ ਨਹੀਂ ਪਾਇਆ ਪ੍ਰੋਪਰਲੀ। ਸੋ ਤਿੰਨ ਸੀਨੀਅਰ ਪਲੇਅਰ ਜਦੋਂ ਇੰਜਰੀ ਹੋ ਜਾਏ ਨਾ, ਤਾਂ ਫਿਰ ਆਸਟ੍ਰੇਲੀਆ ਇੱਕ, ਹੁਣ ਦੇਖੋ ਆਸਟ੍ਰੇਲੀਆ ਇੱਕ ਟਾਈਮ 'ਤੇ ਹੁੰਦਾ ਸੀ ਉਹਨਾਂ ਦੀ ਬੈਂਚ ਸਟਰੈਂਥ ਬੜੀ, ਇੰਡੀਆ ਦੀ ਜਿੱਦਾਂ ਬੜੀ ਜ਼ਬਰਦਸਤ ਆ, ਇੰਡੀਆ ਦੇ ਸ਼ਿਖਰ ਧਵਨ ਚਲਾ ਵੀ ਗਿਆ, ਇੰਡੀਆ ਕੋਈ ਫਰਕ ਨਹੀਂ ਪਿਆ, ਰਾਹੁਲ ਕੇ ਐਲ ਰਾਹੁਲ ਨੇ ਆ ਕੇ ਫਰਜ਼ ਕਰ ਲਓ ਭੁਵਨੇਸ਼ਵਰ ਕੁਮਾਰ ਇੰਜਰਡ ਹੋ ਜਾਂਦਾ ਤੇ ਮੁਹੰਮਦ ਸ਼ਮੀ ਆ ਕੇ ਹੈਟ੍ਰਿਕ ਲੈ ਜਾਂਦਾ, ਠੀਕ ਹੈ। ਸਪਿਨ ਡਿਪਾਰਟਮੈਂਟ ਦੇ ਵਿੱਚ ਅੱਜ ਜੇ ਤੁਸੀਂ ਇੱਕ ਨੂੰ ਬਾਹਰ ਕੀਤਾ, ਰਵਿੰਦਰ ਜਡੇਜਾ ਆ ਕੇ ਵਧੀਆ ਪ੍ਰਦਰਸ਼ਨ ਕਰ ਰਿਹਾ ਅੰਦਰ, ਰਵਿੰਦਰ ਜਡੇਜਾ ਨੇ ਅੱਜ ਬੜੀ ਸੋਹਣੀ ਬੋਲਿੰਗ ਕਰਾਈ। ਸੋ ਇੰਡੀਆ ਦੀ ਸਟਰੈਂਥ ਇਹ ਹੈ ਕਿ ਇੰਡੀਆ ਦੀ ਬੈਂਚ ਸਟਰੈਂਥ ਬਹੁਤ ਸਟਰੋਂਗ ਹੈ। ਆਸਟ੍ਰੇਲੀਆ ਦੀ ਦਿੱਕਤ ਇਹ ਹੈ ਕਿ ਜੇ ਆਸਟ੍ਰੇਲੀਆ ਦੇ ਉਦਣ ਤਿੰਨ, ਪਰ ਤੁਹਾਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ, ਤਿੰਨ ਖਿਲਾੜੀ ਜ਼ਖਮੀ ਹੋਣ ਦੇ ਬਾਵਜੂਦ 300+ ਦਾ ਟਾਰਗੇਟ ਸੀਗਾ 336 ਦਾ, ਲੇਕਿਨ ਬਹੁਤ ਘੱਟ ਰਨਾਂ ਦੇ ਨਾਲ ਆਸਟ੍ਰੇਲੀਆ ਹਾਰਿਆ। ਸੋ ਤਿੰਨ ਖਿਲਾੜੀ ਜ਼ਖਮੀ ਹੋਣ ਦੇ ਬਾਵਜੂਦ ਬੈਟਿੰਗ ਸੈਕਿੰਡ ਜੋ ਆਸਟ੍ਰੇਲੀਆ ਨੇ ਦਿਖਾਇਆ, ਮੈਂ ਹਜੇ ਵੀ ਕਹਿੰਦਾ ਕਿ ਜੇ ਆਸਟ੍ਰੇਲੀਆ ਦੀ ਬੈਟਿੰਗ ਫਸਟ ਆ ਗਈ ਤੇ ਟੌਸ ਜਿੱਤ ਕੇ ਜੇ ਆਸਟ੍ਰੇਲੀਆ ਨੇ ਬੈਟਿੰਗ ਕੀਤੀ, ਆਸਟ੍ਰੇਲੀਆ ਕੈਨ ਬੀ ਵੈਰੀ ਵੈਰੀ ਡੇਂਜਰਸ, ਕਿਉਂਕਿ ਬਾਅਦ ਉਹਨਾਂ ਦੀ ਇੱਕ ਸਪਿਨ ਬੋਲਿੰਗ ਵੀਕਨੈਸ ਆ। ਜ਼ੈਂਪਾ ਔਰ ਨੈਥਨ ਲਾਈਨ ਦੇ ਵਿੱਚੋਂ ਦੇ ਨੋਟ ਸ਼ੋਰ ਕਿਹਨੂੰ ਲੈਣਾ, ਪਰ ਜੇ ਤੁਸੀਂ ਉਹਨਾਂ ਦੀ ਬੈਟਿੰਗ ਲਾਈਨ ਅਪ ਦੇਖੋ ਇਸ ਟਾਈਮ, ਹਾਂ ਕਿਸੇ ਕੋਈ ਖਰਾਬ ਦਿਨ ਹੋਏ ਤੇ ਉਹ ਅਲੱਗ ਗੱਲ ਹੈ। ਟੌਪ ਆਰਡਰ ਦੇ ਵਿੱਚ ਐਰਨ ਫਿੰਚ ਪਿਛਲੇ 1.5 ਸਾਲ ਤੋਂ ਜ਼ਬਰਦਸਤ ਫਾਰਮ ਚੱਲ ਰਹੇ ਨੇ। ਐਰਨ ਫਿੰਚ ਦੇ ਨਾਲ ਜੇ ਤੁਸੀਂ ਦੇਖੋ ਡੇਵਿਡ ਵਾਰਨਰ IPL 'ਚ ਕਿਆ ਕਮਾਲ ਦੀ ਬੈਟਿੰਗ ਕੀਤੀ ਹੈ, ਐਂਡ ਆਈ ਐਮ ਸ਼ੋਰ ਵਾਰਨਰ ਇਜ਼ ਗੋਇੰਗ ਟੂ ਹਿੱਟ ਇਟ ਬਿਗ ਦਿਸ ਟਾਈਮ, ਸੈਮੀਫਾਈਨਲ ਫਾਈਨਲ ਦੇ ਵਿੱਚ ਦੁਬਾਰਾ ਉਹ ਸਕੋਰ ਕਰੇਗਾ। ਉਸ ਤੋਂ ਬਾਅਦ ਵਨ ਡਾਊਨ ਤੇ ਤੁਸੀਂ ਆ ਜਾਓ, ਸਟੀਵ ਸਮਿਥ ਅੱਜ ਵੀ ਬਹੁਤ ਕਮਾਲ ਦੀ ਬੱਲੇਬਾਜ਼ੀ ਕਰਦੇ ਨੇ, ਐਂਡ ਹੀ ਹੈਜ਼ ਆਲ ਦਾ ਗੀਅਰ, ਸਲੋ, ਮੀਡੀਅਮ ਐਂਡ ਸੁਪਰ ਫਾਸਟ। ਸਟੀਵ ਸਮਿਥ ਆਪਣੀ ਮਰਜ਼ੀ ਦੇ ਨਾਲ ਗੇਮ ਨੂੰ ਜਿਹੜਾ ਉਹ ਬਦਲ ਦਿੰਦੇ ਨੇ, ਫਿਰ ਉਹ 2 ਡਾਊਨ ਤੇ ਸਟੋਨਿਸ ਨੂੰ ਲੈ ਕੇ ਆ ਰਹੇ ਨੇ, ਸਟੋਨਿਸ ਕੈਨ ਡੂ ਵੈਲ, ਐਂਡ ਦੈਨ ਦੇ ਹੈਵ ਗਲੈਨ ਮੈਕਸਵੈਲ, ਮੈਕਸਵੈਲ ਕਮਾਲ ਦੀ ਬੱਲੇਬਾਜ਼ੀ ਕਰ ਸਕਦਾ, ਫਿਰ ਕੈਰੀ ਉਹਨਾਂ ਦੇ ਵਿਕਟ ਕੀਪਰ ਜਿਹੜੇ ਆ, ਪਿਛਲੇ ਮੈਚ ਵੀ ਤੁਸੀਂ ਦੇਖਿਆ ਹੀ ਪਲੇਡ ਵੈਰੀ ਅਗਰੈਸਿਵਲੀ, ਸੋ ਕੈਰੀ ਬਹੁਤ ਸੋਹਣੀ ਮਤਲਬ ਬੱਲੇਬਾਜ਼ੀ ਜਿਹੜੇ ਆ ਉਹ ਕਰ ਰਹੇ ਨੇ। ਐਡਮ ਗਿਲਕ੍ਰਿਸ ਤੋਂ ਬਾਅਦ ਕੈਰੀ ਨੇ ਬੜਾ ਸੋਹਣਾ ਰੋਲ ਮੇਰੇ ਖਿਆਲ ਅਦਾ ਕੀਤਾ, ਐਂਡ ਦੈਨ ਬੋਲਿੰਗ ਡਿਪਾਰਟਮੈਂਟ ਦੇ ਵਿੱਚ ਵੈਦਰ ਇਟਸ ਮਿਸ਼ਲ ਸਟਾਰਕ, ਬਰਨਡੋਫ, ਕੁਮਿੰਸ, ਦੇ ਆਰ ਆਲ ਵੈਰੀ ਗੁੱਡ ਫਾਸਟ ਬੋਲਰਸ। ਸੋ ਓਵਰਆਲ ਮੇਰੇ ਖਿਆਲ ਦੇ ਨਾਲ ਗਿਰੀਸ਼ ਜੀ, ਆਸਟ੍ਰੇਲੀਆ ਹੈਜ਼ ਅ ਵੈਰੀ ਫੋਰਮੇਟੇਬਲ ਟੀਮ, ਔਰ ਮੈਂ ਸਮਝਦਾ ਕਿ ਇੰਡੀਆ, ਦੇਖੋ ਦੋਨੋਂ ਟੀਮਾਂ ਚੰਗੀਆਂ ਨੇ, ਇੰਗਲੈਂਡ ਦੀ ਟੀਮ ਵੀ ਆਈ ਐਗਰੀ, ਖਾਸ ਕਰ ਜੋਨੀ ਬਰੇਸਟੋ ਐਂਡ ਜੇਸਨ ਰਾਏ ਬਹੁਤ ਜ਼ਬਰਦਸਤ ਹੈਗੇ ਆ ਇਸ ਵੇਲੇ। ਮੇਰੇ ਖਿਆਲ ਦੇ ਨਾਲ ਤੇ ਕੜਾ ਮੁਕਾਬਲਾ ਹੋਏਗਾ, ਬਟ ਇਫ ਯੂ ਰੀਲੀ ਵਾਂਟ ਮੀ ਟੂ ਪਿੱਕ ਵਨ ਟੀਮ, ਆਈ ਵਿਲ ਪਿੱਕ ਆਸਟ੍ਰੇਲੀਆ। ਮੈਂ ਸ਼ੁਰੂ ਤੋਂ ਇਹ ਗੱਲ ਕਹਿ ਰਿਹਾ ਕਿ ਮੇਰੇ ਖਿਆਲ ਦੇ ਨਾਲ ਜਿਹੜਾ ਵਰਲਡ ਕੱਪ ਹੈ ਆਸਟ੍ਰੇਲੀਆ ਜਿਹੜਾ ਉਹ ਸਟਰੋਂਗ ਹੈ। ਗੁਰਦੇਵ ਸਿੰਘ ਜੀ ਟੈਕਸਟ ਕਰ ਰਹੇ, ਆਸਟ੍ਰੇਲੀਆ ਇਜ਼ ਆਊਟ। ਇਸ ਦੇਖੋ ਜੀ, ਇਹ ਵੀ ਖਾਸੀਅਤ ਹੈ ਇਸ ਵਰਲਡ ਕੱਪ ਦੀ। ਹਾਂਜੀ ਰੋਹਿਤ ਸ਼ਰਮਾ ਅਨਡਾਊਟਫੁਲੀ, ਗਿਰੀਸ਼ ਜੀ ਇਸ ਟੂਰਨਾਮੈਂਟ ਦੇ ਵਿੱਚ ਜੇ ਕਿਸੇ, ਇਫ ਯੂ ਰੀਲੀ ਵਾਂਟ ਟੂ ਸਿੰਗਲ ਆਊਟ ਵਨ ਬੈਟਸਮੈਨ, ਦੈਨ ਯੈਸ ਸਰ। ਦੇਖੋ ਜਿੰਨੀਆਂ ਸੈਂਚਰੀਜ਼ ਰੋਹਿਤ ਸ਼ਰਮਾ ਲਗਾ ਚੁੱਕੇ ਨੇ, 5 ਸੈਂਚਰੀ ਉਹਨੇ ਲਾ ਦਿੱਤੀਆਂ, ਇੰਨੀਆਂ ਸੈਂਚਰੀਜ਼ ਤਾਂ ਕਿਸੇ ਨੇ ਵੀ ਵਰਲਡ ਕੱਪ ਦੇ ਵਿੱਚ ਇੱਕ ਸਿੰਗਲ ਵਰਲਡ ਕੱਪ ਦੇ ਵਿੱਚ ਨਹੀਂ ਲਾਈਆਂ ਇਨ ਵਨ ਸਿੰਗਲ ਐਡੀਸ਼ਨ।
ਰੋਹਿਤ ਸ਼ਰਮਾ ਜੀ, ਨਹੀਂ ਰੋਹਿਤ ਸ਼ਰਮਾ ਨੇ ਹੁਣ ਜੇ ਯੁਧਵੀਰ ਜੀ ਇੱਕ ਅੱਧੀ ਸੈਂਚਰੀ ਹੋਰ ਲਾਤੀ ਆ, ਸਚਿਨ ਦਾ ਰਿਕਾਰਡ ਬ੍ਰੇਕ ਕਰ ਸਕਦਾ 674 ਜਿਹੜਾ ਹਾਈਐਸਟ ਹੈ ਸਚਿਨ ਦਾ ਕਿਸੇ ਵੀ ਵਰਲਡ ਕੱਪ ਕਿਸੇ ਵੀ ਇੰਡੀਵਿਜੁਅਲ ਤੋਂ।
ਬਿਲਕੁਲ ਲਗਾ ਸਕਦੇ ਨੇ ਜੀ, ਦੇਖੋ ਜੇ ਅੱਜ ਮੌਕਾ ਨਿਊਜ਼ੀਲੈਂਡ ਦੇ ਖਿਲਾਫ ਮੌਕਾ ਮਿਲੇਗਾ ਤਾਂ ਹੋ ਸਕਦਾ ਨਿਊਜ਼ੀਲੈਂਡ ਦੇ ਖਿਲਾਫ ਹੀ ਉਹ ਜਿਹੜਾ ਰੈਕੋਰਡ ਉਹ ਬ੍ਰੇਕ ਕਰ ਦੇਣ।
ਅਸੀਂ ਯੁਧਵੀਰ ਜੀ ਤੁਹਾਡੀ BCCI ਨਾਲ ਗੱਲ ਹੋਈ ਹੋਣੀ, ਵਾਇਸ ਚੈਨਲ ਵਾਲੇ ਪ੍ਰੋਵਾਈਡ ਕਰ ਰਹੇ ਆ ਇੰਡੀਆ ਦੇ ਟੀ-ਸ਼ਰਟ ਵਗੈਰਾ ਕੁਝ ਫਾਈਨਲ ਦੇਖਣ ਲਈ?
ਬਿਲਕੁਲ ਜੀ, ਅਸੀਂ ਜੇ ਇੰਡੀਆ ਜੋ ਲੱਗ ਰਿਹਾ ਕਿ ਫਾਈਨਲ 'ਚ ਪਹੁੰਚ ਜਾਏਗਾ ਤੇ ਜ਼ੋਰਦਾਰ ਜਸ਼ਨ ਜਿਹੜੇ ਨੇ ਮਨਾਏ ਜਾਣਗੇ ਨੋਖੀ ਰੈਸਟੋਰੈਂਟ ਦੇ ਉੱਤੇ, ਔਰ ਨੋਖੀ ਰੈਸਟੋਰੈਂਟ ਤੇ ਫਿਰ ਅਸੀਂ ਤੁਹਾਨੂੰ ਦੱਸ ਦਈਏ 200 ਕਾਉਂਟੀ ਕੋਰਟ ਬੁਲੇਵਰਡ ਬ੍ਰੈਂਪਟਨ ਦੇ ਵਿੱਚ ਅਸੀਂ ਹਾਜ਼ਰ ਹੋਵਾਂਗੇ ਸਵੇਰੇ 5:30 ਸੰਡੇ 14 ਜੁਲਾਈ, ਔਰ ਪੂਰੇ ਜਸ਼ਨ ਮਨਾਏ ਜਾਣਗੇ ਸਰ ਉਸ ਦਿਨ। ਠੀਕ ਹੈ,
ਠੀਕ ਹੈ ਯੁਧਵੀਰ ਜੀ, ਗੁੱਡ ਲੱਕ,
ਥੈਂਕ ਯੂ ਸੋ ਮਚ, ਥੈਂਕ ਯੂ, ਗੁੱਡ ਲੱਕ ਜੀ, ਗੁੱਡ ਲੱਕ ਟੂ ਯੂ ਐਸ ਵੈਲ। ਔਰ ਅਸੀਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਂ ਜਰਾ ਰੁਪਿੰਦਰ ਜੀ ਦੇ ਨਾਲ ਵੀ ਇੱਕ ਦੋ ਗੱਲਾਂ ਜਿਹੜੀਆਂ ਡਿਸਕਸ ਕਰਨਾ ਚਾਹਾਂਗਾ, ਔਰ ਜਿਹੜੇ ਕਮਿਊਨਿਟੀ ਦੇ ਕੁਝ ਇੰਪੋਰਟੈਂਟ ਇਸ਼ੂਜ਼ ਨੇ ਉਹਦੇ ਉੱਤੇ ਵੀ ਅਸੀਂ ਜ਼ਰੂਰ ਗੌਰ ਕਰ ਲਈਏ। ਲੇਕਿਨ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ 14 ਜੁਲਾਈ ਨੂੰ ਤਾਂ ਜੇ ਫਾਈਨਲ ਹੋਏਗਾ, ਜੇ ਇੰਡੀਆ ਪਹੁੰਚਦਾ ਫਾਈਨਲ ਦੇ ਵਿੱਚ ਜੋ ਚਾਂਸਿਸ ਬਣ ਗਏ ਨੇ, ਫਿਰ ਉੱਥੇ ਜਾਵਾਂਗੇ। ਲੇਕਿਨ 13 ਜੁਲਾਈ ਆਈ ਹੋਪ ਤੁਸੀਂ ਆਪਣੇ ਕੈਲੰਡਰ ਦੇ ਉੱਤੇ ਮਾਰਕ ਕਰ ਲਈਏ, ਕਿਉਂਕਿ 13 ਜੁਲਾਈ ਨੂੰ ਅਸੀਂ ਜਾ ਰਹੇ ਹਾਂ ਜੀ ਗ੍ਰਿਮਸਬੀ। ਤੁਸੀਂ ਜੇ ਉੱਥੇ ਆਓ ਤੇ ਬੜਾ ਵਧੀਆ ਹੋਏਗਾ, ਕਿਉਂਕਿ ਰੋਜ਼ ਹੈਵਨ ਹੋਮਸ ਔਰ ਵਾਈ ਮੀਡੀਆ ਦੀ ਜਿਹੜੀ ਟੀਮ ਹੈ ਉਹ ਮਿਲ ਕੇ ਇੱਕ ਲਾਈਵ ਲੋਕੇਸ਼ਨ ਅਸੀਂ ਕਰ ਰਹੇ ਹਾਂ ਗ੍ਰਿਮਸਬੀ ਦੇ ਵਿੱਚ, ਜਿੱਥੇ ਕਿ ਰੋਜ਼ ਹੈਵਨ ਹੋਮਸ ਦੁਆਰਾ ਟਾਊਨ ਹੋਮਸ ਵੀ ਹੈਗੇ ਨੇ ਔਰ ਕੌਂਡੋ ਪ੍ਰੋਜੈਕਟ ਵੀ ਹੈ, ਬਿਲਕੁਲ ਨਾਲ ਨਾਲ ਹੈ ਦੋਨੋਂ। ਉਹਨਾਂ ਨੇ ਦੇ ਆਰ ਐਸਟੈਬਲਿਸ਼ਿੰਗ ਅ ਵੈਰੀ ਨਾਈਸ ਕਮਿਊਨਿਟੀ ਓਵਰ ਦੇ ਆਰ, ਬੜੀ ਸੋਹਣੀ ਕਮਿਊਨਿਟੀ ਉੱਥੇ ਡਿਵੈਲਪ ਕਰ ਰਹੇ ਨੇ ਰੋਜ਼ ਹੈਵਨ ਹੋਮਸ, ਜਿਹੜੇ ਕਿ ਤੁਹਾਨੂੰ ਓਪਰਚੁਨਿਟੀ ਦੇ ਰਹੇ ਨੇ ਇੱਥੇ। ਇਸ ਵੇਲੇ ਤੁਸੀਂ rosehevenhomes.ca ਜਾ ਕੇ ਇਹਨਾਂ ਦੀ ਵੈਬਸਾਈਟ ਦੇਖ ਲਓ, ਉੱਥੇ ਤੁਸੀਂ ਪਸੰਦ ਕਰ ਸਕਦੇ ਹੋ ਕਿ ਘਰ ਕਿੱਥੇ ਹੈ, ਲੋਕੇਸ਼ਨ ਕੀ ਹੈਗਾ, ਕਿੰਨਾ ਕਿਹੜਾ ਸਾਈਜ਼ ਹੈ, ਕਿੰਨੇ ਪੈਸੇ ਉਹ ਇਸ ਵੇਲੇ ਮੰਗ ਰਹੇ ਨੇ, ਸਾਰਾ ਕੁਝ ਉਹਨਾਂ ਦੀ ਵੈਬਸਾਈਟ ਦੇ ਉੱਤੇ ਮੈਂਸ਼ਨ ਹੈ। ਸੋ ਉਹਦੇ 'ਚ ਕੋਈ ਇਸ ਵੇਲੇ ਜੇ ਤੁਸੀਂ ਉਹਨਾਂ ਨੂੰ ਹੁਣੇ ਫੋਨ ਕਰਕੇ ਕਹੋ ਕਿ ਸਾਨੂੰ $1 ਵੀ ਰਿਡਕਸ਼ਨ ਦੇ ਦਿਓ, ਤਾਂ ਨਹੀਂ ਦੇ ਰਹੇ ਉਹ, ਬਿਕੋਜ਼ ਦੇ ਆਰ ਕੌਨਫੀਡੈਂਟ ਕਿ ਜੀ ਅਸੀਂ 25 ਸਾਲ ਤੋਂ ਘਰ ਬਣਾ ਰਹੇ ਹਾਂ, ਕੁਆਲਿਟੀ ਸਾਡੀ ਵਧੀਆ ਹੁੰਦੀ ਹੈ, ਅਸੀਂ ਪ੍ਰੋਜੈਕਟ ਬਹੁਤ ਸੋਚ ਸਮਝ ਕੇ ਕਰੀਦੇ ਆ, ਸੋ ਸਾਨੂੰ ਕੋਈ ਦਿੱਕਤ ਨਹੀਂ ਹੈ। ਲੇਕਿਨ ਵਾਈ ਮੀਡੀਆ ਅਸੀਂ ਉਹਨਾਂ ਦੇ $5,000 ਦਾ ਡਿਸਕਾਊਂਟ ਲੈ ਸਕੇ ਹੈਗੇ ਹਾਂ। ਕੋਸ਼ਿਸ਼ ਜ਼ਿਆਦਾ ਦੀ ਸੀਗੀ 10,000 ਦੀ ਪਰ ਉਹ ਨਹੀਂ ਮਿਲ ਸਕਿਆ, ਪਰ 5,000 ਦਾ ਤਾਂ ਅਸੀਂ ਤੁਹਾਨੂੰ ਦਿਲਵਾ ਦਿਆਂਗੇ। $5,000 ਔਫ, ਇੱਕ ਤਾਂ ਸਿੱਧਾ ਹੀ ਜੋ ਪ੍ਰਾਈਜ਼ ਆ $5,000 ਔਫ, ਕੋਈ ਰੀਅਲ ਸਟੇਟ ਏਜੰਟ ਨੂੰ ਤੁਹਾਨੂੰ ਕਮਿਸ਼ਨ ਨਹੀਂ ਦੇਣਾ ਪਏਗਾ, ਕਿਉਂਕਿ ਸਿੱਧਾ ਬਿਲਡਰ ਜਿਹੜੇ ਉੱਥੇ ਹੋਣਗੇ, ਸ਼ਾਇਦ ਪ੍ਰੋਬਲੀ ਜਿਸ ਤਰ੍ਹਾਂ ਮੈਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸੀ ਕਿ ਸ਼ਾਇਦ ਓਨਰ ਜਿਹੜੇ ਨੇ ਰੋਜ਼ ਏਵਨ ਹੋਮਸ ਦੇ ਉਹ ਖੁਦ ਵੀ ਉੱਥੇ ਹੋਣ। ਸੋ ਸਿੱਧਾ ਬਿਲਡਰ ਦੀ ਟੀਮ ਉੱਥੇ ਮੌਜੂਦ ਹੋਏਗੀ, ਸੋ ਬਿਲਡਰ ਦੀ ਟੀਮ ਉੱਥੇ ਹੈ, ਅਸੀਂ ਵਾਈ ਮੀਡੀਆ ਵਾਲੇ ਹਾਂ, ਅਤੇ ਦੋਨੋਂ ਜਣੇ ਉੱਥੇ ਤੁਹਾਨੂੰ ਸਿੱਧੀ ਸਿੱਧੀ ਤੁਹਾਡੀ ਜਿਹੜੀ ਗੱਲਬਾਤ ਉੱਥੇ ਕਰਾਤੀ ਜਾਏਗੀ। ਸੋ ਤੁਸੀਂ ਉਹਨਾਂ ਦੇ ਨਾਲ ਗੱਲ ਕਰੋ। 28 ਟਾਊਨ ਹੋਮਸ ਜਿਹੜੇ ਹੈਗੇ ਨੇ ਉਹਦੇ ਵਿੱਚੋਂ ਕੁਛ ਨਿਕਲ ਗਏ ਨੇ, ਕੁਛ ਸਾਡੇ ਕੋਲ ਕਾਫੀ ਸਾਰੀ ਲਿਸਟ ਆ ਗਈ ਹੈ। ਸੋ ਮੇਰੇ ਖਿਆਲ ਦੇ ਨਾਲ ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਇਹਨੂੰ ਜਿਹੜੇ ਟਾਊਨ ਹੋਮਸ ਨੇ ਲਗਭਗ ਅਸੀਂ ਉਸ ਦਿਨ ਖਤਮ ਕਰ ਦਿਆਂਗੇ ਜਿਹੜੇ 28 ਦੇ 28 ਟਾਊਨ ਹੋਮਸ ਨੇ। ਵੀ ਆਰ ਟਾਰਗੇਟਿੰਗ ਕਿ ਅਸੀਂ ਉਹਨੂੰ ਉਸ ਦਿਨ ਫਿਨਿਸ਼ ਕਰ ਦੇਣਾ। ਸੋ 28 ਟਾਊਨ ਹੋਮਸ ਨੇ, ਬਾਕੀ ਕੌਂਡੋ ਯੂਨਿਟ ਹੈਗੇ ਨੇ ਕਾਫੀ ਅਵੇਲੇਬਲ। ਸੋ ਕੌਂਡੋ ਯੂਨਿਟ ਜੇ ਤੁਸੀਂ ਉਹ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਹਾਂ ਇਹ ਆ ਕਿ ਕੁਛ ਜਿਹੜੇ ਹੈਗੇ ਨੇ ਉਹ ਲੇਕ ਵਿਊ ਫੇਸਿੰਗ ਹੈਗੇ, ਕਿਉਂਕਿ ਬਿਲਕੁਲ ਲੇਕ ਦੇ ਸਾਹਮਣੇ ਆ, ਉਹ ਦੇਖ ਕੇ ਤੁਹਾਨੂੰ ਮਜ਼ਾ ਆ ਜਾਏਗਾ ਵੈਨ ਯੂ ਵਿਲ ਗੋ ਦੇਅਰ। ਵੈਸੇ ਤੁਸੀਂ ਸਾਰੇ ਜਾਣਦੇ ਹੀ ਹੈਗੇ ਹੋ, ਜੇ ਤੁਸੀਂ ਇੱਥੇ ਹਾਈਵੇ ਲੈ ਕੇ ਜਾਂਦੇ ਹੋ ਨਿਆਗਰਾ ਫਾਲਸ ਵੱਲ, ਤਾਂ ਬਿਲਕੁਲ ਹਾਈਵੇ ਦੇ ਬਿਲਕੁਲ ਨਾਲ ਹੈ ਇਹ, ਉੱਥੇ ਬੜੀ ਸੋਹਣੀ ਕਮਿਊਨਿਟੀ ਜਿਹੜੀ ਉਹ ਡਿਵੈਲਪ ਹੋ ਰਹੀ ਹੈ ਉੱਥੇ। ਸੋ ਬੜੀ ਇਟਸ ਅ ਵੈਰੀ ਬਿਊਟੀਫੁਲ ਲੋਕੇਸ਼ਨ, ਲੇਕਿਨ ਹਰ ਕੌਂਡੋ ਦਾ ਜਿਹੜਾ ਵਿਊ ਹੈ ਉਹ ਬਿਲਕੁਲ ਲੇਕ ਫਰੰਟ ਨਹੀਂ ਹੈਗਾ। ਸੋ ਤੁਸੀਂ ਜੇ ਵਿਊ ਵਧੀਆ ਲੈਣਾ ਚਾਹੁੰਦੇ ਹੋ ਆਪਣੇ ਪਸੰਦ ਦੇ ਨਾਲ, ਸਾਰੇ ਫਲੋਰ ਪਲਾਨ ਦੇਖ ਲਓ, ਪੈਸੇ ਤੁਹਾਨੂੰ ਠੀਕ ਜਿਹੜੇ ਉਹ ਸੂਟ ਕਰਦੇ ਹੋ, ਸਾਰਾ ਕੁਝ ਤੁਸੀਂ ਦੇਖ ਲਓ। ਟਾਊਨ ਹੋਮਸ ਦੇ ਵਿੱਚੋਂ ਕੁਝ ਟਾਊਨ ਹੋਮਸ ਜਿਹੜੇ ਨੇ ਉਹਨਾਂ ਦਾ ਵਿਊ ਬਹੁਤ ਹੀ ਵਧੀਆ, ਕਿਉਂਕਿ ਸਾਰੇ ਟਾਊਨ ਹੋਮਸ ਨਹੀਂ ਬਿਲਕੁਲ ਲੇਕ ਨੂੰ ਫਿਰ ਫੇਸ ਕਰ ਸਕਦੇ, ਕੁਝ ਟਾਊਨ ਹੋਮਸ ਜਿਹੜੇ ਨੇ ਉੱਧਰ ਫੇਸ ਕਰਦੇ ਨੇ। ਸੋ 3 ਲੱਖ ਤੋਂ ਸ਼ੁਰੂ ਹੋ ਕੇ ਤਕਰੀਬਨ 7-8 ਲੱਖ ਤੱਕ ਜਾਂਦਾ ਹੈ। ਜੇ ਤੁਹਾਡੇ ਕੋਲ ਮਿਨੀਮਮ, ਮੈਂ ਫਿਰ ਦੁਬਾਰਾ ਇਸ਼ਾਰਾ ਕਰ ਦਿਆਂ ਕਿ $40,000-$60,000 ਐਕਸਟਰਾ ਹੈਗੇ ਨੇ, ਫਿਰ ਤੁਸੀਂ ਇਹਦੇ ਵਿੱਚ ਇਨਵੈਸਟਮੈਂਟ ਕਰਨੀ ਹੈਗੀ ਹੈ। ਔਰ ਇਹਦੇ ਵਾਸਤੇ ਕੋਈ ਵੀ ਜਾਣਕਾਰੀ ਲੈਣੀ ਹੈ 416-475-5000। ਸੋ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ, ਇੱਕ ਤਾਂ $5,000 ਰਾਈਟ ਵੇ ਆਫ ਹੈਗਾ, ਕੋਈ ਜਿਹੜਾ ਉਹਦੇ 'ਤੇ ਹੈਗਾ, ਲੇਕਿਨ ਮਿਲੇਗਾ ਸਾਨੂੰ ਵੀ ਇੱਕ ਹੀ ਦਿਨ। ਅਸੀਂ ਤੁਸੀਂ ਕਹੋ ਜੀ ਹੁਣੇ ਅੱਜ ਕਰਵਾ ਦਿਓ, ਨਹੀਂ ਕਰਵਾ ਸਕਦੇ। ਸੈਟਰਡੇ 13 ਜੁਲਾਈ 1 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਜਿਹੜੇ ਅਸੀਂ ਉਸ ਦਿਨ ਬੁਕਿੰਗ ਕਰਾਂਗੇ, ਕੋਈ ਵੀ ਬੁਕਿੰਗ ਜਿਹੜੀ ਉਸ ਦਿਨ ਹੋਏਗੀ ਉਹ ਰਾਈਟ ਵੇ ਉਸ ਵੇਲੇ ਔਨ ਦਾ ਸਪੋਟ ਤੁਹਾਨੂੰ $5,000 ਦਿੱਤਾ ਜਾਏਗਾ ਜੀ ਆਫ। ਕਿਹਾ ਲਓ ਜੀ $5,000 ਆਫ ਹੈ, ਪਲੱਸ ਤੁਹਾਨੂੰ $5,000 ਦਾ ਡੈਕੋਰ ਦਿੱਤਾ ਜਾਏਗਾ। $5,000 ਵੈਸੇ ਆਫ ਹੈ, $5,000 ਦਾ ਡੈਕੋਰ ਪਲੱਸ ਸਾਲ ਦੀ ਜਿਹੜੀ ਮੇਨਟੇਨੈਂਸ ਹੈ ਉਹ ਤੁਹਾਨੂੰ ਫ੍ਰੀ ਮਿਲੇਗੀ। ਕੋਈ ਵੀ ਜਾਣਕਾਰੀ ਲੈਣੀ ਹੈ rosehevenhomes.ca ਇਹਨਾਂ ਦੀ ਵੈਬਸਾਈਟ ਤੋਂ ਡਿਟੇਲਸ ਲੈ ਲਓ, ਜਾਂ ਫਿਰ ਤੁਸੀਂ 416-475-5000 416-475-5000 ਇਹਦੇ ਉੱਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਹੋ। 416-475-5000 ਰੁਪਿੰਦਰ ਜੀ ਵੈਲਕਮ ਬੈਕ। ਕਮਿਊਨਿਟੀ ਅੱਜ ਕੱਲ ਤੁਸੀਂ ਪੋਲੀਟੀਕਲੀ ਵੀ ਐਕਟਿਵ ਹੋ, ਤੁਸੀਂ ਸਾਡੇ ਚੈਨਲ ਵਾਇਸ ਦੇ ਉੱਤੇ ਪੈਨਲ ਦੇ ਉੱਤੇ ਵੀ ਆਨੇ ਹੈਗੇ ਹੋ। ਔਰ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਕਾਲ ਲਵਾਂ, ਮੈਂ ਸਟੀਫਨ ਹਾਰਪਰ ਹੋਣਾ ਦੇ ਜਿਹੜੇ ਕਮੈਂਟਸ ਆਏ ਨੇ ਉਹਦੇ ਕਾਰਨ ਕਮਿਊਨਿਟੀ ਦੇ ਵਿੱਚ ਕੱਲ ਤੋਂ ਕਾਫੀ ਕਾਲਸ ਵੀ ਆਈਆਂ, ਕਾਫੀ ਅਸੀਂ ਡਿਸਕਸ਼ਨ ਵੀ ਉਹਦੇ ਬਾਰੇ ਕਰ ਰਹੇ ਹਾਂ। ਉਹਨਾਂ ਨੇ ਜਿਹੜਾ ਇਹ ਕਹਿ ਦਿੱਤਾ ਹੈ ਕਿ, ਔਰ ਮੇਰੇ ਖਿਆਲ ਨਾਲ ਤਾਂ ਕੋਈ ਨਵੀਂ ਗੱਲ ਉਹਨਾਂ ਨੇ ਨਹੀਂ ਕੀਤੀ, ਉਹਨਾਂ ਨੇ ਕਿਹਾ ਹੈ ਕਿ ਜੀ ਉਹ ਜਦੋਂ ਉਹਨਾਂ ਦੀ ਸਰਕਾਰ ਸੀਗੀ ਔਰ ਉਹਨਾਂ ਦੀ ਜਿਹੜੀ ਪਾਰਟੀ ਹੈ ਕੰਜ਼ਰਵੇਟਿਵ ਪਾਰਟੀ, ਉਹ ਖਾਲਿਸਤਾਨੀਆਂ ਨੂੰ ਜਿਹੜੀ ਹੈ ਉਹ ਵੈਲਕਮ ਨਹੀਂ ਕਰ ਰਹੇ। ਸੋ ਸਟੀਫਨ ਹਾਰਪਰ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਕੋਈ ਨਵੀਂ ਗੱਲ ਜਿਹੜੀ ਹੈ ਉਹ ਨਹੀਂ ਕੀਤੀ, ਇਹ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਸੀਗੀ ਉਹ ਪਹਿਲਾਂ ਵੀ ਚੱਲ ਰਹੀ ਸੀਗੀ। ਸੋ ਕਦੇ ਉਹਨਾਂ ਨੇ ਪਹਿਲਾਂ ਵੀ ਕਿਸੇ ਕੰਜ਼ਰਵੇਟਿਵ ਪਾਰਟੀ ਨੇ, ਲਿਬਰਲ ਪਾਰਟੀ ਨੇ ਕਦੇ ਵੀ ਪਹਿਲਾਂ ਕੋਈ ਐਸੇ ਨਹੀਂ ਦਿੱਤੇ। ਸੋ ਮੈਂ ਚਾਹਾਂਗਾ ਕਿ ਤੁਸੀਂ ਜਿਹੜੇ ਸਟੀਫਨ ਹਾਰਪਰ ਉਹਨਾਂ ਨੇ ਕਮੈਂਟ ਦਿੱਤੇ ਆ ਤੁਹਾਡੇ ਵਿਚਾਰ ਲਵਾਂਗਾ। ਬੌਬੀ ਸਿੱਧੂ ਜੀ ਦੇ ਨਾਲ ਵੀ ਲਾਈਨ ਜੁੜ ਗਈ ਹੈ, ਬੌਬੀ ਸਿੱਧੂ ਜੀ ਦੇ ਵੀ ਵਿਚਾਰ ਇਸ ਮੁੱਦੇ ਦੇ ਉੱਤੇ ਲੈ ਲਈਏ ਅਸੀਂ। ਜੀ ਪਹਿਲਾਂ ਤੁਹਾਡੇ ਵਿਚਾਰ ਜੀ ਕੀ ਕਹੋਗੇ?
ਯੁੱਧਵੀਰ ਵੇਖੋ, ਜੋ ਜੇ ਅਸੀਂ ਕੋਈ ਵੀ ਜਿਹੜਾ ਕਮੈਂਟ ਜਦੋਂ ਕੋਈ ਦਿੱਤਾ ਜਾਂਦਾ ਨਾ, ਉਹ ਇੱਕ ਕੰਟੈਕਸਟ ਹੈਗਾ, ਔਰ ਜਦੋਂ ਵੀ ਉਹ ਸੁਣਨ ਵਾਲਾ ਬੰਦਾ ਜਿਹੜਾ ਉਸ ਕੰਟੈਕਸਟ ਚੋਂ ਬਾਹਰ ਜਾਊਗਾ, ਉਹ ਉਹਨੂੰ ਕਿਸੇ ਵੀ ਤਰੀਕੇ ਨਾਲ ਸੋਚ ਸਕਦਾ। ਜੇ ਤੁਸੀਂ ਉਹਨੂੰ ਸਹੀ ਕੰਟੈਕਸਟ ਵੇਖੋ, ਬੇਸਿਕਲੀ ਵਾਟ ਹੀ ਇਜ਼ ਟ੍ਰਾਈਂਗ ਟੂ ਸੇ ਇਜ਼ ਕਿ ਵੇਖੋ, ਐਜ਼ ਅ ਕੈਨੇਡੀਅਨ ਕੰਜ਼ਰਵੇਟਿਵ ਪਾਰਟੀ, ਉਹਨਾਂ ਦਾ ਸਿਗਨਲ ਇਹ ਹੈਗਾ ਕਿ ਅਸੀਂ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਦੂਸਰੇ ਕੰਟਰੀ ਦੇ ਵਿੱਚ ਉਹਦੀ ਡਿਵੀਜ਼ਨ ਦਾ ਇਜਾਜ਼ਤ ਨਹੀਂ ਦਿੰਦੇ। ਵੀ ਵਿਲ ਨਾਟ ਪ੍ਰਮੋਟ ਦੈਟ ਟਾਈਪ ਆਫ ਅ ਥਿੰਗ, ਓਕੇ? ਦਿਸ ਇਜ਼ ਇਹ ਉਹਦਾ ਮੈਸੇਜ ਹੈ। ਹੁਣ ਜੇ ਉਹਨੂੰ ਅਸੀਂ ਇਸ ਚੀਜ਼ ਤੋਂ ਕੰਟੈਕਸਟ ਬਾਹਰ ਲੈ ਜਾਈਏ ਕਿ ਜੀ ਫਰੀਡਮ ਆਫ ਸਪੀਚ ਆ, ਅਸੀਂ ਐਂ ਕਰ ਸਕਦੇ, ਇਸ ਤਰ੍ਹਾਂ ਕਰ ਸਕਦੇ ਹਾਂ, ਦੈਨ ਓਬਵੀਅਸਲੀ ਇਟ ਵਿਲ ਇਹ ਲੱਗੂਗਾ ਕਿ ਸ਼ਾਇਦ ਉਹ ਜੀ ਕਿਸੇ ਪਰਟੀਕੁਲਰ ਟਾਰਗੇਟ, ਕਿਸ ਪਰਟੀਕੁਲਰ ਜਿਹੜੀ ਗਰੁੱਪ ਆ ਉਹਨੂੰ ਉਹ ਟਾਰਗੇਟ ਕਰ ਰਹੇ ਆ। ਮੇਰਾ ਜਿਹੜਾ ਵਿਚਾਰ ਹੈਗਾ ਉਹ ਇਹ ਹੈਗਾ ਕਿ ਬਈ ਕਿਸੇ ਵੀ ਗਵਰਨਮੈਂਟ ਨੂੰ ਕਦੀ ਵੀ ਇਸ ਚੀਜ਼ ਦੀ ਇਨਕਰੇਜਮੈਂਟ ਨਹੀਂ ਦੇਣੀ ਚਾਹੀਦੀ ਕਿ ਜਿਹਦੇ ਨਾਲ ਦੂਸਰੇ ਦੇਸ਼ ਦੀ ਜਿਹੜੀ ਇੰਟੈਗ੍ਰੇਸ਼ਨ ਹੈਗੀ ਆ ਜਾਂ ਉਹਦੀ ਬੇਸਿਕ ਨੈਸ਼ਨੈਲਿਟੀ ਉਹਦੇ ਉੱਤੇ ਇਫੈਕਟ ਹੋਏ ਜਾਂ ਉਹਦੀ ਡਿਵੀਜ਼ਨ ਜਿਹੜੀ ਆ ਉਹਨੂੰ ਅਸੀਂ ਪ੍ਰਮੋਟ ਕਰੀਏ। ਸਿਮਿਲਰਲੀ ਹੁਣ ਅਸੀਂ ਵੀ ਵਿਲ ਨਾਟ ਪਰਮਿਟ ਕਿ ਕਿਊਬੈਕ ਦੇ ਵਿੱਚ ਤੇ ਫ੍ਰੈਂਚ ਫਰਾਂਸ ਦੇ ਵਿੱਚ ਬੈਠੀ ਗਵਰਨਮੈਂਟ ਜਿਹੜੀ ਆ ਉਹ ਇਹ ਕਹੇ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਾਂ ਕਿਊਬੈਕ ਸ਼ੁਡ ਬੀ ਯੂਨੋ ਉੱਥੇ ਆਏ ਵੀ ਸਪੋਰਟ ਬਿਕੋਜ਼ ਇਟਸ ਅ ਫਰੀਡਮ ਆਫ ਸਪੀਚ ਰਾਈਟ ਸੋ ਮੇਰੇ ਵਿਚਾਰ ਦੇ ਮੁਤਾਬਕ ਇਹ ਕੋਈ ਯੂਨੋ ਦਿਸ ਇਜ਼ ਅ ਪਿਓਰਲੀ ਅ ਕੰਜ਼ਰਵੇਟਿਵ ਪਾਲਿਸੀ ਦੈਟ ਵੀ ਕਿਉਂਕਿ ਕੋਈ ਵੀ ਜਿਹੜਾ ਕੰਟਰੀ ਹੋਏ ਚਾਹੇ ਇੰਡੀਆ ਹੈ ਕੋਈ ਵੀ ਆ ਵੀ ਵਿਲ ਨੋਟ ਪ੍ਰਮੋਟ ਉਸ ਕੰਟਰੀ ਦੀ ਕੋਈ ਵੀ ਜਿਹੜਾ ਬੰਦਾ ਡਿਵੀਜ਼ਨ ਦੀ ਗੱਲ ਕਰਦਾ ਦੇ ਵਿਲ ਨੋਟ ਪ੍ਰਮੋਟ ਦੈਟ
ਠੀਕ ਹੈ ਜੀ ਬੋਬੀ ਸਿੱਧੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ
ਦੇਖੋ ਯੁੱਧਵੀਰ ਜੀ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਹਾਂ ਕਿ ਸਟੀਵਨ ਹਾਰਪਰ ਇਸ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆ ਉਹ ਆਰਗਨਾਈਜੇਸ਼ਨ ਨੂੰ ਲੀਡ ਕਰਦੇ ਆ ਜਿੱਥੇ 60 ਸੈਂਟਰ ਰਾਈਟ ਪਾਰਟੀਜ਼ ਹੈਗੀਆਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਹਿੱਸਾ ਆ ਉਸ ਦੇ ਇਸ ਵੇਲੇ ਮੌਜੂਦਾ ਲੀਡਰ ਨੇ ਤੇ ਜਿਹੜਾ ਉਹਨਾਂ ਨੇ ਉਹ ਸਪੀਚ ਬੋਲੀ ਆ ਉਹਨਾਂ ਨੇ ਖਾਸ ਕਰਕੇ ਇਹ ਗੱਲ ਨੂੰ ਮੈਂਸ਼ਨ ਕੀਤਾ ਕਿ ਸਾਡੀ ਸਰਕਾਰ ਤੇ ਸਾਡੀ ਪਾਰਟੀ ਵਿੱਚ ਉਹ ਇਹ ਖਾਲਿਸਤਾਨੀ ਸ਼ਬਦ ਵਰਤ ਕੇ ਕਿ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਦੇਖੋ ਮੈਂ ਇਸ ਦੇ ਬਾਰੇ ਗੱਲ ਕਰਨੀ ਚਾਹੁੰਦਾ ਆ ਰੁਪਿੰਦਰ ਜੀ ਨੇ ਗੱਲ ਫਰਾਂਸ ਦੀ ਗੱਲ ਕੀਤੀ ਸ਼ਾਇਦ ਮੈਂ ਇਹ ਯਾਦ ਦਿਵਾਉਣਾ ਚਾਹੁੰਦਾ ਕਿ ਫਰਾਂਸ ਦੀ ਪਾਲਿਸੀ ਇਹ ਹੈਗੀ ਆ ਕਿ ਉਹ ਕੈਨੇਡਾ ਦੇ ਸੋਵਰਨਿਟੀ ਚ ਵਿਸ਼ਵਾਸ ਰੱਖਦਾ ਆ ਪਰ ਐਟ ਦ ਸੇਮ ਟਾਈਮ ਕਿਊਬੈਕ ਦੇ ਲੋਕਾਂ ਦੀ ਜਿਹੜੀ ਉਹਨਾਂ ਦੀ ਜੋ ਵਿਚਾਰਧਾਰਾ ਜੋ ਉਹਨਾਂ ਦੀ ਕਹਿੰਦੇ ਹੁੰਦੇ ਮੈਜੋਰਿਟੀ ਆ ਉਹ ਭਾਵਨਾ ਦੀ ਵੀ ਕਦਰ ਕਰਦਾ ਆ ਤੇ ਕੈਨੇਡਾ ਵਿੱਚ ਸਟੀਵਨ ਹਾਰਪਰ ਬਤੌਰ ਪ੍ਰਧਾਨ ਮੰਤਰੀ ਜਦ ਰਹੇ ਨੇ ਕੈਨੇਡਾ ਦੇ ਵਿੱਚ ਇਹਨਾਂ ਨੇ ਹੀ ਕਿਊਬੈਕ ਵਿੱਚ ਜਾ ਕੇ ਸ਼ਾਇਦ ਉਸ ਵੇਲੇ ਵੋਟ ਬੈਂਕ ਪੋਲਿਟਿਕਸ ਸੀ ਇਹਨਾਂ ਨੇ ਕਿਊਬੈਕ ਨੂੰ ਸੋਵਰਨ ਨੇਸ਼ਨ ਵਿਦ ਇਨ ਨੇਸ਼ਨ ਕਰਾਰ ਕੀਤਾ ਸੀਗਾ ਸ਼ਾਇਦ ਬਹੁਤ ਲੋਕਾਂ ਨੂੰ ਯਾਦ ਨਹੀਂ ਤੇ ਕੈਨੇਡਾ ਦੇ ਵਿੱਚ ਮੈਂ ਦੇਖੋ ਯੁੱਧਵੀਰ ਜੀ ਖੁਦ ਮੇਰੇ ਆਪਣੀ ਪਰਸਨਲ ਨੀਤੀ ਰਾਏ ਕੀ ਆ ਮੈਂ ਖਾਲਿਸਤਾਨ ਦੇ ਬਹੁਤ ਖਿਲਾਫ ਆ ਪਰ ਐਟ ਦ ਸੇਮ ਟਾਈਮ ਫਰੀਡਮ ਆਫ ਐਕਸਪ੍ਰੈਸ਼ਨ ਕੈਨੇਡਾ ਦੀ ਇੱਕ ਬਹੁਤ ਵੱਡੀ ਵੈਲਿਊ ਆ ਸਾਡੇ ਚਾਰਟਰ ਵਿੱਚ ਰਾਈਟ ਹੈਗਾ ਜਦ ਤੱਕ ਕੋਈ ਬੰਦਾ ਕੋਈ ਕ੍ਰਿਮੀਨਲ ਐਕਟੀਵਿਟੀ ਨਹੀਂ ਕਰਦਾ ਕੋਈ ਟੈਰਰਿਜ਼ਮ ਐਕਟੀਵਿਟੀ ਨਹੀਂ ਕਰਦਾ ਕੋਈ ਕਹਿੰਦੇ ਕਾਨੂੰਨ ਨੂੰ ਨਹੀਂ ਤੋੜਦਾ ਤਾਂ ਮੈਂ ਨਹੀਂ ਮੰਨਦਾ ਕਿ ਉਹ ਗੁਨਾਹ ਕਰਿਆ ਆ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਜੀ ਇਨਕਰੇਜਮੈਂਟ ਨਹੀਂ ਹੋਣੀ ਚਾਹੀਦੀ ਕਿ ਕਰਡਿਸ਼ ਰੈਬਲਸ ਹੈਗੇ ਕੈਨੇਡਾ ਉਹਨਾਂ ਦੀ ਸਪੋਰਟ ਨਹੀਂ ਕਰਦਾ ਬਾਕੀ ਹੋਰ ਦੇਸ਼ਾਂ ਵਿੱਚ ਨਹੀਂ ਕਰਦਾ ਸੋ ਆਪਾਂ ਇਸ ਆਰਗੂਮੈਂਟ ਵਿੱਚ ਨਾ ਪਈਏ ਪਿਕ ਐਂਡ ਚੂਜ਼ ਨਾ ਕਰੀਏ ਪਰ ਇੰਨਾ ਜ਼ਰੂਰ ਹੈਗਾ ਕਿ ਇਹਨਾਂ ਨੂੰ ਇਹ ਮਤਲਬ ਇਹ ਹੈਗਾ ਕਿ ਅੱਜ ਮੈਂ ਕੰਜ਼ਰਵੇਟਿਵ ਪਾਰਟੀ ਦੇ ਸਪੋਰਟਰ ਹੈਗਾ ਹੈ ਪਰ ਮੈਂ ਕੰਜ਼ਰਵੇਟਿਵ ਪਾਰਟੀ ਦੇ ਸਪੋਰਟਰ ਹੋਣ ਦੇ ਨਾਤੇ ਮੈਂ ਕਹਿੰਦਾ ਆਪਣੀ ਵਿਚਾਰਧਾਰਾ ਫਰੀਡਮ ਆਫ ਐਕਸਪ੍ਰੈਸ਼ਨ ਰੱਖ ਸਕਦਾ ਕਿ ਨਹੀਂ ਰੱਖ ਸਕਦਾ ਮੈਂ ਕੈਨੇਡੀਅਨ ਸਿਸਟਮ ਤੇ ਵਿਸ਼ਵਾਸ ਰੱਖਦਾ ਆ ਕੰਜ਼ਰਵੇਟਿਵ ਪਾਰਟੀ ਵਿਸ਼ਵਾਸ ਰੱਖਦਾ ਆ ਕਿ ਉਸ ਤੋਂ ਮੈਨੂੰ ਆਪਣੀ ਸੋਚ ਰੱਖਣ ਦਾ ਅਧਿਕਾਰ ਹੈਗਾ ਕਿ ਨਹੀਂ ਹੈਗਾ ਦਿਸ ਇਜ਼ ਦ ਕੁਐਸਚਨ
ਹਾਂਜੀ ਮੇਰੇ ਖਿਆਲ ਨਾਲ ਪਿੱਛੋਂ ਆਵਾਜ਼ ਆ ਰਹੀ ਹੈ ਜੀ ਸਾਡੇ ਜਾਂ ਤਾਂ ਕਿਸੇ ਕਾਲਰ ਦੇ ਆ ਰਹੀ ਹੈ ਜਾਂ ਗੈਸਟ ਦੀ ਆ ਰਹੀ ਮੇਰੀ ਰਿਕੁਐਸਟ ਹੋਏਗੀ ਕਿ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਤੁਹਾਡੇ ਪਿੱਛੋਂ ਕੋਈ ਵੀ ਜਿਹੜੀ ਆਵਾਜ਼ ਹੈ ਉਹ ਨਾ ਆਏ ਫਿਰ ਉਹਦੇ ਨਾਲ ਪ੍ਰੋਗਰਾਮ ਜਿਹੜਾ ਉਹ ਸੁਣਨ ਦਾ ਮਜ਼ਾ ਨਹੀਂ ਆਉਂਦਾ ਹਾਂਜੀ ਇਸ ਚੀਜ਼ ਦਾ ਪਲੀਜ਼ ਜ਼ਰੂਰ ਖਿਆਲ ਰੱਖਿਆ ਜਾਵੇ ਔਰ ਤੁਸੀਂ ਔਰ ਜਦੋਂ ਤੁਹਾਡਾ ਨਾਮ ਲਵਾਂਗੇ ਉਸ ਵੇਲੇ ਤੁਸੀਂ ਗੱਲ ਕਰਨੀ ਆ ਵੈਸੇ ਤੁਸੀਂ ਆਪਣਾ ਫੋਨ ਮਿਊਟ ਰੱਖੋ ਰਵਿੰਦਰ ਔਲਖ ਸਾਹਿਬ ਤੁਸੀਂ ਆਉਂਦੇ ਰਹੋ ਰਵਿੰਦਰ ਔਲਖ ਜੀ ਗੋ ਅਹੈਡ ਕੀ ਕਹਿਣਾ ਚਾਹੋਗੇ ਨੈਕਸਟ ਕਾਲ ਜੀ ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਜਦੋਂ ਵੀ ਅੱਜ ਦਾ ਮੈਚ ਤਾਂ ਚਲੋ ਬਹੁਤ ਸੋਹਣਾ ਲੱਗ ਰਿਹਾ ਲੱਗਦਾ ਵੀ ਇੰਡੀਆ ਦੇ ਹੱਕ ਚ ਕਾਫੀ ਜ਼ਿਆਦਾ ਵਾ ਹੈ ਨਾ ਪਰ ਇੱਕ ਚੀਜ਼ ਦਾ ਡਰ ਲੱਗਦਾ ਵੀ ਜਦੋਂ ਤੁਸੀਂ 5 ਗੇਮ ਵਾਲ ਖਿਡਾਉਂਦੇ ਹੋ ਜਿੱਕਣਾ ਅੱਜ ਆਪਣੇ ਹਾਰਦਿਕ ਵੀ ਗੇੜਾ ਸੱਟ ਜੀ ਫੜ ਕੇ ਗਿਆ ਸੀ ਬਾਹਰ ਮੈਨੂੰ ਕਈ ਵਾਰ ਡਰ ਲੱਗਦਾ ਵੀ ਸੈਮੀ ਫਾਈਨਲ ਜਾਂ ਫਾਈਨਲ ਚ ਤੁਸੀਂ ਇਹ ਰਿਸਕ ਲੈ ਕੇ ਚੱਲਦੇ ਹੋ ਵੀ 5 ਦੇ ਸੈੱਟ ਤੇ ਹੀ ਅਸੀਂ ਖੇਡਾਂਗੇ ਜਦਕਿ 6ਵਾਂ ਬੰਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਔਰ ਸਪੈਸ਼ਲੀ ਫਾਸਟ ਬੋਲਰ ਤੁਹਾਡੇ ਕੋਲ ਪੈਣਾ ਜ਼ਰੂਰ ਚਾਹੀਦੀ ਹੈ ਕਿਉਂਕਿ ਜੇ ਚਾਹਲ ਦਾ ਹੀ ਕੁੱਟ ਪੈਂਦੀ ਆ ਦੇਖਦੇ ਆਪਾਂ ਤਾਂ ਤੁਹਾਡੇ ਕੋਲ ਕੋਈ ਓਪਰਚੁਨਿਟੀ ਚਾਹੀਦੀ ਜਿਹਦੇ ਵਿੱਚ ਤੁਸੀਂ ਓਵਰ ਕਰ ਸਕੋ ਪਿੱਛੇ ਜਾ ਕੇ ਓਵਰ ਦੇ ਵਿੱਚ ਚਾਹਲ ਦੇ ਉਹਨਾਂ ਨੇ ਅਟੈਕ ਕੀਤਾ ਪਰ ਤੁਹਾਨੂੰ ਗਾਹਾਂ ਮੈਚ ਦੇ ਵਿੱਚ ਇੰਨੀ ਸਲੋ ਬੈਟਿੰਗ ਕਿਸੇ ਦੀ ਨੀ ਮਿਲਣੀ ਜਿੰਨੀ ਤੁਹਾਨੂੰ ਨਿਊਜ਼ੀਲੈਂਡ ਦੀ ਸਲੋ ਬੈਟਿੰਗ ਨੇ ਅੱਜ ਟੱਕਰੀ ਆ ਇਹ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੇ ਆਪਦੇ ਹੀ ਪ੍ਰੈਸ਼ਰ ਦੇ ਵਿੱਚ ਮੈਚ ਦੇ ਵਿੱਚ ਬਹੁਤ ਸਲੋ ਖੇਡਿਆ ਪਰ ਜੇ ਇੰਗਲੈਂਡ ਆਇਆ ਜਾਂ ਆਸਟ੍ਰੇਲੀਆ ਆਇਆ ਉਹ ਇੰਨਾ ਸਲੋ ਨਹੀਂ ਤੁਹਾਨੂੰ ਖੇਡੂਗਾ ਤੇ ਉਸ ਹਾਲਾਤਾਂ ਦੇ ਵਿੱਚ ਤੁਹਾਡੇ ਕੋਲ ਜੇ 6ਵਾਂ ਬੰਦਾ ਨਾ ਹੋਇਆ ਤੇ ਤੁਸੀਂ ਤੁਸੀਂ 325 ਜਾਂ 535 ਬਣ ਮਾਲੇ ਚਾਹੇ ਤੁਹਾਡੇ ਕੋਲ ਬੈਟਸਮੈਨ ਹੈ ਚਾਹੇ 10 ਬੈਟਸਮੈਨ ਆ ਕੋਈ ਫਰਕ ਨਹੀਂ ਪੈਂਦਾ ਉਸ ਤੋਂ ਬਾਅਦ ਤੁਸੀਂ ਟਾਰਗੇਟ ਚੇਜ਼ ਨਹੀਂ ਕਰ ਸਕਦੇ ਇਸ ਲਈ ਤੁਹਾਨੂੰ ਹਰ ਹਾਲਤ ਵਿੱਚ ਹਰੇਕ ਟੀਮ ਨੂੰ 300 ਤੋਂ ਥੱਲੇ ਰੋਕਣਾ ਪਊ ਜੇ ਤੁਸੀਂ ਸੈਕਿੰਡ ਬੈਟਿੰਗ ਕਰਕੇ ਜਿੱਤਣਾ ਜੇ 300 ਤੋਂ ਉੱਪਰ ਆ ਕਿਉਂਕਿ ਇਸ ਏਰੀਆ ਵੀ ਦੇਖ ਲਿਆ ਆਪਾਂ ਇੰਡੀਆ ਨੇ ਦੇਖ ਚੁੱਕਿਆ ਵੀ ਉਹ ਪ੍ਰੈਸ਼ਰ ਤੁਸੀਂ ਨਹੀਂ ਚੱਲ ਸਕਦੇ ਤੁਸੀਂ ਵੀਰੇ ਦੱਸੋ ਕਿਵੇਂ ਤੁਹਾਡੇ ਜਾਣਾ ਥੈਂਕ ਯੂ
थैंक यू। नहीं देखो इस समय की प्रॉब्लम की आ रही है कि विकेट जिहड़ी है ना इट इज नॉट अ वेरी डिफिकल्ट विकेट टू बैट। अज भी तुसी देखो बॉल विकेट दे विच ज्यादा स्विंग नहीं सीगा, कुछ ज्यादा टर्न नहीं सीगा। वो तो न्यूजीलैंड बहुत ही ज्यादा कॉशियसली खेलिया है, लेकिन जे न्यूजीलैंड थोड़ा जा भी खुल के खेलता तो आराम दे नाल इस विकेट दे उत्ते 300 रन की विकेट है, और रन जदों 300 तो उपर हो जाते हैं ना तो बड़ी बड़ी बैटिंग उन्होंने चेज करना बहुत मुश्किल हो जाता। एंड इंडिया कैन नॉट टेक दैट चांस। एक्स्ट्रा बॉलर जे तुसी समझ लो, फर्ज कर लो जी हुण ईवन जे तुसी बॉलिंग देखी होएगी तो ईवन विराट कोहली भी बॉलिंग करा रहा है नैट्स के विच, विराट कोहली भी बॉलिंग करा रहे थे नैट्स के विच। सो जे कोई बॉलर इंजर्ड हो जाता है तो ठीक है, वो दो चार पांच बॉल ओवर जे कोई होर करा भी देगा तो मैं मानता है कि वो 30-40 रन एक्स्ट्रा पै सकते हैं, पर तुहानू बैटिंग लाइनअप वीक नहीं हुण तुसी कर सकते, क्योंकि बड़ा रन जो तुसी चेज करने हैं खासकर तुसी 300-325 चेज करने हैं तो उस वेले तुहानू बैटिंग लाइनअप बहुत डीप चाहिए। यू कैन नॉट अफोर्ड मोर दैन 5 बॉलरस। तुहानू चंगी तरह याद होएगा वर्ल्ड कप के 2003 के राहुल द्रविड़ तो विकेट कीपिंग कराई थी सारे वर्ल्ड कप के सौरव गांगुली ने, ईवन विकेट कीपर भी उस वेले, क्योंकि जो बैट्समैन विकेट कीपर तगड़ा नहीं है ना तो विकेट कीपर भी कहते हैं राहुल द्रविड़ ही विकेट कीपिंग कर ले। T20 दी बहुत सारिया गेम्स के एल राहुल विकेट कीपिंग करता है, के एल राहुल इसलिए कराते हैं कि विकेट कीपर की जरूरत ही ना पाए ताकि एक एडिशनल बैट्समैन आ जाए। सो इस कारण बैटिंग लाइनअप मेरी निगाह के दिस इज नॉट अ बैड स्ट्रैटेजी कि बैटिंग लाइनअप जो तुम ज्यादा स्ट्रोंग रखते हो, आई डोंट थिंक सो कि इट्स अ बैड स्ट्रैटेजी। बोपराय साहब तुम आते रहो, गो हैड।
मैं जी कल भी गल छेड़ी सी स्टीफन हरवर की स्टेटमेंट बारे, मैं उन्होंने होर अगे दौड़ा। मैं महसूस करना कि यह स्टेटमेंट एक पोलिटिकल स्टेटमेंट है, क्योंकि साड़िया तिने पार्टियां आम करके हम इस पासे मूव हो गई धर्मां के नावों से जातों के नाम से वोटा लैन लई। लिबरल पार्टी वाले इंडिया जाते हैं तो सारे के सारे जिहड़े एमपी बने आ वो बहुता करके गुरद्वारां जां सिखी दे नां ते उहनां ने नॉमिनेशन जित्तियां हुंदियां उहनां नूं उत्थों वोटां लै के। इस लगे साडा जिहड़ा जगबीत आ वह भी गुरद्वारां दीआं वोटां दे हिस्से दे नाल ही पार्टी दा प्रेजिडेंट बणिआ, पर इत्थे सिचुएशन यह सामने आ रही आ कि जिस तरह साडी मल्ली हरिंदर मल्ली उन्होंने मोशन कराई दिल्ली के सिखां दे बारे, फिर उन्होंने मिनिस्ट्री भी मिली सिर्फ इस निराते कि सिखा दिन वोटा लिया जा, पर जिस तरह हरी बुरी तरह वह सारिया पोलिटिकल पार्टियां देख रही कि मिनिस्टर बनाने के बावजूद भी वो तीजे नंबर से आई। हम क्यूबिक का भी कानून बनया, इस कानून 20-21 का कानून बनया, उन्होंने भी धर्मां वरत्या जातों वरत्या आप दिन वोटा पक्या कर ली। इस कानून बनाने के नाल उन्हों की सरकार जी काफी स्ट्रोंग इस वे दिस रही आ क्यूबिक ने लोगों के वालों सपोर्ट करने के। यही कंजरवेटिव भी देख रहे हैं कि किस तरह इसे लैंग्वेज में वरत के खालिस्तान के खिलाफ हो देख रहा है कि अगर लैंग्वेज वरती है तो एक तरफ जी स्ट्रोंग खालिस्तान के खिलाफ आदि वोट उन्होंने मिल सकती है। यह असल जो सारी पोलिटिकल तौर पर भागपुर हो रही है, पोलिटिकल तौर पर यह देखा जा रहा है कि किस तरह असं वोट लीए। बाकी होर जोड़े आ भी खालिस्तान के विरोध में जे कही कि कंजरवेटिव आ, जिस तरह टोनी क्लेमेंट इलेक्शन लड़ता सी इलेक्शन दफ्तर के लगिया फोटो हरिमंदर साहब अकाल तख के तट्ठे दिए फोटो अजे भी शायद कई घर होनी, क्योंकि सारे जिन्हें भी पॉलिटिशियन आ सारे के सारे ही यह देख रहे कि किस तरह उन्होंने वो तो वोट मिल सकते हैं, मुसलमानों वोट किस तरह मिल सकते हैं, सिखा के किस तरह मिल सकते हैं। सिख अज कई ग्रुपों के बंट हुए हैं कि सारिया वोटा एक ग्रुप ले जाऊगा। इस तरह लगता कि हिंदुओं की वोटा ले जाने के लिए यह सारा कुछ हो रहा कंजरवेटिव पार्टी वालों। थैंक्स।
ओके थैंक यू जी। बोपरा साहब मैं इतने एक गल जरूर कहना चाहूंगा कि जिहड़ी तुसी गल कह रहे हो कि हिंदुओं की वोटा ले जाने लिए हो रहा है, मैं इहदे नाल सहमत नहीं है, क्योंकि सब तो ज्यादा खालिस्तान के जो कोई खिलाफ है सब तो ज्यादा तो हिंदुओं तो ज्यादा सिख ने। इन्ने हिंदू तुसी पंजाब च भी गिणती कर लियो, बाहरले मुल्कां च भी गिणती कर लियो, और गिणती करन तों बाद तुहानू पता लग जाएगा कि इन्ने हिंदू खिलाफ नहीं है जिन्ने सिख खिलाफ ने। किहड़े हिंदू ने लड़ाई लड़ी है खालिस्तान के पिछे? मैनूं नां ते ना गणाओ कि हिंदू ने लड़ाई लड़ी है खालिस्तान के खिलाफ। जे मैं सिखां दी लिस्ट गिणाउणी शुरू कर दित्ती तो मेरे ख्याल नाल प्रोग्राम खत्म हो जाएगा, चाहे वह बेअंत सिंह सिगा, चाहे KPS गिल सिगा, चाहे कुलदीप सिंह बरार सिगा, सारे जिन्होंने मोहरे होकर जिन्होंने लड़ाई लड़ी वो सारे तो सिख सके। खालिस्तान की कमर जी उत्थे इंडिया तोड़ी है, जी मूवमेंट फेल की है दुनिया, कितने एक बार टैररिज्म कितने चल पाए ना तो दुनिया टैररिज्म कितने बंद नहीं होया, ਨਾ ਅਫਗਾਨਿਸਤਾਨ 'ਚ ਹੋਇਆ, ਨਾ ਪਾਕਿਸਤਾਨ 'ਚ ਹੋਇਆ, ਸਾਰਾ ਸੀਰੀਆ, ਇਜਿਪਟ, ਇਰਾਨ, ਇਰਾਕ, ਮਿਡਲ ਈਸਟ ਕਿਤੇ ਬੰਦ ਨਹੀਂ ਹੋਇਆ। ਹਿਜ਼ਬੁੱਲਾ ਲੈ ਲਓ, ਹਮਾਸ ਲੈ ਲਓ, ਕਿਤੇ ਬੰਦ ਹੋਈ ਕੋਈ? ਕੋਈ ਜਥੇਬੰਦੀ ਕਹਿ ਦਿਓ ਖਤਮ ਹੋਈ ਹੈ? ਜਦ ਦਿਲ ਕਰਦਾ ਬੰਦੇ ਮਾਰ ਦਿੰਦੇ ਆ। ਅੱਜ ਵੀ ਅਲਕਾਇਦਾ ਕਾਇਮ ਹੈ, ਅੱਜ ਵੀ ਆਈਸਿਸ ਕਾਇਮ ਹੈ। ਸੋ ਇਹ ਸਿਰਫ ਪੰਜਾਬ ਦੇ ਵਿੱਚ ਜਿਹੜਾ ਟੈਰਰਿਜ਼ਮ ਖਤਮ ਹੋਇਆ ਉਹ ਸਿੱਖਾਂ ਨੇ ਖਤਮ ਕੀਤਾ, ਔਰ ਸਿੱਖ ਹੀ ਖਿਲਾਫ ਨੇ ਖਾਲਿਸਤਾਨ ਦੇ, ਸਭ ਤੋਂ ਜ਼ਿਆਦਾ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਹੁਣ ਗੱਲ ਇਹ ਹੈਗੀ ਆ ਕਿ ਜਿਹੜੇ ਡਾਕਟਰ ਮਨਮੋਹਨ ਸਿੰਘ ਨੇ ਗੱਲ ਕਹੀ ਸੀ ਨਾ, ਇਹ ਜਿਹੜਾ ਹੁਣ ਮਸਲਾ ਹੈਗਾ, ਜਿਹੜਾ ਇਹ ਖਾਲਿਸਤਾਨ ਦਾ ਇਸ਼ੂ ਹੈ, ਇਹ ਇੰਡੀਆ ਦਾ ਇਸ਼ੂ ਨਹੀਂ ਰਹਿ ਗਿਆ। ਇਹ ਉਹਨਾਂ ਨੇ ਕਹਿ ਦਿੱਤਾ ਸੀ ਇੱਥੇ ਤੁਹਾਡੇ, ਇਹ ਵੀ ਹੈਵ ਟੇਕਨ ਦਾ ਖਾਲਿਸਤਾਨ, ਯੂ ਨੋ, ਇਹ ਛੱਡ ਦਿੱਤਾ ਸੀ ਇਸ਼ੀ, ਇਟਸ ਨਾਓ ਯੋਰ ਇਸ਼ੂ। ਇਹ ਕੈਨੇਡਾ ਲਈ ਇਸ਼ੂ ਬਣ ਗਿਆ। ਜਿਹੜੀ ਕੈਨੇਡਾ ਦੀ ਪਬਲਿਕ ਸੇਫਟੀ ਰਿਪੋਰਟ ਹੈ ਉਹਦੇ ਵਿੱਚ ਨਾਮ ਕਲੀਅਰਲੀ ਪਹਿਲਾਂ ਸਿੱਖਾਂ ਦਾ ਆ ਗਿਆ ਸੀ, ਉਹ ਹੁਣ ਉਹਨਾਂ ਨੇ ਕੱਢਿਆ। ਉਸ ਤੋਂ ਬਾਅਦ ਉਹਨਾਂ ਨੇ ਹਜੇ ਵੀ ਲਿਖਿਆ, ਬਾਹਰ ਨਹੀਂ ਕੱਢਿਆ, ਉਹਨਾਂ ਨੇ ਲਿਖਿਆ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਕਿ ਜਿਹੜੇ ਇੰਡੀਆ ਦੇ ਵਿੱਚ ਵੱਖਰੀ ਸਟੇਟ ਬਣਾਉਣਾ ਚਾਹੁੰਦੇ ਨੇ, ਜੋ ਉੱਥੇ ਖਾਲਿਸਤਾਨ ਬਣਾਉਣ ਦੀ ਜਿਹੜੀ ਲੋਕ ਗੱਲ ਕਰਦੇ ਨੇ, ਉਹਨਾਂ ਤੋਂ ਕੈਨੇਡਾ ਨੂੰ ਖਤਰਾ ਹੈ। ਕੈਨੇਡਾ ਦੀ ਪਬਲਿਕ ਸੇਫਟੀ ਰਿਪੋਰਟ 'ਚ ਲਿਖਿਆ ਹੋਇਆ। ਇਹ ਪਹਿਲਾ ਪੁਆਇੰਟ ਬੜੇ ਧਿਆਨ ਦੇ ਨਾਲ ਸਮਝ ਲਓ ਵੀ ਜਿੰਨੇ ਸਿੱਖ ਖਿਲਾਫ ਨੇ ਨਾ, ਉਹਨਾਂ ਕੋਈ ਖਿਲਾਫ ਨਹੀਂ ਹੈ। ਸੋ ਹਿੰਦੂਆਂ ਦੀ ਵੋਟਾਂ ਲੈਣ ਲਈ, ਔਰ ਇੱਕ ਚੀਜ਼ ਹੋਰ ਦੱਸ ਦਿੰਦਾ, ਖਾਲਿਸਤਾਨ ਦੇ ਮੁੱਦੇ ਦੇ ਉੱਤੇ ਹਿੰਦੂ ਸਿੱਖ ਏਕਤਾ ਹੋਈ ਇਹਦੇ 'ਤੇ ਆ। ਕਈ ਲੋਕ ਇਹ ਵੀ ਐਵੇਂ ਭਰਮ ਫੈਲਾਈ ਜਾ ਰਹੇ, ਇਹਦੇ ਵੰਡੀਆਂ ਜਾਣੀਆਂ, ਵੰਡੀਆਂ ਜਾਣੀਆਂ। ਉਹ ਜਿੰਨਾ ਹਿੰਦੂ ਔਰ ਸਿੱਖਾਂ ਨੇ ਇਕੱਠੇ ਹੋ ਕੇ ਖਾਲਿਸਤਾਨ ਨਾਲ ਲੜਾਈ ਲੜੀ, ਕਿਉਂਕਿ ਹਿੰਦੂ ਚਾਹੁੰਦੇ ਸੀਗੇ, ਲੜ ਹੋ ਸਕੇ ਨਹੀਂ। ਪੰਜਾਬ ਦੇ ਹਿੰਦੂ ਚਾਹੁੰਦੇ ਸੀਗੇ ਖਾਲਿਸਤਾਨ ਬੰਦ ਕਰਾਇਆ ਜਾਏ, ਪਰ ਲੜ ਨਹੀਂ ਸਕੇ। ਲੜਿਆ ਕੌਣ? ਸਿੱਖ ਲੜੇ, ਸਿੱਖ ਲੜੇ ਜਾ ਕੇ ਉੱਥੇ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਲੜਾਈ ਹੋਈ, ਦੋਨੋਂ ਪਾਸੇ ਤਾਂ ਸਿੱਖ ਸੀਗੇ। ਇੰਟਰਸਟਿੰਗਲੀ ਦੋਨਾਂ ਦੇ ਲਾਸਟ ਨੇਮ ਵੀ ਬਰਾਰੀ ਸੀਗੇ। ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦਾ ਵੀ ਲਾਸਟ ਨੇਮ ਬਰਾਰੀ ਸੀਗਾ, ਅਤੇ ਉੱਧਰੋਂ ਕੁਲਦੀਪ ਸਿੰਘ ਵੀ ਬਰਾਰੀ ਸੀਗੇ। ਮੈਂ ਤਾਂ ਇਸੇ 'ਤੇ ਉਹ ਕਿਤਾਬ ਇੱਕ ਲਿਖਣ ਦੀ ਪਲੈਨਿੰਗ ਕਰ ਰਿਹਾ ਹੈਗਾ, ਜਿਹਦੇ ਦੇ ਉੱਤੇ ਮੂਵੀ ਵੀ ਬਣਨੀ ਚਾਹੀਦੀ ਹੈ, ਐਂਡ ਜੇ ਪਰਮਾਤਮਾ ਨੇ ਦਿੱਤੀ ਤਾਂ ਫਿਰ ਬਣਾਵਾਂਗੇ ਵੀ ਬਰਾਰ ਵਰਸਿਸ ਬਰਾਰ, ਜਿਹਦੇ ਵਿੱਚ ਲਿਖਾਂਗੇ ਸਾਰਾ ਕੁਛ ਕਿ ਹੋਇਆ ਕੀ ਹੈ। ਇਹ ਤਾਂ ਸਾਡੀ ਅਸੀਂ ਆਪਸ 'ਚ ਲੜੀ ਜਾ ਰਹੇ ਹਾਂ, ਬਾਹਰੋਂ ਕੋਈ ਬਿਹਾਰ ਤੋਂ ਥੋੜ੍ਹੀ ਆ ਕੇ। ਔਰ ਹੁਣ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿਉਂ ਅਸੀਂ ਬਿਨਾਂ ਮਤਲਬ ਲੜੀ ਜਾ ਰਹੇ ਹਾਂ, ਕੋਈ ਅਸੀਂ ਹਾਸਿਲ ਕੀ ਕੀਤਾ। ਜਾਂ ਤਾਂ ਦੱਸ ਦਿਓ ਕਿ 1978 ਤੋਂ ਲੈ ਕੇ ਆਉਣ 2019 ਆ ਗਿਆ, ਮੈਨੂੰ ਦੱਸ ਦਿਓ ਕਿ ਅਸੀਂ ਕੋਈ ਚੀਜ਼ ਅਸੀਂ ਹਾਸਿਲ ਕੀਤੀ ਹੈ ਸਿਵਾਏ ਨੁਕਸਾਨ ਕਰਾਉਣ ਦੇ। ਔਰ ਪੰਜਾਬ ਦੇ ਲੋਕ ਅੱਗੇ ਵੱਧ ਗਏ ਨੇ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਜਿਹਨੂੰ ਇਲੈਕਟ ਕੀਤਾ ਪੰਜਾਬ ਦੇ ਲੋਕਾਂ ਨੇ, ਉਹ ਕਾਂਗਰਸ ਨੂੰ ਇਲੈਕਟ ਕੀਤਾ। ਪੰਜਾਬ ਦਾ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਤਾਂ ਖਾਲਿਸਤਾਨ ਦੇ ਖਿਲਾਫ ਰੋਜ਼ ਬਿਆਨ ਦਿੰਦਾ। ਇਲੈਕਟਡ ਲੀਡਰਸ਼ਿਪ ਜਿਹੜੀ ਪੰਜਾਬ ਦੀ ਹੈ ਉਹ ਤਾਂ ਇਹ ਗੱਲ ਕਹਿ ਰਹੀ ਹੈ। ਹੁਣ ਦੂਜੀ ਗੱਲ 'ਤੇ ਆ ਜਾਓ, ਜਿਹੜੀ ਇਹ ਗੱਲ ਕਹਿਣੀ ਕਿ ਇੱਥੇ ਵੋਟਾਂ ਲੈਣੀਆਂ, ਇੱਥੇ ਵੀ ਖਾਲਿਸਤਾਨ ਦੇ ਨਾਂ 'ਤੇ ਕਿੱਦਾਂ ਵੋਟਾਂ ਮਿਲਣਗੀਆਂ, ਮੈਨੂੰ ਇਹ ਗੱਲ ਹਜੇ ਤੱਕ ਨਹੀਂ ਸਮਝ ਲੱਗੀ। ਬੌਬੀ ਸਿੱਧੂ ਜੀ ਜਿੰਨੀ ਰਾਜਨੀਤੀ ਨੂੰ ਸਮਝਦੇ, ਮੈਂ ਇਹਨਾਂ ਨੂੰ ਵੀ ਪੁੱਛ ਲੈਣਾ। ਔਰ ਮੇਰੇ ਖਿਆਲ ਦੇ ਨਾਲ ਪਿਛਲੇ 4-5 ਸਾਲ ਤੋਂ ਰੁਪਿੰਦਰ ਹੇਰ ਸਾਹਿਬ ਵੀ ਬੜੇ ਐਕਟਿਵ ਹੋਏ ਨੇ। ਬੌਬੀ ਸਿੱਧੂ ਜੀ, ਤੁਸੀਂ ਮੈਨੂੰ ਕੱਲ੍ਹ ਪਰਮਜੀਤ ਵਿਰਦੀ ਸਾਹਿਬ ਦਾ ਜਵਾਬ ਨਹੀਂ ਦੇ ਸਕੇ। ਕੱਲ੍ਹ ਪਰਮਜੀਤ ਵਿਰਦੀ ਸਾਹਿਬ ਨੂੰ ਵੀ ਮੇਰਾ ਸਵਾਲ ਸੀ, ਅੱਜ ਬੌਬੀ ਸਿੱਧੂ ਜੀ ਤੁਹਾਨੂੰ ਵੀ ਹੈ, ਅਤੇ ਰੁਪਿੰਦਰ ਹੇਰ ਜੀ ਤੁਹਾਨੂੰ ਵੀ, ਮੇਰਾ ਸਵਾਲ ਸੇਮ ਹੈ ਜੋ ਕੱਲ੍ਹ ਪੁੱਛਿਆ ਸੀਗਾ। ਕੋਈ ਪਾਰਟੀ ਦਾ ਕੋਈ ਮੈਂਬਰ ਪਾਰਲੀਮੈਂਟ ਕੰਜ਼ਰਵੇਟਿਵ ਦਾ ਜਾਂ ਕਿਸੇ ਦਾ ਖਾਲਿਸਤਾਨ ਦਾ ਕੋਈ ਸਪੋਰਟ ਕਰਦੇ ਆ? ਕੱਲ੍ਹ ਜਿਹੜੇ ਹਰਪ੍ਰ ਸਾਹਿਬ ਨੇ ਬਿਆਨ ਦਿੱਤਾ ਕਿ ਜੀ ਕੰਜ਼ਰਵੇਟਿਵ ਪਾਰਟੀ ਔਰ ਉਹਨਾਂ ਦੀ ਸਰਕਾਰ ਇਹਨੂੰ ਸਪੋਰਟ ਨਹੀਂ ਕਰਦੀ, ਖਾਲਿਸਤਾਨੀਆਂ ਨੂੰ ਲਈ ਕੋਈ ਜਗ੍ਹਾ ਨਹੀਂ ਹੈ, ਅਤੇ ਇਹ ਜਗ੍ਹਾ 'ਤੇ ਪਹਿਲਾਂ ਵੀ ਨਹੀਂ ਸੀ, ਨਵਾਂ ਬਿਆਨ ਕੀ ਦਿੱਤਾ? ਕੋਈ ਮੈਨੂੰ ਇਹਦੇ 'ਚ ਕੋਈ ਨਵੀਂ ਗੱਲ ਨਹੀਂ ਲੱਗੀ। ਕਿਆ ਲਿਬਰਲ ਪਾਰਟੀ ਦੀ ਪਾਲਿਸੀ ਇਸ ਤੋਂ ਵੱਖਰੀ ਹੈ? ਕਿਆ ਲਿਬਰਲ ਪਾਰਟੀ ਕਿਸੇ ਖਾਲਿਸਤਾਨੀ ਨੂੰ ਕਦੇ ਮੈਂਬਰ ਪਾਰਲੀਮੈਂਟ ਬਣਾਈ ਹੈ ਜਾਂ ਕੋਈ ਕੈਬਨਿਟ ਮੰਤਰੀ ਬਣਾਇਆ? ਕਿਆ ਲਿਬਰਲ ਪਾਰਟੀ ਨੇ ਕਦੇ ਕਿਸੇ ਨੂੰ ਟਿਕਟ ਵੀ ਦਿੱਤੀ ਹੈ ਕਿ ਜੀ ਠੀਕ ਹੈ ਜੀ ਤੁਸੀਂ ਕੈਂਡੀਡੇਟ ਬਣ ਜਾਓ, ਉਹ ਬੰਦਾ ਨਾਰੇ ਲਾਉਂਦਾ ਹੋਵੇ ਖਾਲਿਸਤਾਨ ਜਿੰਦਾਬਾਦ ਦੇ? ਉਹ ਤਾਂ ਜਾ ਕੇ ਇੰਡੀਆ ਬੋਲ ਗਿਆ, ਵੀ ਸਟੈਂਡ ਫੋਰ ਯੂਨਾਈਟਿਡ ਇੰਡੀਆ, ਪਿੱਛੇ ਸਾਰੇ ਕੈਬਨਿਟ ਮੰਤਰੀ ਖੜੇ ਸੀਗੇ, ਅਤੇ ਲਿਬਰਲ ਪਾਰਟੀ ਦੀ ਪਾਲਿਸੀ ਵੀ ਇਹੀ ਹੈ। ਔਰ ਕਿਆ ਜਗਮੀਤ ਸਿੰਘ ਨੇ ਕਦੇ, ਮੈਂ ਜਿੰਨਾ ਕੁ ਉਹਨਾਂ ਨੂੰ ਫੋਲੋ ਕੀਤਾ ਕਿਉਂਕਿ ਬੀਇੰਗ ਇਨ ਮੀਡੀਆ ਸੀ, ਤਾਂ ਸਾਡਾ ਤਾਂ ਕੰਮ ਰੋਜ਼ ਆ ਕਿਸੇ ਦਾ ਬਿਆਨ ਆਏ, ਪੜ੍ਹਨਾ, ਵੀਡੀਓ ਦੇਖਣਾ, ਸਾਰਾ ਕੁਝ ਇਹੀ ਕਰਦੇ ਰਹਿੰਦੇ ਆ। ਜਗਮੀਤ ਸਿੰਘ ਨੇ ਮੇਰੀ ਨਿਗਾਹ ਦੇ ਵਿੱਚ ਕਦੇ ਨਹੀਂ ਮੰਗਿਆ ਕਿ ਖਾਲਿਸਤਾਨ ਦੇ ਦਿਓ। ਹੀ ਹੈਜ਼ ਨੈਵਰ ਸੈਡ ਕਿ ਜੀ ਇੰਡੀਆ 'ਚ ਖਾਲਿਸਤਾਨ ਬਣਨਾ ਚਾਹੀਦਾ, ਮੈਂ ਨਹੀਂ ਸੁਣਿਆ ਕਦੇ। ਦੱਸ ਦਿਓ ਕਿਤੇ ਲਿਖਿਆ ਹੋਵੇ ਕਦੇ ਜਗਮੀਤ ਸਿੰਘ ਨੇ ਵੀ ਬੋਲਿਆ ਹੋਵੇ। ਸੋ ਕਿਹੜੀ ਪੋਲੀਟੀਕਲ ਪਾਰਟੀ ਹੈ ਖਾਲਿਸਤਾਨ ਦੇ ਨਾਂ ਦੇ ਉੱਤੇ ਬਣਾਏਗੀ? ਜੀ ਸਰ ਦੱਸੋ, ਕੋਈ ਕੈਂਡੀਡੇਟ ਤੁਹਾਡੀ ਨਿਗਾਹ 'ਚ ਕੋਈ ਆਉਂਦਾ ਹੈ? ਕੋਈ ਪਿਛਲੇ 20 ਸਾਲਾਂ 'ਚ ਕੋਈ ਕੈਂਡੀਡੇਟ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਮਿਲਾਉਂਦਾ ਹੋਵੇ ਅਤੇ ਉਹਨੂੰ ਕਿਸੇ ਨੇ ਟਿਕਟ ਵੀ ਦਿੱਤੀ ਹੋਵੇ? ਬੌਬੀ ਜੀ ਦੱਸੋ।
ਯੁੱਧਵੀਰ ਜੀ, ਮੈਂ ਗੱਲ ਮੰਨਦਾ ਕਿ ਖਾਲਿਸਤਾਨ ਦੀ ਗੱਲ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਐਕਸੈਪਟੇਬਲ ਨਹੀਂ ਹੈਗੀ, ਤੇ ਨਾ ਹੀ ਕਿਸੇ ਪਾਰਟੀ ਨੇ ਅੱਜ ਤੱਕ ਕਿਸੇ ਨੂੰ ਕੈਂਡੀਡੇਟ ਬਣਾਇਆ, ਤੇ ਅਗਰ ਕਿਸੇ ਦੀ ਵਿਚਾਰਧਾਰਾ ਰਹੀ ਹੈ ਕੈਂਡੀਡੇਟ ਬਣਦੇ ਸਾਰ ਹੀ ਉਹਨੇ ਉਹ ਗੱਲ ਨਹੀਂ ਕੀਤੀ, ਠੀਕ ਹੈ ਨਾ। ਪਰ ਜਿਹੜੀ ਗੱਲ ਹੈਗੀ ਹੈ ਇਸ਼ੂ ਤੇ ਗੱਲ ਕਰਨੀ ਕਿ ਜਦੋਂ ਇਹ ਕਹਿਣਾ,
ਸੋਰੀ ਮੈਂ ਇੱਕ ਮਿੰਟ ਲਈ ਤੁਹਾਨੂੰ ਇੱਥੇ ਰੋਕਾਂਗਾ, ਤੁਸੀਂ ਤੇ ਦੂਸਰਾ ਜਿਹੜਾ ਕੋਈ ਪਹਿਲਾਂ ਲਾਉਂਦਾ ਸੀਗਾ ਤੇ ਵਾਪਸ ਜਾ ਕੇ ਯੂ ਟਰਨ ਕਿਉਂ ਮਾਰ ਲੈਂਦਾ, ਇਹ ਕੀ ਕਾਰਨ, ਕੀ ਇਹਦਾ ਰੀਜ਼ਨ ਦੱਸੋ ਜਰਾ ਥੋੜਾ ਜਿਹਾ।
ਦੇਖੋ ਯੁੱਧਵੀਰ ਜੀ, ਕਾਰਨ ਇਹਦੇ ਸਾਫ ਹੈਗੇ ਆ। ਦੇਖੋ ਕੈਨੇਡਾ ਜਿਹੜਾ ਹੈਗਾ ਆ ਉਹ ਭਾਰਤ ਦੇ ਨਾਲ ਆਪਣਾ ਵਪਾਰ ਵਧਾਉਣਾ ਚਾਹੁੰਦਾ ਆ, ਇਸ ਬਿਗ ਟ੍ਰੇਡਿੰਗ ਪਾਰਟਨਰ, ਤੇ ਉਹਦੇ ਵਿੱਚ ਕੈਨੇਡਾ ਕਦੀ ਇਹ ਨਹੀਂ ਚਾਹੇਗਾ ਕਿ ਇੱਥੇ ਦੇ ਹਾਲਾਤ ਇਹੋ ਜਿਹੇ ਹੋਣ ਕਿ ਜਿਸ ਦੇ ਨਾਲ ਉਹ ਜਿਹੜੇ ਕੈਨੇਡਾ ਤੇ ਭਾਰਤ ਦੇ ਹਾਲਾਤਾਂ ਦੇ ਵਿੱਚ ਜਿਹੜੀ ਸੁਧਾਰ ਦੀ ਜਗ੍ਹਾ ਗਿਰਾਵਟ ਆਵੇ, ਇਹ ਉਹ ਵੱਡਾ ਰੀਜ਼ਨ ਆ। ਤੇ ਦੂਜੀ ਗੱਲ ਮੈਂ ਇਹ ਵੀ ਕੱਢਣਾ ਆ ਕਿ ਜਿਸ ਲੋਕਾਂ ਨੂੰ ਇਹ ਹੈਗਾ ਕਿ ਵੋਟ ਜਿੰਨਾ ਆਮ ਨਾਗਰਿਕ ਆ ਪੰਜਾਬੀ ਵੀ ਜਿਹੜਾ ਇੱਥੇ ਬੈਠਾ, ਜਿਵੇਂ ਤੁਸੀਂ ਕਿਹਾ ਸਿੱਖ ਵੀ ਬੈਠਾ ਆ ਜਿਹੜਾ ਪੰਜਾਬ ਤੋਂ ਆਇਆ, ਜਿਹੜਾ ਉਸ ਦੌਰ ਤੋਂ ਆਇਆ ਆ, ਉਹ ਨਹੀਂ ਚਾਹੁੰਦਾ ਕੀ ਕਹਿੰਦੇ ਹੁੰਦੇ ਕਿ ਇਹੋ ਜਿਹੀ ਜਿਹੜੀ ਹੈਗੀ ਆ ਰਾਜਨੀਤੀ ਜਿਹੜੀ ਆ ਉਹ ਕੈਨੇਡਾ ਚ ਹੋਵੇ। ਪਰ ਐਟ ਦ ਸੇਮ ਟਾਈਮ ਮੈਂ ਯੁੱਧਵੀਰ ਜੀ ਗੱਲ ਜਿਹੜੀ ਕਰਨੀ ਚਾਹੁੰਦਾ ਆ, ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਇੱਕ ਪਾਰਟੀ ਆ ਜਿਹੜੀ ਮਾਰਕਸਿਸਟ ਲੈਨਿਨਿਸਟ ਵੀ ਹੈਗੀ ਆ, ਉਹ ਫ੍ਰਿੰਜ ਗਰੁੱਪ ਆ, ਉਹ ਬੰਦੇ ਖੜੇ ਕਰਦੇ ਆ ਇੱਥੋਂ ਦੇ ਚਾਰਟਰ ਦੀ ਜਿਹੜੀ ਹੈਗੀ ਆ ਕਿ ਹਰ ਇੱਕ ਬੰਦੇ ਨੂੰ ਫਰੀਡਮ ਆਫ ਐਕਸਪ੍ਰੈਸ਼ਨ ਆ, ਤੇ ਉਹਨਾਂ ਨੂੰ ਉਹ ਸਹੂਲਤ ਮੁਹੱਈਆ ਕੀਤੀ ਗਈ ਆ। ਮੈਂ ਇਹੀ ਕਹਿਣਾ ਚਾਹੁੰਦਾ ਕਿ ਅਗਰ ਕੁਛ ਇੱਕ ਛੋਟਾ ਵਰਗਿਆ ਵੱਡਾ ਵਰਗਿਆ ਗਿਣਤੀ ਦੇ ਵਿੱਚ ਨਹੀਂ ਮੈਂ ਪੈਣਾ, ਅਗਰ ਉਹ ਕਹਿੰਦੇ ਆ ਕਿ ਜੀ ਅਸੀਂ ਇਹਦੀ ਗੱਲ ਕਰਦੇ ਸ਼ਾਂਤਮਈ ਸਾਡੀ ਇਹ ਕਹਿੰਦੇ ਦੇ ਸਾਲੀ ਇਹ ਬਹੁਤ ਜ਼ਰੂਰੀ ਗੱਲ ਹੈਗੀ ਆ, ਉਹਦੀ ਆਮ ਪਬਲਿਕ ਵਿੱਚ ਕੋਈ ਡਿਮਾਂਡ ਹੈਗੀ ਕਿ ਨਹੀਂ ਹੈਗੀ ਉਹ ਵੱਖਰੀ ਗੱਲ ਆ, ਪਰ ਉਹਨਾਂ ਦਾ ਜੋ ਫਰੀਡਮ ਆਫ ਐਕਸਪ੍ਰੈਸ਼ਨ ਹੈ ਉਹਦੇ ਵਿੱਚ ਨਾ ਕਿ ਉਹਨਾਂ ਨੂੰ ਉਹਦਾ ਹੱਕ ਹੈਗਾ ਆਪਣੀ ਗੱਲ ਕਰਨ ਦਾ। ਹਾਂ, ਗੱਲ ਇਹ ਆ ਕਿ ਸ਼ਾਂਤਮਈ ਤਰੀਕੇ ਨਾਲ ਭਾਰਤ ਦਾ ਸੰਵਿਧਾਨ ਵੀ ਇਹ ਅਲਾਊ ਕਰਦਾ ਕਿ ਉਹ ਬੰਦੇ ਆਪਣੀ ਗੱਲ ਕਰ ਸਕਦੇ ਆ, ਆਮ ਪਬਲਿਕ ਉਹਨੂੰ ਮੰਨਦੀ ਹੈ ਕਿ ਨਹੀਂ ਮੰਨਦੀ ਉਹ ਇੱਕ ਵੱਖਰਾ ਵਿਸ਼ਾ ਹੈ ਜੀ।
ਹਾਂਜੀ, ਸੁੱਖੀ ਸਾਹਿਬ ਤੁਸੀਂ ਆਉਂਦੇ ਰਹੋ, ਹਾਂਜੀ ਨਾਲ ਦੀ ਨਾਲ ਕਾਲਸ ਵੀ ਲੈਂਦੇ ਚਲੇ ਜਾਂਦੇ ਆ। ਸੁੱਖੀ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ।
ਹਾਂ ਜੀ, ਮੈਂ ਜੇ ਤੁਹਾਨੂੰ ਸੁਣਨਾ ਚਾਹੁੰਦਾ ਲਈ ਗੁਸਤਾਖੀ ਕਰਨ ਨੂੰ ਜੀ ਕਰ ਆਉਂਦਾ, ਇਹ ਸਿਆਸੀ ਬੰਦੇ ਜਿੰਨੀਆਂ ਸਟੇਟਮੈਂਟਾਂ ਆ ਸਿਰਫ ਵੋਟਾਂ ਦੀਆਂ ਸਟੇਟਮੈਂਟਾਂ ਹੁੰਦੀਆਂ ਆ ਤੇ ਇਹ ਵੋਟਾਂ ਦੁਆਲੇ ਖੇਡਦੇ ਆ, ਇਹਨਾਂ ਨੀ ਵੇਖਣਾ ਕੀ ਕਰ ਰਹੇ ਕੀ ਕੀ ਨੀ ਕਰ ਰਹੇ। ਤੇ ਜੇ ਰੈਫਰੈਂਡਮ ਦੀ ਗੱਲ ਲਗਾਉਂਦੀ ਆ ਤੇ ਗਰੇਂਜ ਰੈਫਰੈਂਡਮ ਠੀਕ ਹੈ, ਜੇ ਟੈਰਰਿਸਟਾਂ ਦੀ ਮਦਦ ਕਰਨੀ ਆ ਤੇ ਉੱਥੇ ਸਿਪੀਆ ਜੇ ਆਈ ਐਸ ਆਈ ਨੂੰ ਕੰਮ ਕਰ ਰਿਹਾ ਧਿਆਨ ਦੇ ਰਹੇ ਆ, ਪਹੁੰਚੋ ਗੱਲ ਆਉਂਦੀ ਆ ਸਿਰਫ ਵੋਟ ਗੇਮ ਆ। ਅੱਗੇ ਜੇ ਮੁਸਲਮਾਨ ਨੂੰ ਕਹਿ ਕੇ ਪਾਰਟੀ ਹਟਾਲੀ ਸੀ, ਹੁਣ ਸਿੱਖਾਂ ਨੂੰ ਕਹਿ ਤਾ ਸਿੱਖਾਂ ਦੀ ਵੋਟਾਂ ਵੀ ਬਰਖਲਾਫ ਹੋ ਜਾਣਗੀਆਂ। ਬਾਕੀ ਤੁਸੀਂ ਸਿਆਣੇ, ਤੁਸੀਂ ਬਿਆਨ ਕਰ ਸਕਦੇ, ਮਿਹਰਬਾਨੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਹਾਂਜੀ, ਅਗਲੀ ਕਾਲ ਨੂੰ ਵੱਧਦੇ ਹਾਂ ਜੀ, ਫਿਰ ਸਾਰੇ ਕਾਲਰਸ ਦਾ ਜਵਾਬ ਅਸੀਂ ਇਕੱਠੇ ਦੇ ਦਿਆਂਗੇ। ਹਾਂਜੀ, ਸਾਡੇ ਨਾਲ ਡਾਕਟਰ ਪੁਸ਼ੂ ਬਰਾੜ ਸਾਹਿਬ ਜੁੜ ਗਏ ਨੇ। ਹਾਂਜੀ ਡਾਕਟਰ ਬਰਾੜ ਸਾਹਿਬ, ਤੁਸੀਂ ਆਉਂਦੇ ਰਹੋ।
ਹਾਂਜੀ ਸਰ, ਕੀ ਹਾਲ ਹੈ ਤੁਹਾਡਾ ਯੁੱਧਵੀਰ ਜੀ?
ਬਿਲਕੁਲ ਠੀਕ ਹੈ ਡਾਕਟਰ ਬਰਾੜ ਸਾਹਿਬ, ਗੋ ਹੈਡ।
ਹਾਂਜੀ, ਚੱਕਰ ਇਹ ਹੈ ਕਿ ਜਿਹੜਾ ਖਾਲਿਸਤਾਨ ਦੀ ਗੱਲ ਕਰਦੇ ਆ ਨਾ, ਦੇਖੋ ਕੈਪਟਨ ਸਾਹਿਬ ਦੇ ਤਾਂ ਆਪਣੇ ਸਾਡੂ ਜਿਹੜੇ ਹੈਗੇ ਉਹ ਤਾਂ ਆਪ ਪ੍ਰੋ ਖਾਲਿਸਤਾਨ ਦੀ ਗੱਲ ਕਰਦੇ ਆ, ਰਾਈਟ? ਉਹ ਤਾਂ ਸਭ ਤੋਂ ਸਟਰੋਂਗ ਸਪੋਰਟਰ ਹੈ ਖਾਲਿਸਤਾਨ ਦੇ, ਪਰ ਓਵਰਆਲ ਜਿਹੜੇ ਇੰਡੀਆ ਜਿਹੜੇ ਕੈਨੇਡਾ ਦੇ ਵਿੱਚ ਕੋਈ ਮੇਨ ਸਟ੍ਰੀਮ ਚ ਕੋਈ ਬਾਹਰੀ ਸਪੋਰਟ ਨਹੀਂ ਹੈ ਖਾਲਿਸਤਾਨ ਦੀ, ਠੀਕ ਹੈ ਨਾ? ਇਹ ਮਤਲਬ ਇਹ ਇੱਕ ਜਿਵੇਂ ਸਮਝੋ ਕਿ ਇਮੇਜ ਬਣਾਈ ਜਾ ਰਹੀ ਹੈ ਕਿ ਜੀ ਇੱਕ ਪ੍ਰੋ ਖਾਲਿਸਤਾਨੀ ਹੈ, ਪ੍ਰੋ ਖਾਲਿਸਤਾਨੀ ਹੈ, ਲੇਕਿਨ ਐਸੀ ਕੋਈ ਗੱਲ ਮੈਨੂੰ ਤਾਂ ਕਦੇ ਨਜ਼ਰ ਨਹੀਂ ਆਈ। ਕਦੇ ਗੁਰੂ ਜਗਮੀਤ ਸਿੰਘ ਨੇ ਵੀ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਰਾਈਟ? ਲੇਕਿਨ ਚੱਕਰ ਇਹ ਕਿ ਦਿਸ ਇਜ਼ ਅ ਪ੍ਰੋਪਾਗੈਂਡਾ ਜਿਹੜਾ ਕੀਤਾ ਜਾ ਰਿਹਾ ਵੀ ਇਹ ਖਾਲਿਸਤਾਨੀ ਹੈ, ਖਾਲਿਸਤਾਨੀ ਹੈ, ਵਿਚ ਇਜ਼ ਨਾਟ, ਆਈ ਡੋਂਟ ਬਿਲੀਵ ਇਟ।
ਜੇ ਜੇ ਡਾਕਟਰ ਬਰਾੜ ਜੀ, ਜੇ ਜੇ ਕੈਨੇਡਾ ਦੇ ਵਿੱਚ ਖਾਲਿਸਤਾਨ ਨਹੀਂ ਹੈ ਤਾਂ ਫਿਰ ਫਾਰਮਰ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਨੂੰ ਇਹ ਕਿਉਂ ਕਹਿਣਾ ਪੈ ਗਿਆ ਕਿ ਜੀ
ਉਹਦਾ ਕਹਿਣਾ ਨਹੀਂ ਪੈ ਰਿਹਾ, ਉਹ ਪੋਲੀਟੀਕਲ ਮੂਵ ਨਾਲ ਕਹਿ ਰਿਹਾ ਹੈ। ਉਹਦਾ ਵੀ ਆਨਸਰ, ਉਹਦਾ ਆਨਸਰ ਵੀ ਹੈ ਪੋਲੀਟੀਕਲ ਮੂਵ ਨਾਲ ਕਹਿ ਰਿਹਾ, ਉਹ ਇਸ ਕਰਕੇ ਕਹਿ ਰਿਹਾ ਬਿਕੋਜ਼ ਹੀ ਵਾਂਟਸ ਟੂ ਬੇਸਿਕਲੀ ਦਿਸ ਇਜ਼ ਅ ਵੈਰੀ ਡੀਪ ਸੈਂਟਰ ਕਨਸਪੀਰੇਸੀ ਟੂ ਕ੍ਰੀਏਟ ਕਮਨਲਿਜ਼ਮ, ਇੱਕ ਉਹ ਦੇ ਆਰ ਸੈਪਰੇਟਿੰਗ ਕਮਿਊਨਿਟੀਜ਼, ਇਹ ਦਿਸ ਇਜ਼ ਵਾਟ ਦੇ ਹਿਟਿੰਗ ਐਟ।
ਫਿਰ ਮੇਰਾ ਸਵਾਲ ਇਹ ਵੀ ਹੈਗਾ ਆ ਕਿ ਜਿਹੜਾ ਸਿੱਖ ਦਾ ਨਾਮ ਆ ਗਿਆ ਸਾਡਾ, ਜਿਹੜਾ ਪਬਲਿਕ ਸੇਫਟੀ ਰਿਪੋਰਟ 'ਚ ਨਾਮ ਆ ਗਿਆ, ਹੁਣ ਉਹਨਾਂ ਨੇ ਸਿੱਖ ਨਾਮ ਹਟਾਤਾ, ਸ਼ੀਆ ਵੀ ਹਟਾਤਾ, ਸੁੰਨੀ ਵੀ ਹਟਾਤਾ, ਵਿਚ ਇਜ਼ ਵੈਰੀ ਗੁੱਡ। ਅਸੀਂ ਤਾਂ ਡੇ ਵਨ ਤੋਂ ਇਹਦੇ ਲਈ ਫਾਈਟ ਕਰ ਰਹੇ ਸੀ ਕਿ ਸਿੱਖ ਸ਼ੀਆ ਔਰ ਸੁੰਨੀ ਇਹ ਤਿੰਨੇ ਨਾਮ ਜਿਹੜੇ ਹਟਾਤੇ ਜਾਣ, ਠੀਕ ਹੈ ਜੀ? ਉਹ ਬਹੁਤ ਚੰਗੀ ਗੱਲ ਹੋਈ, ਲੇਕਿਨ ਉਹਨਾਂ ਨੇ ਅੱਜ ਵੀ ਪਬਲਿਕ ਸੇਫਟੀ ਰਿਪੋਰਟ 'ਚ ਕੈਨੇਡੀਅਨ ਖਤਰਿਆਂ ਦੀ ਗੱਲ ਹੋ ਰਹੀ ਹੈ। ਜਿਹੜੀ ਪਬਲਿਕ ਸੇਫਟੀ ਰਿਪੋਰਟ ਆ ਡਾਕਟਰ ਬਰਾੜ ਸਾਹਿਬ, ਉਹ ਕੈਨੇਡਾ ਨੂੰ ਕਿਹਨਾਂ ਲੋਕਾਂ ਤੋਂ ਖਤਰਾ ਹੈ, ਉਹਦੇ ਵਿੱਚ ਬਕਾਇਦਾ ਉਹ ਲਾਈਨ ਅੱਜ ਵੀ ਲਿਖੀ ਹੋਈ ਹੈ ਕਿ ਕੈਨੇਡਾ ਨੂੰ ਉਹਨਾਂ ਲੋਕਾਂ ਤੋਂ ਖਤਰਾ ਹੈ ਜਿਹੜੇ ਕਿ ਇੰਡੀਆ ਦੇ ਵਿੱਚ ਇਹ ਕੋਈ ਨਾ ਕੋਈ ਵੱਖਰੀ ਸਟੇਟ ਦੀ ਗੱਲ ਕਰ ਰਹੇ ਜਾਂ ਖਾਲਿਸਤਾਨ ਬਣਾਉਣ ਦੀ ਗੱਲ ਕਰ ਰਹੇ ਨੇ। ਉਹ ਪਬਲਿਕ ਸੇਫਟੀ ਰਿਪੋਰਟ 'ਚ ਅੱਜ ਵੀ ਦਰਜ ਹੈ, ਉਹਨਾਂ ਨੇ ਬਾਹਰ ਨਹੀਂ ਕੱਢੀ, ਠੀਕ ਹੈ? ਹੁਣ ਜਦੋਂ ਉਹਨਾਂ ਨੇ ਉਹ ਲਿਖਿਆ ਹੋਇਆ ਸਾਰਾ ਕੁਛ, ਤੇ ਫਿਰ ਕੈਨੇਡਾ ਨੂੰ ਕਿਹਨਾਂ ਲੋਕਾਂ ਤੋਂ ਖਤਰਾ ਹੈ, ਕੌਣ ਲੋਕ ਨੇ ਉਹ ਜਿਨ੍ਹਾਂ ਤੋਂ ਕੈਨੇਡਾ ਨੂੰ ਖਤਰਾ ਹੈ? ਇਹ ਜਾਂ ਤਾਂ ਉਹ ਲਾਈਨ ਵੀ ਕਢਾ ਦਿਓ, ਕਿਉਂਕਿ ਹੁਣ ਸਾਰਾ ਕੁਛ ਤਾਂ ਦੁਬਾਰਾ ਰੀਵੈਲੂਏਟ ਹੋ ਹੀ ਰਿਹਾ ਸੀਗਾ, ਜਾਂ ਤਾਂ ਸਰਕਾਰ ਇਹ ਰੀਵੈਲੂਏਟ ਕਰਕੇ ਮੰਨ ਲੈਂਦੀ ਕਿ ਜੀ ਹਾਂਜੀ ਉਹ ਅਸੀਂ ਕੱਢ ਦਿੰਦੇ ਹਾਂ ਸਾਰਾ ਕੁਛ, ਔਰ ਜੇ ਸਰਕਾਰ ਕੱਢਦੀ ਹੈ ਤਾਂ ਫਿਰ ਸਰਕਾਰ ਨੂੰ ਪੁੱਛਿਆ ਜਾਏਗਾ ਕਿ ਜੇ ਖਤਰਾ ਨਹੀਂ ਸੀਗਾ ਪਰ ਬਾਕੀ ਉਹਨਾਂ ਨੇ ਬਾਹਰ ਨਹੀਂ ਕੱਢਿਆ ਉਹਨਾਂ ਨੇ, ਬਾਕੀ ਉਹਨਾਂ ਨੇ ਕਿਹਾ ਜੀ ਬਿਲਕੁਲ ਖਤਰਾ ਬਰਕਰਾਰ ਹੈ। ਸੋ ਇਹਦਾ ਮਤਲਬ ਕੈਨੇਡਾ ਮੰਨਦਾ ਹੈ ਕਿ ਕੋਈ ਨਾ ਕੋਈ ਐਸੀ ਚੀਜ਼, ਕੋਈ ਐਕਟੀਵਿਟੀ ਹੋ ਰਹੀ ਹੈ ਕਿਤੇ ਨਾ ਕਿਤੇ, ਜਿਹੜਾ ਖਤਰਾ ਹੈ ਉਹ ਬਰਕਰਾਰ ਹੈ। ਜੀ ਡਾਕਟਰ ਬਰਾੜ ਜੀ,
ਮੈਂ ਸਰ ਜੀ ਇਹਦਾ ਗੱਲ ਇੱਥੋਂ ਦਾ ਇੱਦਾਂ ਹੈ ਕਿ ਜਿਹੜੇ ਕੁਛ ਲੋਕ ਵਾਇਲੈਂਟ ਐਲੀਮੈਂਟਸ ਹੈਗੀਆਂ ਜਿਹੜੀਆਂ ਹਜੇ ਵੀ ਐਗਜ਼ਿਸਟ ਕਰਦੀਆਂ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਜੀ ਲੋਕਾਂ ਦਾ, ਲੋਕਾਂ ਦੀ ਸਪੋਰਟ ਹੈ ਖਾਲਿਸਤਾਨ ਨੂੰ, ਮਤਲਬ ਪੋਲੀਟੀਕਲੀ ਲੋਕਾਂ ਦੀ ਸਪੋਰਟ ਨਹੀਂ ਹੈਗੀ। ਜੇ ਖਾਲਿਸਤਾਨ ਦਾ ਨਾਮ ਦਾ ਵੋਟਾਂ ਮੰਗੂਗਾ, ਆਈ ਡੋਂਟ ਥਿੰਕ ਇਹ ਬੰਦਾ ਜਿਹੜਾ ਹੈਗਾ ਉਹ ਇਲੈਕਸ਼ਨ ਜਿੱਤੂਗਾ, ਲੇਕਿਨ ਜਿਹੜਾ ਸਮ ਵਾਇਲੈਂਟ ਐਲੀਮੈਂਟ ਜਿਹੜੀ ਹਜੇ ਵੀ ਹੈਗੀ, ਠੀਕ ਹੈ, ਵਾਇਲੈਂਟ ਐਲੀਮੈਂਟ ਖਤਮ ਨਹੀਂ ਹੋਈ ਹੈ, ਵਾਇਲੈਂਟ ਐਲੀਮੈਂਟ ਹਜੇ ਵੀ ਹੈਗੀ ਹੈ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਉਹ ਲੋਕਾਂ ਦੀ ਸਪੋਰਟ ਹੈ ਜਾਂ ਪੋਲੀਟੀਕਲ ਸਪੋਰਟ ਹੈ, ਉਹਦੇ ਨਾਮ 'ਤੇ ਵੋਟਾਂ ਮਿਲ ਜਾਣਗੀਆਂ। ਜਿਹੜਾ ਫਿਊ ਸੈਲਸ ਵਿੱਚ ਐਗਜ਼ਿਸਟ, ਠੀਕ ਹੈ ਜੀ, ਬਟ ਉਹ ਸੈਲਸ ਆ ਵੈਰੀ ਸਮਾਲ ਐਂਡ ਵੈਰੀ, ਬਟ ਜਦੋਂ ਸਮਾਲ ਸੈਲ ਵੀ ਹੋਵੇ ਵਾਇਲੈਂਸ ਕਰਨ ਤਾਂ ਦੋ ਬੰਦੇ ਵੀ ਵਾਇਲੈਂਸ ਕਰ ਸਕਦੇ ਹੈ। ਸੋ ਵਾਇਲੈਂਸ ਦੇ ਵਿੱਚ ਦੇਰ ਆਰ ਪੀਪਲ ਹੂ ਲੁੱਕ ਐਟ ਹੂ ਆਰ ਸੇਫਟੀ ਥ੍ਰੈਟ, ਬਟ ਦੈਟ ਡਜ਼ਨਟ ਮੀਨ ਕਿ ਉਹਨਾਂ ਨੂੰ ਸਪੋਰਟ ਹੈਗੀ ਹੈ ਆਪਣੀ ਲੋਕਾਂ ਦੀ।
ਠੀਕ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਡਾਕਟਰ ਬਰਾੜ ਸਾਹਿਬ, ਸ਼ਾਮ ਨੂੰ ਕੋਸ਼ਿਸ਼ ਕਰਾਂਗੇ ਜੇ ਤੁਹਾਡੇ ਕੋਲ ਸਮਾਂ ਹੋਇਆ, ਅਤੇ ਅੱਜ ਸ਼ਾਮ ਨੂੰ ਜਿਹੜਾ ਚੈਨਲ ਵਾਈ 'ਤੇ ਸਾਡੀ ਡਿਸਕਸ਼ਨ ਹੋਣੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਜੇ ਡਾਕਟਰ ਬਰਾੜ ਸਾਹਿਬ ਨੂੰ ਇਨਵਾਈਟ ਕਰੀਏ। ਬੋਬੀ ਸਿੱਧੂ ਜੀ ਵੀ ਸਾਡੇ ਨਾਲ ਹੋਣਗੇ ਉੱਥੇ, ਤੇਜੀ ਓਬਰਾਏ ਸਾਹਿਬ ਵੀ ਹੋਣਗੇ, ਰੁਪਿੰਦਰ ਹੇਰ ਸਾਹਿਬ ਵੀ ਹੋਣਗੇ, ਰੁਪਿੰਦਰ ਜੀ, ਤੇਜੀ ਓਬਰਾਏ ਸਾਹਿਬ, ਬੋਬੀ ਸਿੱਧੂ ਜੀ ਔਰ ਡਾਕਟਰ ਬਰਾੜ। ਅਸੀਂ ਕੋਸ਼ਿਸ਼ ਕਰਾਂਗੇ ਸ਼ਾਮ ਨੂੰ ਜਿਹੜਾ ਡਿਟੇਲ 'ਚ ਜਿਹੜੇ ਜਿਹੜੇ ਸਾਡੇ ਇਹ ਚਾਰੋਂ ਵਿੱਚੋਂ ਜਿਹੜੇ ਪੈਨਲ ਮੈਂਬਰਸ ਅਵੇਲੇਬਲ ਹੋਏ, ਸੋ ਵਿਲ ਟਰਾਈ ਟੂ ਬ੍ਰਿੰਗ ਦੀਸ ਪੈਨਲ ਮੈਂਬਰਸ, ਔਰ ਸ਼ਾਮ ਨੂੰ ਇਸ ਮੁੱਦੇ ਦੇ ਉੱਤੇ ਨਾ ਡਿਟੇਲ ਦੇ ਵਿੱਚ ਸ਼ਾਮ ਨੂੰ ਵੀ ਗੱਲ ਕਰਾਂਗੇ, ਪਲੱਸ ਇੰਡੀਆ ਦੇ ਵਿੱਚ ਜਿਹੜੀਆਂ ਕੁਝ ਐਕਟੀਵਿਟੀਜ਼ ਹੋ ਰਹੀਆਂ, ਸੋ ਉਹਦੇ ਬਾਰੇ ਵੀ ਸ਼ਾਮ ਨੂੰ ਡਿਟੇਲ ਦੇ ਵਿੱਚ ਨਾ ਸਾਰੇ ਇਸ਼ੂਜ਼ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਕੀਤੀ ਜਾਏਗੀ। ਹਾਂਜੀ ਜਸਜੀਤ ਸਿੰਘ ਜੀ, ਤੁਸੀਂ ਆਉਂਦੇ ਰਹੋ। ਜਸਜੀਤ ਸਿੰਘ ਜੀ, ਗੋ ਅਹੈਡ।
ਹਾਂਜੀ ਜਸਵੀਰ ਜੀ, ਮੈਂ ਵੀ ਥੋੜ੍ਹੇ ਇਨਪੁਟ ਪਾਉਣਾ ਚਾਹੁੰਦਾ ਜੀ, ਮਤਲਬ ਕਿ ਮੈਂ ਵੀ ਕੋਈ ਖਾਲਿਸਤਾਨ ਦਾ ਫੈਨ ਨਹੀਂ ਹੈਗਾ ਜੀ, ਬਟ ਮੈਂ ਕਹਿਣਾ ਚਾਹੁੰਦਾ ਜਿਹੜਾ ਆਪਾਂ ਕਹਿੰਦੇ ਹਾਂ ਕਿ ਕੈਨੇਡਾ ਨੂੰ ਖਤਰਾ ਕੋਈ ਵਾਇਲੈਂਸ ਦਾ ਵੀ ਖਤਰਾ ਨਹੀਂ ਹੁੰਦਾ ਜੀ, ਜੇ ਸਾਡਾ ਕੋਈ ਇਕਨੋਮਿਕ ਜਿਹੜੇ ਸਾਡੇ ਇੰਟਰਸਟ ਨੇ ਜਿਹੜਾ ਵੀ ਹਰਟ ਹੁੰਦੇ ਡਿਊ ਟੂ ਇਹ ਰੀਜ਼ਨ, ਉਹ ਵੀ ਕੈਨੇਡਾ ਨੂੰ ਖਤਰਾ ਹੀ ਹੈ ਨਾ ਜੀ। ਹੁਣ ਜੇ ਆਪਾਂ ਸੋਚੀਏ ਵੀ ਜੇ ਬੰਦੇ ਕੁਛ ਬੰਦੇ ਹੋਣਗੇ, ਮੇਰਾ ਇੱਕ ਅੱਧਾ ਪਰਸੈਂਟ ਬੰਦੇ ਹੋਣੇ ਜੀ, ਕੋਈ ਸਾਰੇ ਨਹੀਂ ਹੈਗੇ, ਮੇਰਾ ਕਹਿ ਲਓ ਕੋਈ ਉਹ ਜੇ ਕੁਛ ਕਰਨਗੇ ਮੇਰੇ ਖਿਆਲ ਦਾ ਨੁਕਸਾਨ ਉਹਨਾਂ ਨੂੰ ਵੀ ਜ਼ਿਆਦਾ ਹੋਣਾ, ਕਿਉਂਕਿ ਕੋਈ ਜਗ੍ਹਾ ਨਹੀਂ ਉਹ ਵਾਪਸ ਇੰਡੀਆ ਜਾ ਨਹੀਂ ਸਕਦੇ ਜੀ, ਅਤੇ ਇੱਥੇ ਵੀ ਉਹਨਾਂ ਦਾ ਕੋਈ ਰਹਿਣਾ ਮੁਸ਼ਕਿਲ ਹੋ ਜਾਣਾ ਜੀ। ਜੀ ਮੇਰੇ ਕਹਿਣ ਦਾ ਮਤਲਬ ਕੈਨੇਡਾ ਨੂੰ ਸਿਰਫ ਵਾਇਲੈਂਸ ਦਾ ਖਤਰਾ ਨਹੀਂ, ਕੈਨੇਡਾ ਨੂੰ ਕੰਟੇਨ ਦਾ ਜਿਹੜੇ ਇੰਟਰਸਟ ਨੇ, ਬਿਜ਼ਨਸ ਇੰਟਰਸਟ, ਇਕਨੋਮਿਕ ਇੰਟਰਸਟ, ਉਹ ਖਤਰਾ ਵੀ ਹੈਗਾ ਜੀ ਕੈਨੇਡਾ ਨੂੰ। ਵਾਇਲੈਂਸ ਮੇਰੇ ਹਿਸਾਬ ਨਾਲ ਜੇ ਬੰਦੇ ਬੈਠੇ ਕੋਈ ਵਾਇਲੈਂਸ ਤਾਂ ਕਰ ਤੁਰੇ ਕੈਨੇਡਾ ਜੀ, ਮੇਰੇ ਹਿਸਾਬ ਨਾਲ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਰਹਿਣਾ ਵੀ ਹੈ ਨਾ ਜੀ, ਪਾਣੀ 'ਚ ਜਾ ਕੇ ਮਗਰਮੱਛ ਬੈਰ ਤਾਂ ਰੱਖਣਾ ਨਹੀਂ ਤੁਸੀਂ ਜੀ, ਇਹ ਤਾਂ ਕਦੇ ਹੋ ਨਹੀਂ ਸਕਦਾ, ਫਿਰ ਤੁਸੀਂ ਜਾਓਗੇ ਕਿੱਧਰ ਜੀ? ਉਹਨਾਂ ਦੇ ਆਪਣੇ ਆਪਣੀ ਜਨਰੇਸ਼ਨ ਵੀ ਹੈਗੀ ਹੈ, ਉਹ ਜਾਣਗੇ ਕਿੱਥੇ ਜੀ? ਇਹ ਗੱਲ ਪਤਾ, ਇਹ ਮੇਰਾ ਵਿਚਾਰ ਹੈ ਜੀ, ਬਾਕੀ ਮੈਂ ਆਪਦੀ ਸੁਣ ਲੈਂਦਾ।
ਠੀਕ ਹੈ ਜੀ, ਇਹ ਤੁਹਾਡਾ ਪੁਆਇੰਟ ਬੜਾ ਇੰਪੋਰਟੈਂਟ, ਤੁਸੀਂ ਪੁਆਇੰਟ ਹਾਈਲਾਈਟ ਕੀਤਾ ਜਸਜੀਤ ਸਿੰਘ ਜੀ, ਕਿ ਜਿਹੜਾ ਕੈਨੇਡਾ ਦੇ ਵਿੱਚ ਇਕੱਲਾ ਉਹ ਵਾਇਲੈਂਸ ਵਾਲੀ ਗੱਲ ਨਹੀਂ ਹੈਗੀ, ਅਤੇ ਇਹਦਾ ਵੀ ਖਤਰਾ ਹੈ ਵੀ ਕੱਲ੍ਹ ਨੂੰ ਕੋਈ ਇਕਨੋਮਿਕ ਇੰਟਰਸਟ ਜਿਹੜੇ ਨੇ ਉਹ ਕੈਨੇਡਾ ਦੇ ਨਾ ਕਿਤੇ ਹਰਟ ਹੋ ਜਾਣ, ਇਹ ਤੁਹਾਡਾ ਇੰਪੋਰਟੈਂਟ ਪੁਆਇੰਟ ਹੈ। ਹਾਂਜੀ, ਬਾਕੀ ਕਾਲਰਸ ਦੇ ਨਾਲ ਵੀ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ। ਮੈਂ ਕੁਇਕਲੀ ਦੱਸ ਦਵਾਂ ਕਿ ਸ਼ਾਮ ਨੂੰ ਚੈਨਲ ਵਾਏ ਦੇ ਉੱਤੇ ਵੀ ਪੈਨਲ ਡਿਸਕਸ਼ਨ ਜਿਹੜੀ ਹੈ ਉਹ ਜਾਰੀ ਹੈ, ਚੈਨਲ ਵਾਏ ਰੋਜਰਸ ਦੇ ਉੱਤੇ ਇਸ ਸਮੇਂ ਫ੍ਰੀ ਪ੍ਰੀਵਿਊ ਚੱਲ ਰਿਹਾ, ਘਰ ਦੇ ਵਿੱਚ ਤੁਸੀਂ ਨਹੀਂ ਵੀ ਸਬਸਕ੍ਰਾਈਬ ਕੀਤਾ ਤਾਂ ਵੀ ਇਸ ਵੇਲੇ ਚੱਲ ਰਿਹਾ ਹੈਗਾ ਫ੍ਰੀ ਪ੍ਰੀਵਿਊ 'ਤੇ, ਅਸੀਂ ਆਨ ਹੈਗੇ ਹਾਂ ਰੋਜਰਸ 'ਤੇ 857, ਘਰ ਦੇ ਵਿੱਚ ਰੋਜਰ ਦਾ 857, 24 ਘੰਟੇ 7 ਦਿਨ ਤੁਸੀਂ ਚੈਨਲ ਵਾਏ ਇੰਜੋਏ ਕਰੋ। ਔਰ ਜੇ ਤੁਹਾਡੇ ਕੋਲ ਬੈੱਲ ਹੈਗਾ ਤਾਂ ਬੈੱਲ ਦੇ ਉੱਤੇ 828-828 ਨੰਬਰ ਹੈ, ਔਰ ਜੇ ਤੁਹਾਡੇ ਕੋਲ ਇਸ ਸਮੇਂ ਕੋਈ ਟੈਲਸ ਦੇ ਉੱਤੇ ਤੁਸੀਂ ਇਸ ਵੇਲੇ ਸਾਡੇ ਜਿਹੜੇ ਕਾਲਰਸ ਨੇ ਕੈਲਗਰੀ, ਐਡਮਿੰਟਨ, ਵੈਂਕੂਵਰ ਤੁਸੀਂ ਹੈਗੇ, ਉੱਥੇ ਟੈਲਸ ਜ਼ਿਆਦਾ, ਉੱਥੇ ਬੈੱਲ 'ਤੇ ਘੱਟ ਹੈ, ਅਤੇ 2418 ਟੈਲਸ 'ਤੇ ਵੀ ਅਵੇਲੇਬਲ ਹੈ, ਆਈ ਪੀ ਬੋਕਸਿਸ 'ਤੇ ਵੀ ਅਵੇਲੇਬਲ ਹੈ। ਸੋ ਘਰ ਦੇ ਵਿੱਚ ਟੀ ਵੀ ਹੈ ਔਰ ਚੈਨਲ ਵਾਏ ਨਹੀਂ ਹੈ, ਫਿਰ ਸਮਝ ਲਓ ਬਹੁਤ ਕੁਝ ਤੁਸੀਂ ਮਿਸ ਕਰ ਰਹੇ ਹੋ। ਕਮਿਊਨਿਟੀ ਦੇ ਇੰਟਰਨੈਸ਼ਨਲ ਇਸ਼ੂਜ਼, ਕੋਈ ਹੋਣ ਸਪੋਰਟਸ ਦੇ ਕੋਈ ਇਸ਼ੂਜ਼ ਹੋਣ, ਜਿਹੜੀ ਵੀ ਕੋਈ ਇਸ਼ੂ ਹੋਏ ਸਾਡੀ ਟੀਮ ਜਿਹੜੀ ਹੈ ਪਹੁੰਚ ਜਾਂਦੀ ਹੈ। ਸੋ ਅੱਜ ਅਸੀਂ ਇਹ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਜਿਹੜੀ ਖਾਸ ਕਰ ਜਿਹੜੀ ਫੈਡਰਲ ਇਲੈਕਸ਼ਨ ਦੀ ਕਵਰੇਜ ਆ, ਯੂ ਵਿਲ ਸੀ ਐਨ ਅਮੇਜ਼ਿੰਗ ਕਵਰੇਜ ਹੈ, ਸਾਡਾ ਤੁਹਾਡੇ ਨਾਲ ਵਾਅਦਾ ਹੈ। ਚਾਹੇ ਨਿਊਜ਼ ਕਵਰੇਜ ਹੋਵੇ, ਜਿਹੜੀ ਵੀ ਕੋਈ ਅਨਾਊਂਸਮੈਂਟ ਹੈ, ਪੂਰੀ ਟੀਮ ਅਸੀਂ ਤਿਆਰ ਕਰ ਰੱਖੀ ਹੈ। ਸੋ ਪੂਰੀ ਜ਼ਬਰਦਸਤ ਮਿਨਟ ਟੂ ਮਿਨਟ ਜਿਹੜੀ ਸਾਡੀ ਟੀਮ ਜਿਹੜੀ ਹੈ ਤੁਹਾਨੂੰ ਅਪਡੇਟ ਜਿਹੜੀ ਹੈ ਉਹ ਦਿਆ ਕਰੇਗੀ। ਸੋ 24 ਘੰਟੇ 7 ਦਿਨ ਫੈਡਰਲ ਇਲੈਕਸ਼ਨ ਦੀ ਕਵਰੇਜ, ਕੈਨੇਡਾ ਦੇ ਵਿੱਚ ਕਮਿਊਨਿਟੀ ਦੀ ਕੋਈ ਵੀ ਕਵਰੇਜ ਹੋਵੇ, ਜਿਸ ਤਰ੍ਹਾਂ ਹਾਲ ਹੀ ਦੇ ਵਿੱਚ ਆਪਣੇ ਓਕਲ ਗੁਰਦੁਆਰਾ ਸਾਹਿਬ ਦਾ ਇਸ਼ੂ ਹੋ ਗਿਆ ਸੀ, ਅਤੇ ਸਾਡੀ ਟੀਮ ਉੱਤੇ ਪਹੁੰਚ ਕੇ ਫਟਾਫਟ ਜਾ ਕੇ ਅਸੀਂ ਕੈਮਰੇ ਦੇ ਉੱਤੇ ਪੂਰੀ ਰਿਕਾਰਡਿੰਗ ਕਰਕੇ ਲਿਆ ਕੇ ਤੁਹਾਨੂੰ ਦਿਖਾ ਦਿੱਤੀ ਕਿ ਕੀ ਹੋਇਆ, ਹੋਇਆ ਕੀ ਉੱਥੇ, ਕੀ ਉਹਨਾਂ ਨੇ ਦੱਸਿਆ, ਕਿਹੜੇ ਲੋਕ ਕੀ ਗੱਲ ਕਰ ਰਹੇ ਸੀਗੇ। ਸੋ ਜਿੱਥੇ ਵੀ ਕੋਈ 475,000 ਇਹ ਨੰਬਰ ਹਮੇਸ਼ਾ ਆਪਣੇ ਕੋਲ ਰੱਖੋ ਸਾਡੇ ਕਿਸੇ ਐਡਵਰਟਾਈਜ਼ਰ ਦਾ ਨੰਬਰ ਲੈਣਾ ਤੁਸੀਂ ਐਡਵਰਟਾਈਜ਼ਮੈਂਟ ਦੇਣੀ ਹੈ ਕੋਈ ਕਮਿਊਨਿਟੀ ਇਵੈਂਟ ਹੈ ਕੋਈ ਖਬਰ ਤੁਹਾਨੂੰ ਲੱਗਦੀ ਹੈ ਤੇ ਫੌਰਨ ਇਹਦੇ ਤੇ ਕਾਲ ਕਰ ਦਿਓ ਜਾਂ ਟੈਕਸਟ ਕਰ ਦਿਓ ਜਾਂ ਵਟਸਐਪ ਵੀ ਕਰ ਸਕਦੇ ਹੋ 416-475,000 ਇਹ ਸਾਡੇ ਵਾਈ ਮੀਡੀਆ ਦਾ ਨੰਬਰ ਹੈ ਤੇਜਿੰਦਰ ਜੀ ਤੁਸੀਂ ਆਉਂਦੇ ਰਹੋ ਤੇਜਿੰਦਰ ਜੀ ਗੋ ਹੈਡ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਜੀ
ਮੈਂ ਗੱਲ ਕਰ ਜਿਹੜੇ ਹੁਣ ਚੱਲੀ ਸੀ ਹਰਪੁਰ ਸਾਹਿਬ ਦੀ ਮੈਂ ਫਰੀਡਮ ਆਫ ਸਪੀਚ ਤੇ ਰਾਈਟ ਦੀ ਗੱਲ ਸਾਰੇ ਕਰ ਰਹੇ ਹਾਂ ਤੇ ਫਿਰ ਇੰਨਾ ਵਾਵਰੋਲਾ ਕਾਹਤੋਂ ਹੋ ਰਿਹਾ ਹੈਗਾ ਫਰੀਡਮ ਰਾਈਟ ਆਫ ਸਪੀਚ ਤਾਂ ਫਿਰ ਮਿਸਟਰ ਹਰਪੁਰ ਦਾ ਵੀ ਹੈਗਾ ਉਹਨਾਂ ਨੂੰ ਜੋ ਗੱਲ ਉਹਨਾਂ ਦੇ ਮਨ ਚ ਆਈ ਉਹਨਾਂ ਨੇ ਕਹਿਤੀ ਸੋ ਉਹਦੇ ਨਾਲ ਉਹ ਇੱਕ ਬੰਦਾ ਫਰੀਡਮ ਰਾਈਟ ਦਾ ਯੂਜ਼ ਕਰਦਾ ਹੈਗਾ ਸਪੀਚ ਦਾ ਤੇ ਬਾਕੀ ਕਮਿਊਨਿਟੀ ਦੇ ਸਾਰਿਆਂ ਦੇ ਹਰਟ ਹੋ ਜਾਂਦੇ ਹੈਗੇ ਆ ਤੇ ਜੇ ਉਹ ਜੋ ਆਪਣੀ ਸਪੀਚ ਯੂਜ਼ ਕਰਦੇ ਆ ਉਹਦੇ ਨਾਲ ਸੋਚਦੇ ਕਿਸੇ ਹੋਰ ਦੇ ਕੋਈ ਕੋਈ ਬੰਦਾ ਹਰਟ ਹੀ ਨਹੀਂ ਹੁੰਦਾ ਹੈਗਾ ਇਹ ਤਾਂ ਫਿਰ ਆਪਣੇ ਹਿਸਾਬ ਨਾਲ ਆਪਣੇ ਰਾਈਟਸ ਨੂੰ ਮੋਲਡ ਕਰਨ ਦੀ ਗੱਲ ਹੋ ਗਈ ਨਾ ਫਿਰ ਇਹਨਾਂ ਦਾ ਰੌਲਾ ਪਾਣੀ ਨਹੀਂ ਚਾਹੀਦਾ ਸੀਗਾ ਉਹਨੇ ਆਪਣੇ ਫਰੀਡਮ ਰਾਈਟਸ ਦੇ ਅੰਡਰ ਸਪੀਚ ਦੇ ਅੰਡਰ ਉਹਨੇ ਗੱਲ ਕਹਿਤੀ ਉਹਨੂੰ ਗੱਲ ਕਮਨੇ ਸੁਣੋ ਸੁਣ ਕੇ ਪਾਸੇ ਹੋ ਜਾਓ ਫਿਰ ਇੰਨੀ ਇੰਨੀ ਚੁੱਭਦੀ ਕਿਉਂ ਆ ਗੱਲ ਸੈਕਿੰਡਲੀ ਗੱਲ ਉਹਨੂੰ ਗੱਲ ਕਰ ਰਹੇ ਸੀਗੇ ਹਾਂਜੀ ਵੀ ਆ ਹਿੰਦੂ ਸਿੱਖ ਤੇ ਜੇ ਹਰ ਗੱਲ ਦੇ ਵਿੱਚ ਗੱਲ ਕੋਈ ਵੀ ਗੱਲ ਹੋਵੇ ਡਿਸਕਸ਼ਨ ਚ ਲਿਆਉਂਦੇ ਹੈਗੇ ਆ ਇੱਕ ਗੱਲ ਕਹਿੰਦੇ ਹਿੰਦੂ ਸਿੱਖ ਰਿਲੇਸ਼ਨਸ਼ਿਪ ਇੱਕ ਐਸਾ ਨੌ ਮਾਸ ਦਾ ਰਿਸ਼ਤਾ ਹੈਗਾ ਜਿਹੜੇ ਚ ਕਦੀ ਕੋਈ ਫਰਕ ਪੈ ਹੀ ਨਹੀਂ ਸਕਦਾ ਹੈਗਾ ਇਹ ਬੰਦੇ ਭੁਲੇਖੇ ਕੱਢ ਦੇਣ ਆਪਣੇ ਜੀ ਕਿ ਜਿੰਨਿਆਂ ਨੇ ਵੀ ਅੱਜ ਤੱਕ ਭਾਵੇਂ ਇੰਡੀਵਿਜੁਅਲ ਹੋਵੇ ਭਾਵੇਂ ਕੋਈ ਕੰਟਰੀ ਹੋਵੇ ਜਿਸ ਵਿੱਚ ਖਾਰਾ ਪਾਉਂਦੀ ਹੋ ਕਿਤੇ ਉਹ ਆਪਣੇ ਆਪ ਨੂੰ ਸਾੜ ਕੇ ਨਿਕਲਿਆ ਬਾਹਰ ਜੀ ਉਹ ਸੋ ਇਹ ਚੀਜ਼ਾਂ ਅੱਜ ਦੀਆਂ ਨਹੀਂ ਇੱਕ ਉਦੋਂ ਦੀਆਂ ਜੁੜੀਆਂ ਇਹ ਉਦੋਂ ਦੀਆਂ ਜੁੜੀਆਂ ਹੋਈਆਂ ਜਦੋਂ ਇੱਕ ਹਾਲ ਹਿੰਦੂ ਫੈਮਿਲੀ ਪੰਜਾਬ ਦੇ ਵਿੱਚ ਆਪਣਾ ਜੇਠੇ ਪੁੱਤ ਨੂੰ ਸਰਦਾਰ ਬਣਾ ਕੇ ਗੁਰੂ ਦੇ ਆਦ ਵਾਲੇ ਕਰ ਦਿੰਦੀ ਸੀਗੀ ਸੋ ਉਹ ਰਿਸ਼ਤੇ ਕਿੱਦਾਂ ਟੁੱਟ ਸਕਦੇ ਆ ਜੀ ਉਹ ਰਿਸ਼ਤੇ ਨਹੀਂ ਟੁੱਟ ਸਕਦੇ ਕਦੇ ਵੀ ਨਹੀਂ ਜੇ ਬਿੰਦੇ ਸ਼ਾਇਦ ਬੰਦੇ ਆਪਣੇ ਇੰਸਟਰਸਟਰ ਨੂੰ ਆਪਣੇ ਪਿਛੋਕੜ ਨੂੰ ਭੁੱਲ ਚੁੱਕੇ ਆ ਜਿਹੜੇ ਇੱਦਾਂ ਦੀਆਂ ਗੱਲਾਂ ਕਰਾਉਂਦੇ ਹੈਗੇ ਉਹਨਾਂ ਨੂੰ ਆਪਣਾ ਪਿਛੋਕੜ ਪਤਾ ਹੀ ਨਹੀਂ ਹੈਗਾ ਉਹ ਸੋਚਦੇ ਆ ਕਿ ਸ਼ਾਇਦ ਉਹ ਜ਼ਮੀਨ 'ਚ ਉੱਗੇ ਆ ਜਾਂ ਅਸਮਾਨ 'ਚੋਂ ਡਿੱਗੇ ਹੈਗੇ ਆ ਠੀਕ ਹੈ ਨਾ ਜੀ ਸੋ ਇਹ ਚੀਜ਼ਾਂ ਦੇ ਵਿੱਚ ਕਦੀ ਫਰਕ ਨਹੀਂ ਪੈ ਸਕਦਾ ਹੈਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ ਅਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਹੋਇਆ ਸੀਗਾ ਇਕੱਠ ਹੋਇਆ ਸੀਗਾ ਤੇ ਉਹਦਾ ਮਤਲਬ ਉਦੋਂ ਕੋਈ ਗੱਡੀਆਂ ਟ੍ਰੇਨਾਂ ਬੱਸਾਂ ਨਹੀਂ ਸੀ ਚੱਲਦੀਆਂ ਹੈਗੀਆਂ 85% ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਜਿਹੜੀ ਉੱਥੇ ਇਕੱਠ ਹੋਇਆ ਸੀਗਾ ਉਹਦੇ ਵਿੱਚ ਲੋਕਲ ਪੰਜਾਬ ਦੇ ਸਾਰੇ ਜ਼ਿਆਦਾ ਲੋਕੀ ਸੀਗੇ ਤੇ 15% ਦੇ ਕਰੀਬ ਬਾਹਰਲੀਆਂ ਸਟੇਟਾਂ 'ਚੋਂ ਆਏ ਸੀ ਤੇ ਹੋਇਆ ਕੀ ਸੀ ਕਿ ਜਦੋਂ ਗੁਰੂ ਸਾਹਿਬ ਨੇ ਸੀਸ ਮੰਗੇ ਸੀਗੇ ਜੀ ਜਿਹੜੀ 85% ਜਿਹੜੀ ਸੀਗੀ ਲੋਕਾਂ ਦੇ ਵਿੱਚੋਂ ਇੱਕ ਬੰਦਾ ਉੱਠਿਆ ਸੀ ਸਿਰਫ ਉਹ ਵੀ ਖਤਰੀ ਦਿਆਲ ਰਾਮ ਲਾਹੌਰ ਤੋਂ ਤੇ ਬਾਕੀ ਜਿਹੜੇ 15% ਪਾਵਰੋਂ ਲੋਕੀ ਆਏ ਸੀਗੇ ਬਾਕੀ ਸਟੇਟਾਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਤੇ 4 ਪਿਆਰੇ ਆ ਗਏ ਜੀ ਤੇ ਜਿਹੜੇ ਹਿਸਾਬ ਨਾਲ ਗੱਲਾਂ ਕਰਦੇ ਉਹਨਾਂ ਚੋਂ ਇੱਕ ਬ੍ਰਾਹਮਣਵਾਦ ਕਰਦੇ ਰਹਿੰਦੇ ਆਪਾਂ ਔਰ ਉਹਨਾਂ 5 ਪਿਆਰਾਂ ਚੋਂ ਇੱਕ ਬ੍ਰਾਹਮਣ ਵੀ ਸੀ ਲੋਕਾਂ ਨੂੰ ਆਪਣੀ ਹਿਸਟਰੀ ਦਾ ਨਹੀਂ ਪਤਾ ਹੈਗਾ ਜੀ ਆਪਣੇ ਅਨਸੈਸਟਰ ਨੂੰ ਭੁੱਲ ਚੁੱਕੇ ਇਹ ਇਹਨਾਂ ਦਾ ਗੁਰੂ ਹੁਣ ਕੋਈ ਹੋਰ ਹੀ ਆ ਜੀ ਠੀਕ ਹੈ ਨਾ ਜੀ ਤੇ ਇਹ ਇਹਨੇ ਇਹ ਇੱਦਾਂ ਦੇ ਵਿਚਾਰ ਤਾਂ ਮਨ 'ਚ ਇਹਨਾਂ ਜਿਹੜੇ ਬੰਦੇ ਵੱਕੇ ਅਸਲੀ ਸਿੱਖ ਹੈਗੇ ਉਹਨਾਂ ਦੇ ਮਨ 'ਚ ਵਿਚਾਰ ਆਉਣਾ ਵੀ ਨਹੀਂ ਚਾਹੀਦਾ ਹੈਗਾ ਜੀ ਤੇ ਗੁਰੂ ਸਾਹਿਬ ਨੂੰ ਇੰਨੇ ਵੱਡੇ ਪੰਜਾਬ ਦੇ ਵਿੱਚੋਂ ਆਪਣੇ ਆਪ ਨੂੰ ਆਪਾਂ ਬਹਾਦਰ ਕਹਿੰਦੇ ਹਾਂ ਤਾਂ ਆਪਣੀ ਬਹਾਦਰੀ ਦੀ ਗੱਲ ਹੈਗੀ ਹੈ ਜੀ ਤੇ ਆਪਣੇ ਆਪ ਨੂੰ ਬਹਾਦਰ ਕਹਿੰਦੇ ਹਾਂ ਤੇ ਗੁਰੂ ਸਾਹਿਬ ਨੂੰ ਉਹ ਤਾਂ ਜਾਣੀ ਜਾਣ ਸੀ ਆਪਾਂ ਇਹੀ ਕਹਿੰਦੇ ਹਾਂ ਨਾ ਜਾਣੀ ਜਾਣ ਸੀ ਉਹਨਾਂ ਨੂੰ ਸਭ ਪਤਾ ਸੀ ਗਾਂਹ ਅੱਗੇ ਫਿਊਚਰ ਵਾਸਤੇ ਤਿਆਰ ਕਰਦੇ ਸੀਗੇ ਜਰਨੈਲ ਦੇਣਾ ਸੀਗਾ ਜਰਨੈਲ ਦੇਣ ਵਾਸਤੇ ਉਹਨਾਂ ਨੂੰ ਮਹਾਰਾਸ਼ਟਰ ਮਰਾਠੇ ਨੂੰ ਕਿਉਂ ਲਿਆਉਣਾ ਪਿਆ ਜੀ ਐਡੇ ਵੱਡੇ ਬਹਾਦਰ ਪੰਜਾਬੀਆਂ ਦੇ ਵਿੱਚ ਉਹਨਾਂ ਨੂੰ ਕੋਈ ਜਰਨੈਲ ਨਹੀਂ ਮਿਲਿਆ ਕਿਹੜੇ ਹਰ ਗੱਲ ਨੂੰ ਇਹ ਕਿੱਧਰੋਂ ਲੈ ਜਾਂਦੇ ਹੈਗੇ ਆ ਇਹ ਦਿਮਾਗ ਇਹਨਾਂ ਦਾ ਜੀ ਇਹ ਐਡੇ ਉਹਦਾ ਕਹਿੰਦੇ ਅਸੀਂ ਇੱਥੇ ਬਾਹਰ ਆ ਕੇ ਬੜੇ ਕਿੱਡੇ ਸਿਆਣੇ ਬਣ ਗਏ ਆ ਜੀ ਆਹ ਇਹਨਾਂ ਦੀ ਸੋਚ ਹੈਗੀ ਹੈ
ਅੱਛਾ ਤੇਜਿੰਦਰ ਜੀ ਤੁਸੀਂ ਲਾਈਨ ਜਾਂ ਤੇ ਹੋਲਡ ਕਰ ਲਓ ਕਿਉਂਕਿ ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ 770 ਦੇ ਲਿਸਨਰਸ ਤੋਂ ਸਾਨੂੰ ਇੱਥੇ ਹੀ ਜਿਹੜੀ ਵਿਦਾਇਗੀ ਆ ਜੋ ਲੈਣੀ ਪਏਗੀ ਔਰ ਅਸੀਂ ਦੱਸਣਾ ਚਾਹਾਂਗੇ ਕਿ ਸਾਡੀ ਗੱਲਬਾਤ ਜਿਹੜੀ ਹੈ ਬਾਕੀ ਦੇ ਨਾਲ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਹੈ
The views expressed on the preceding program may not necessarily be those of the owner or management of WTOR radio station.
आप सुन रहे हैं WTOR 770 साजावास ब्रॉडकास्टिंग सर्विस 24/7 हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप eawaz टीवी आपका अपना चैनल है आप eawaz टीवी को तमाम IPTV बॉक्सेस पर फ्री देख सकते हैं लाइक कीजिए हमारा फेसबुक पेज eawaz फीडबैक और एडवर्टाइजमेंट के लिए कॉल कीजिए 647-898-6245
The world of endless options FPL brings for the first time the finest from Pakistan
पाकिस्तान के बेहतरीन डिजाइनर्स एग्जिबिटिंग एट हिल्टन गार्डन इन मिसिसागा, एग्लिंगटन एंड मैथिसन टोरंटो ऑन द 13th ऑफ जुलाई फ्रॉम 11 a.m. टिल 7 p.m. यू डोंट वांट टू मिस दिस वन फ्रॉम फैशन पाकिस्तान लाउंज.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले. आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट 399 a month. विजिट hp.ca या अपने नजदीकी HP रिटेलर.
विनायक फर्नीचर मिसिसागा लोकेशन, कहां? 2915 अर्जेंटिया रोड इन मिसिसागा, वेस्टर्न चर्च अर्जेंटिया मेजर इंटरसेक्शन. अपनी कम्युनिटी का 15 साल पुराना स्टोर जहां पर बेडरूम सेट मिलता है 499, कॉफी टेबल 199, मैट्रेस $99 ओनली. फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा. फोन नंबर 9058582667.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने. उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहनगे.
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है. अपने हक जानने ले या सलाह लैण ले आज ही SNS लॉयर्स नूं कॉल करो 416-655-2000.